ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ।
ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਕਿਉਰਾ ਕੌਤਫਾਨ ਸਭ ਨੂੰ ਪਿਆਰ ਭਰੀ ਸਲਾਮ ਸਾਡੇ ਵੱਲੋਂ ਇਹ ਪ੍ਰੋਗਰਾਮ ਤੁਸੀਂ ਮੇਰੇ ਨਾਲ ਅਤੇ ਭਾਰਤੀ ਜੀ ਨਾਲ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਔਰ ਅੱਜ ਵੀ ਇੱਕ ਵਾਰ ਫਿਰ ਅਸੀਂ ਦੋਵੇਂ ਤੁਹਾਡੇ ਨਾਲ ਹੋ ਗਏ ਹਾਂ ਜਲਦ ਹੀ ਭਾਰਤੀ ਜੀ ਵੀ ਤੁਹਾਡੇ ਨਾਲ ਮੁਖਾਤਬ ਹੋਣਗੇ ਇਹ ਪ੍ਰੋਗਰਾਮ ਤੁਸੀਂ ਪਲੈਨਟ 104.6 FM ਦੇ ਮਾਧਿਅਮ ਤੋਂ ਸੁਣਦੇ ਹੋ ਹਰ ਸੋਮਵਾਰ ਅਗਰ ਲਾਈਵ ਨਹੀਂ ਸੁਣ ਸਕਦੇ ਕਿਸੇ ਕਾਰਨ ਤਾਂ ਪ੍ਰੋਗਰਾਮ ਵੈਬਸਾਈਟ 'ਤੇ ਇਹ ਵਾਲਾ ਪ੍ਰੋਗਰਾਮ ਇਸ ਤੋਂ ਪਿਛਲੇ ਵੀ ਕਾਫੀ ਸਾਰੇ ਪ੍ਰੋਗਰਾਮ ਜਿਹੜੇ ਨੇ ਉੱਥੇ ਆਰਕਾਈਵਸ 'ਚ ਵੈਬਸਾਈਟ 'ਤੇ ਪਏ ਰਹਿੰਦੇ ਨੇ ਤਾਂ ਪਤਾ ਹੈ www.planetaudio.org/radioinqilab ਇਸ ਤੋਂ ਇਲਾਵਾ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜੇ ਪ੍ਰੋਗਰਾਮ ਬ੍ਰੌਡਕਾਸਟ ਹੋ ਚੁੱਕੇ ਨੇ ਉਹਨਾਂ ਨੂੰ ਵੀਡੀਓ ਫਾਰਮੈਟ ਵਿੱਚ ਯੂਟਿਊਬ 'ਤੇ ਵੀ ਅਪਲੋਡ ਕਰ ਦਈਏ ਤਾਂ ਰੇਡੀਓ ਇਨਕਲਾਬ ਨਾਮ ਦਾ ਯੂਟਿਊਬ ਚੈਨਲ ਹੈ ਤੁਸੀਂ ਉੱਥੇ ਵੀ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਨੇ ਜ਼ਰੂਰ ਦੇਖ ਸਕਦੇ ਹੋ ਸੁਣ ਸਕਦੇ ਹੋ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਵਿਸ਼ੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਚੱਲੀਏ ਅਸੀਂ ਕੁਝ ਅਰਸਾ ਪਹਿਲੇ ਤੁਸੀਂ ਪਿਛਲੇ ਸਾਲ ਦੀ ਗੱਲ ਹੈ ਜੂਨ ਜੁਲਾਈ 'ਚ ਕਰੀਬ ਅਸੀਂ ਆਪਣੇ ਇਸੇ ਹੀ ਪਲੈਟਫਾਰਮ ਤੋਂ ਇੱਕ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਔਰਚਿਡ ਵਿੱਚ ਇੱਕ ਛਾਪਾ ਪਿਆ ਔਰ ਉੱਥੋਂ ਜਿਹੜਾ ਕਿ ਵਿਅਕਤੀ ਸ਼ਾਇਦ ਕੁਝ ਰਿਪੋਰਟ ਵੀ ਹੋਏ ਨੇ ਉਹ ਨਿਊਜ਼ ਐਨਜ਼ੈਡ ਪੰਜਾਬੀ ਨਿਊਜ਼ ਜਿਹੜਾ ਔਨਲਾਈਨ ਵੀ ਹੈ ਫੇਸਬੁੱਕ 'ਤੇ ਵੀ ਹੁੰਦਾ ਔਰ ਉਹਦੀ ਹਾਰਡ ਕਾਪੀ ਵੀ ਹੁਣ ਛਪਣੀ ਸ਼ੁਰੂ ਹੋ ਗਈ ਹੈ ਤਾਂ ਉਹ ਜਿਸ ਤਰ੍ਹਾਂ ਵਰਡ ਫੋਰ ਵਰਡ ਉਹਨਾਂ ਨੇ ਛਾਪੀ ਸੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿਸੇ ਕੰਪਨੀ ਦਾ ਨਾਂ ਜਾਂ ਕੁਝ ਉਹਦੇ ਵਿੱਚ ਨਹੀਂ ਸੀ ਔਰ ਸਾਨੂੰ ਜੈਨੂਇਨਲੀ ਉਸ ਵਕਤ ਗਿਆਨ ਵੀ ਨਹੀਂ ਸੀ ਕਿ ਉਹ ਕਿਸ ਕੰਪਨੀ 'ਤੇ ਰੇਡ ਹੋਈ ਹੈ ਤਾਂ ਉਹ ਉਸ ਵਕਤ ਸ਼ੇਅਰ ਕੀਤੀ ਗਈ ਨਾਲ ਮੈਂ ਔਰ ਭਾਰਤੀ ਜੀ ਅਸੀਂ ਆਪਣੇ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦੇ ਪਲੈਟਫਾਰਮ ਤੋਂ ਫੇਸਬੁੱਕ ਲਾਈਵ ਹੋ ਕੇ ਵੀ ਸਾਡਾ ਜਿਹੜਾ ਮੇਨ ਕੰਸਰਨ ਸੀ ਉਹ ਵਰਕਰਸ ਜਿਹੜੇ ਉਹ ਜਦੋਂ ਇਸ ਤਰ੍ਹਾਂ ਕਿਤੇ ਰੇਡ ਹੁੰਦੀ ਹੈ ਤਾਂ ਵਰਕਰਸ ਜਿਹੜੇ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੁੰਦਾ ਉਹ ਗੱਲਬਾਤ ਹੋਈ ਤਾਂ ਉਸ ਸਾਰੇ ਸਿਲਸਿਲੇ ਵਿੱਚ ਜਿਹੜੀ ਹੁਣ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਓਫੀਸ਼ਲ ਇਨਫੋਰਮੇਸ਼ਨ ਐਕਟ ਇੱਥੇ ਹੈ ਜਿਹੜਾ ਕਿ ਇੰਡੀਆ 'ਚ ਜਿਹਨੂੰ ਅਸੀਂ RTI ਕਹਿੰਦੇ ਹਾਂ ਉਸ ਐਕਟ ਦੇ ਤਹਿਤ ਸਾਨੂੰ ਜਿਹੜੀ ਰਿਪੋਰਟ ਹਾਸਲ ਹੋਈ ਹੈ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਵਤਾਰ ਕੰਟਰੈਕਟਿੰਗ ਲਿਮਿਟਡ ਕੰਪਨੀ ਜਿੱਥੇ ਛਾਪਾ ਪਿਆ ਸੀਗਾ ਉਹਨਾਂ ਦੀ ਜਿਹੜੀ ਉਹਨਾਂ ਨੇ ਰਿਪੋਰਟ ਸਾਨੂੰ ਭੇਜੀ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਖ਼ਬਰਾਂ ਜਿਹੜੀਆਂ ਚੱਲ ਰਹੀਆਂ ਨੇ ਇੱਥੇ ਜਿਹੜੇ ਸਾਡੇ ਇੰਗਲਿਸ਼ ਵਿੱਚ ਇੰਡੀਅਨ ਨਿਊਜ਼ ਪੇਪਰ ਛਪਦੇ ਨੇ ਔਰ ਪੰਜਾਬੀ ਵਿੱਚ ਉਹਨਾਂ ਵਿੱਚ ਕੁਝ ਕੁ ਖ਼ਬਰਾਂ ਨੇ ਜਿਹੜੀਆਂ ਅਸੀਂ ਥੋੜ੍ਹੇ ਵਿਸਥਾਰ 'ਚ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹਾਂ ਇੱਕ ਤੋਂ ਇੰਡੀਅਨ ਵੀਕੈਂਡਰ ਜਿਹੜਾ 23 ਮਾਰਚ 2018 ਦਾ ਜਿਹੜਾ ਨਿਊਜ਼ ਪੇਪਰ ਹੈ ਉਹਦੇ ਵਿੱਚ ਕਮਲਜੀਤ ਸਿੰਘ ਬਖਸ਼ੀ ਜਿਹੜੇ ਕਿ ਨੈਸ਼ਨਲ ਪਾਰਟੀ ਤੋਂ ਲਿਸਟ MP ਨੇ ਉਹਨਾਂ ਦਾ ਛੋਟਾ ਜਿਹਾ ਲਿਖਿਆ ਹੋਇਆ ਆਰਟੀਕਲ ਹੈ ਟ੍ਰੇਡ ਯੂਨੀਅਨਸ ਬਾਰੇ ਤਾਂ ਉਹ ਪੜ੍ਹ ਕੇ ਅਸੀਂ ਨਾਲ ਨਾਲ ਉਹਦੀ ਟ੍ਰਾਂਸਲੇਟ ਕਰਕੇ ਆਪਣਾ ਸਾਡੀ ਜੋ ਇੰਟਰਪ੍ਰੀਟੇਸ਼ਨ ਹੈ ਕਿ ਮਿਸਟਰ ਬਖਸ਼ੀ ਕੀ ਕਹਿ ਰਹੇ ਨੇ ਉਹ ਤੁਹਾਡੇ ਨਾਲ ਸਾਂਝ ਪਾਵਾਂਗੇ ਔਰ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਇੱਥੋਂ ਪਿਛਲੇ ਸਾਲ ਭਾਰਤੀ ਵਿਦਿਆਰਥੀ 11 ਦੇ ਕਰੀਬ ਸਨ ਜਿਨ੍ਹਾਂ ਨੇ ਯੂਨੀਟੇਰੀਅਨ ਚਰਚ ਵਿੱਚ ਪਨਾਹ ਲਈ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਉਸ ਸਿਲਸਿਲੇ ਵਿੱਚ ਅਸੀਂ ਟਾਈਮ ਟੂ ਟਾਈਮ ਜਦੋਂ ਵੀ ਸਾਡੇ ਕੋਲ ਕੋਈ ਵੀ ਅਪਡੇਟ ਹੁੰਦੀ ਹੈ ਕੋਈ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਦੇ ਕੇਸ ਵਿੱਚ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਔਰ ਸੋਸ਼ਲ ਮੀਡੀਆ ਯੂਟਿਊਬ ਜਿਹੜੇ ਜਿਹੜੇ ਸਾਡੇ ਕੋਲ ਮਾਧਿਅਮ ਨੇ ਔਰ ਹਾਲਾਂਕਿ ਮੇਨ ਸਟ੍ਰੀਮ ਮੀਡੀਆ ਜਿਹੜਾ ਇੱਥੇ ਉਹ ਵੀ ਜ਼ਰੂਰ ਅਪਡੇਟਸ ਸ਼ੇਅਰ ਤੁਹਾਡੇ ਨਾਲ ਕਰਦੇ ਨੇ ਜਦੋਂ ਵੀ ਅਪਡੇਟ ਹੁੰਦੀ ਹੈ ਔਰ ਉਹ ਲਗਭਗ ਸਾਰਾ ਹੀ ਜਿਹੜਾ ਮੇਨ ਸਟ੍ਰੀਮ ਮੀਡੀਆ ਕੁਝ ਕੁ ਇੰਡੀਅਨ ਮੀਡੀਆ ਆਊਟਲੈਟ ਵੀ ਲਗਾਤਾਰਤਾ ਨਾਲ ਸਾਡੇ ਸੰਪਰਕ 'ਚ ਨੇ ਔਰ ਉਹ ਬਹੁਤ ਮੇਰਾ ਖਿਆਲ ਹੈ ਰੂਟੀਨਲੀ ਰਿਲੀਜੀਅਸਲੀ ਉਹ ਸਾਡੇ ਨਾਲ ਸੰਪਰਕ ਕਰਕੇ ਪੁੱਛਦੇ ਨੇ ਹਮੇਸ਼ਾ ਕਿ ਕੀ ਅਪਡੇਟ ਆਈ ਹੈ ਔਰ ਕੀ ਹੈ ਔਰ ਰੇਡੀਓ ਤਰਾਨਾ ਤੇ ਸ਼ਾਇਦ ਸਾਰਿਆਂ ਨੇ ਪ੍ਰੋਗਰਾਮ ਵਿੱਚ ਸੁਣੇ ਹੋਣਗੇ ਕਿ ਉਹ ਜ਼ਿਕਰ ਹੁੰਦਾ ਤਾਂ ਉਹ ਜਿਹੜਾ ਸਟੂਡੈਂਟਸ ਦਾ ਸੰਘਰਸ਼ ਔਰ ਉਹ ਕਿੱਧਰ ਨੂੰ ਜਾ ਰਿਹਾ ਕੀ ਹੋ ਰਿਹਾ ਉਹਦੇ ਸਿਲਸਿਲੇ ਵਿੱਚ ਐਨਜ਼ੈਡ ਪੰਜਾਬੀ ਨਿਊਜ਼ ਵਿੱਚ ਇੱਕ ਛੋਟੀ ਜਿਹੀ ਖ਼ਬਰ ਛਪੀ ਹੈ ਤਾਂ ਉਹ ਵੀ ਪੜ੍ਹ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਅਗਰ ਵਕਤ ਨੇ ਇਜਾਜ਼ਤ ਦਿੱਤੀ ਮੈਂ ਆਪਣੇ ਸਰੋਤਿਆਂ ਨਾਲ ਭਾਰਤੀ ਜਿਸ ਤਰ੍ਹਾਂ ਪਹਿਲੇ ਵੀ ਟਾਈਮ ਟੂ ਟਾਈਮ ਸ਼ੇਅਰ ਕਰਦੀ ਹਾਂ ਕਿ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਹੈ ਕੀ ਹੈ ਅਸੀਂ ਕੀ ਕੰਮ ਕਰਦੇ ਹਾਂ ਕਿਉਂ ਕਰਦੇ ਹਾਂ ਕਿਸ ਤਰ੍ਹਾਂ ਕਰਦੇ ਹਾਂ ਅਗਰ ਵਕਤ ਨੇ ਇਜਾਜ਼ਤ ਦਿੱਤੀ ਇੱਕ ਵਾਰ ਫਿਰ ਉਹ ਰੈਪੀਟੇਸ਼ਨ ਹੋਏਗੀ ਪਰ ਮੇਰਾ ਖਿਆਲ ਹੈ ਕਿ ਕਈ ਵਾਰੀ ਸਾਡੇ ਨਾਲ ਜਿਹੜੇ ਨਵੇਂ ਸਰੋਤੇ ਜੁੜਦੇ ਆ ਉਹਨਾਂ ਲਈ ਉਹ ਨਵੀਂ ਗੱਲ ਹੋਏਗੀ ਤੋ ਉਹ ਵੀ ਅਸੀਂ ਜ਼ਰੂਰ ਕਰਾਂਗੇ ਔਰ ਇੱਥੇ ਜਿਹੜੀ ਟਰੇਡ ਯੂਨੀਅਨ ਹੈ NZNO ਨਿਊਜ਼ੀਲੈਂਡ ਨਰਸਿਸ ਔਰਗਨਾਈਜੇਸ਼ਨ ਉਹਨਾਂ ਦੀ ਅੱਜ ਮੇਨ ਸਟ੍ਰੀਮ 'ਚ ਵੀ ਖਬਰ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਉਹਨਾਂ ਨੂੰ 2% ਦੀ ਇੰਕਰੀਮੈਂਟ ਔਫਰ ਕੀਤੀ ਗਈ ਸੀਗੀ ਉਹ 70% ਜਿਹੜੇ ਉਹਨਾਂ ਦੇ ਮੈਂਬਰ ਨੇ 27,000 ਦੇ ਵਿੱਚੋਂ 70% ਜਿਹੜੇ ਹੈਲਥ ਕੇਅਰ ਸੈਕਟਰ ਦੇ NZNO ਦੇ ਮੈਂਬਰ ਨੇ ਉਹਨਾਂ ਨੇ ਨਾਂ ਵਿੱਚ ਵੋਟ ਕੀਤੀ ਹੈ ਕਿ ਸਾਨੂੰ 2% ਮਨਜ਼ੂਰ ਨਹੀਂ ਹੈ ਤੋ ਇਹ ਇਸ ਖ਼ਬਰ ਤੇ ਵੀ ਅਸੀਂ ਝਾਤ ਪਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਜਿਹੜੇ ਉਹ ਟਰੇਡ ਯੂਨੀਅਨ ਦੇ ਮੈਂਬਰ ਨੇ ਉਹ ਕੀ ਕਰਨ ਜਾ ਰਹੇ ਨੇ ਇਸ ਤਰ੍ਹਾਂ ਦੀ ਅਸੀਂ ਗੱਲਬਾਤ ਕਰਾਂਗੇ ਤੋ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਸੀਂ ਜਿਹੜੀ ਇੰਡੀਅਨ ਵੀਕੈਂਡਰ ਵਿੱਚ ਕਮਲਜੀਤ ਸਿੰਘ ਬਖਸ਼ੀ ਹੋਰਾਂ ਦੀ ਜਿਹੜੇ
ਹਾਂਜੀ ਅਨੂ ਜੀ ਤੁਸੀਂ ਆਪਾਂ ਆਉਂਦੇ ਹੋਏ ਸਟੂਡੀਓ ਨੂੰ ਆਉਂਦੇ ਹੋਏ ਪੀਲੀ ਪੱਤਰਕਾਰੀ ਦੀ ਡੈਫੀਨੇਸ਼ਨ ਪੜ੍ਹ ਰਹੇ ਸੀ
ਜੀ 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 ਹਾਂ ਐਕਚੁਅਲੀ ਹਾਂ ਇਹਦੇ 'ਚ ਇਹ ਹੈ ਕਿ ਬਖਸ਼ੀ ਸਾਹਿਬ ਜਿਹੜੇ ਨੇ ਉਹ ਖੁਦ ਲਿਖ ਰਹੇ ਨੇ ਸੋ ਮੇਰਾ ਖਿਆਲ ਹੈ ਉਹ ਦੱਸਦੇ ਨੇ ਉਹ ਅਸੀਂ ਬਾਅਦ 'ਚ ਗੱਲ ਕਰਦੇ ਹਾਂ ਪੀਲੀ ਪੱਤਰ ਹਾਂ ਇਹ ਉਹਨਾਂ ਦਾ ਓਪੀਨੀਅਨ ਪੀਸ ਕਿਹਾ ਜਾ ਸਕਦਾ ਆਈ ਸਪੋਜ਼ ਪਰ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਸੋ ਮੇਰਾ ਖਿਆਲ ਹੈ ਕਿ ਜਿਹੜਾ ਕੋਈ ਵਿਅਕਤੀ ਇਸ ਅਹੁਦੇ ਤੇ ਹੈ ਪਬਲਿਕ ਸਰਵੈਂਟ ਜਾਂ ਪਬਲਿਕ ਸਰਵਿਸ ਉਹਦਾ ਮੇਨ ਜਿਹੜੀ ਜੋਬ ਡਿਸਕ੍ਰਿਪਸ਼ਨ ਹੈ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਬਿਲਕੁਲ ਆਊਟ ਆਫ ਲਾਈਨ ਸਾਨੂੰ ਲੱਗਦੀ ਹੈ ਸੋ ਕਹਿ ਰਹੇ ਨੇ ਜੀ ਕੀਵੀ ਬਿਲਡ ਅ ਫੇਲੀਅਰ ਟਾਈਟਲ ਇਹ ਹੈ ਲੇਬਰ ਸਪੈਂਟ ਮੱਚ ਆਫ ਇਟਸ ਟਾਈਮ ਇਨ ਓਪੋਜੀਸ਼ਨ
ਕ੍ਰਿਟੀਸਾਈਜ਼ ਇਹ ਵੀ ਕਰਦੀ ਹੈ ਕਿ ਜਿਹੜਾ ਕੀਵੀ ਬਿਲਡ ਆ ਇਹ ਇਹਨਾਂ ਦਾ ਸ਼ੁਰੂ ਕੀਤਾ ਹੋਇਆ ਨੈਸ਼ਨਲ ਪਾਰਟੀ ਦਾ
ਠੀਕ
ਹਾਂਜੀ
ਠੀਕ ਹੈ ਓਕੇ ਸੋ ਆਪਣੇ ਆਪ ਨੂੰ ਇਹ ਕਹਿ ਰਹੇ ਕਿ ਅਸੀਂ ਫੇਲੀਅਰ ਹਾਂ ਠੀਕ ਹੈ
ਚਲੋ ਲੇਬਰ ਆ ਗਿਆ ਇਸ ਕਰਕੇ ਫੇਲੀਅਰ ਹੋ ਗਿਆ
ਔਰ ਹਾਂ ਕਿਉਂਕਿ ਲੇਬਰ ਵਾਲਿਆਂ ਨੇ ਜਿਹੜਾ ਉਹ ਕੰਸਟਰਕਸ਼ਨ ਬਿਲਡਿੰਗ ਇੰਡਸਟਰੀ ਚ ਵਰਕਰ ਸ਼ਾਰਟੇਜ ਹੈ ਉਸ ਤਹਿਤ ਕੀਵੀ ਬਿਲਡ ਉਹਨਾਂ ਨੇ ਉਹਦਾ ਨਾਂ ਰੱਖਿਆ ਕੀਵੀ ਬਿਲਡ ਵੀਜ਼ਾ ਜਿਹੜੇ ਮਾਈਗ੍ਰੈਂਟਸ ਉਸ ਇੰਡਸਟਰੀ ਚ ਇਹਨਾਂ ਨੇ ਲੈ ਕੇ ਆਉਣੇ ਨੇ ਬਿਲਡਿੰਗ ਦੇ ਕੰਮ ਲਈ ਉਹਦਾ ਨਾਮ ਵੀ ਮੇਰਾ ਖਿਆਲ ਕੀਵੀ ਬਿਲਡ ਹੀ ਹੈ ਸ਼ਾਇਦ ਲੇਬਰ ਸਪੈਂਟ ਮੱਚ ਆਫ ਇਟਸ ਟਾਈਮ ਇਨ ਓਪੋਜੀਸ਼ਨ ਕ੍ਰਿਟੀਸਾਈਜ਼ਿੰਗ ਦ ਨੈਸ਼ਨਲ ਗਵਰਨਮੈਂਟ ਫਾਰ ਨਾਟ ਬਿਲਡਿੰਗ ਇਨਫ ਹਾਊਸਿਸ ਮੈਂ ਠੀਕ ਵਾਲੀ ਨਿਊਜ਼ ਪੜ੍ਹ ਰਹੀ
ਹਾਂ ਮੈਂ ਠੀਕ ਹਾਂਜੀ
ਉਹ ਇਹਨਾਂ ਦੀ ਐਕਚੁਅਲੀ ਹਾਂਜੀ ਮੈਨੂੰ ਗਲਤੀ ਲੱਗੀ ਹੈ ਹਾਂਜੀ ਹਾਂਜੀ ਉਹ RMTU ਦੀ ਸੀਗੀ ਹਾਂਜੀ ਠੀਕ ਹੈ ਮੇਰਾ ਖਿਆਲ ਹੈ ਮੈਂ ਉਹ ਲੱਭ ਲੈਣੀ ਆ ਫੇਸਬੁੱਕ ਤੇ ਵੀ ਉਹ ਹੈ ਛਪੀ ਇੰਡੀਅਨ ਵੀਕੈਂਡਰ ਚ ਹੀ ਹੈ ਵੈਸੇ ਡੇਟ ਪਤਾ ਨੀ ਕਿਹੜੀ ਹੈ ਪਰ ਉਹ ਹਾਂਜੀ ਸਾਡੇ ਸਾਥੀ ਨੇ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਹੈ ਮਿਲ ਜਾਏਗੀ ਆਰਾਮ ਨਾਲ ਤੋ ਉਹ ਜਿਹੜੀ ਪਿੱਛੇ ਜੇ ਸਟ੍ਰਾਈਕ ਅਸੀਂ ਉਹਦੀ ਗੱਲ ਵੀ ਕੀਤੀ ਸੀਗੀ ਇਸੇ ਆਪਣੇ ਰੇਡੀਓ ਪ੍ਰੋਗਰਾਮ ਤੋਂ RMTU ਜਿਹੜੀ ਰੇਲਵੇ ਐਂਡ ਮੈਰੀਟਾਈਮ ਟਰਾਂਸਪੋਰਟ ਯੂਨੀਅਨ ਜਿਹੜੀ ਹੈ ਉਹ ਸੇਫਟੀ ਦੇ ਪੱਖੋਂ ਉਹਨਾਂ ਨੇ ਸਟ੍ਰਾਈਕ ਕੀਤੀ ਥੋੜੇ ਦਿਨ ਔਰ ਆਕਲੈਂਡ 'ਚ ਸਿਰਫ ਸਟ੍ਰਾਈਕ ਸੀ ਕਿ
ਟ੍ਰੇਨ ਤੁਸੀਂ ਲੱਭਦੇ ਮੈਂ ਗੱਲ ਕਰ ਲੈਣਾ
ਜ਼ਰੂਰ
ਕਿ ਬੇਸਿਕਲੀ ਉਹਨਾਂ ਨੇ ਜਿਹੜਾ ਪੁਆਇੰਟ ਇਹ ਰੱਖਿਆ ਕਿ ਜਿਹੜੀ ਲੇਬਰ ਸਰਕਾਰ ਜਿਹੜੀ ਨਵੀਂ ਸਰਕਾਰ ਹੈ ਉਹਨੂੰ ਚਲਾਉਣ ਵਾਲੇ ਯੂਨੀਅਨ ਨੇ
ਹਾਂਜੀ
ਬਖਸ਼ੀ ਜੀ ਤੁਹਾਡੇ ਮੂੰਹ ਦੇ ਵਿੱਚ ਘੇ ਸ਼ੱਕਰ ਜੇ ਏਦਾਂ ਹੋ ਜਾਵੇ
ਅਸੀਂ
ਚਾਹੁੰਦੇ ਹਾਂ ਅਸੀਂ ਫਿਰ ਤੇ ਸਮਾਜਵਾਦ ਆ ਗਿਆ ਜੀ ਫਿਰ ਤੇ ਇਨਕਲਾਬ ਆ ਗਿਆ ਔਰ ਇਹ ਏਦਾਂ ਅਨੂ ਜੀ ਬਹੁਤ ਹਿਸਟਰੀ ਦੇ ਵਿੱਚ ਇਹੋ ਜਿਹੀਆਂ ਐਗਜ਼ਾਮਪਲ ਨੇ ਜਿਸ ਟਾਈਮ ਦੇ ਵਿੱਚ ਚਾਹੇ ਹਿੰਦੁਸਤਾਨ ਹੋਵੇ ਚਾਹੇ ਯੂਰਪੀਅਨ ਮੁਲਕ ਹੋਣ ਚਾਹੇ ਅਮੈਰੀਕਾ ਹੋਵੇ ਰੋਜ਼ਾਬੈਲਟ ਦੇ ਟਾਈਮ ਦੇ ਉੱਪਰ ਜਦੋਂ ਉਹ ਪ੍ਰੈਜ਼ੀਡੈਂਟ ਸੀਗੇ ਯੂਨੀਅਨ ਇੰਨੀਆਂ ਕੁ ਜ਼ਿਆਦਾ ਸਟਰੋਂਗ ਸੀਗੀਆਂ ਔਰ ਸਰਕਾਰਾਂ ਨੂੰ ਝੁਕਣਾ ਪੈਂਦਾ ਸੀਗਾ ਉਹਨਾਂ ਦੇ
ਅੱਗੇ ਮੈਨੂੰ ਖਬਰ ਮਿਲ ਗਈ ਹੈ ਕਹਿੰਦੇ ਜੀ ਗਵਰਨਮੈਂਟ ਰਨ ਬਾਈ ਯੂਨੀਅਨਸ one of the important roles of governments is to ensure public utilities and services are there to service citizens of the country so ek keh rahe ne ke sarkar da ek mukh aur ahem jehda role hai oh hai ke sare jehde nagrik ne unna waste jehdiyan sevaavan ne pradan kardi hai sarkar oh har waqt unna nu oh sevaavan mildiyan rehn ise karke assi inna nu public servant bar bar kehnde rehne hain zor de ke
bilkul
regardless of its ideology a government must prioritize the needs of the country's citizens first Thik. so ekinne chahe koi bhi kise passe nu bhi lean kardi hove sarkar ohna da param jehda role hai mukh role hai oh banda ke apne nagrikan di oh seva karan oh
isi karke fir sara kuch privatize karna chahunde sige
In case of the Labour-led coalition government, it is sad to see it being regularly held hostage by its own membership, the unions. So kehnde ne ke is waqt jehdi Labour di coalition sarkar bani hui hai ohde vich bahut vari assi eh dekh rahe ha aur eh badi afsos di ohna nu gall lagdi hai Bakshi ji nu ke jehdiyan unions ne jehdiyan ke oh kehnde ne ke Labour nal affiliated bhi ne oh ohna nu hostage bana ke ohna kolo
ehde vich sanu ji thodi assi gall karna chahange ki historically ehde vich koi shak nahi ga je apan 70 80 de dahake de vich jaiye ਚਾਹੇ ਇੰਗਲੈਂਡ ਹੋਵੇ ਕਿ ਜਿਹੜੀ ਲੇਬਰ ਸਰਕਾਰ ਹੈ ਉਹਦੇ ਪਿੱਛੇ ਯੂਨੀਅਨ ਦਾ ਬਹੁਤ ਵੱਡਾ ਹੱਥ ਹੁੰਦਾ ਸੀ ਈਵਨ ਰੀਸੈਂਟਲੀ ਜਿਹੜਾ ਐਡ ਮਿਲਬੈਂਡ ਆ ਜਿਹੜਾ ਲੇਬਰ ਦਾ ਹੈਗਾ ਸੈਕਟਰੀ ਉਹਦਾ ਬਿਆਨ ਹੈ ਕਿ ਜਿਹੜੀ ਸਾਡੀ ਲੇਬਰ ਹੈ ਜਿਹੜੀ ਉਹਨਾਂ ਨੂੰ ਯੂਨੀਅਨ ਨਾਲੋਂ ਨਾਤਾ ਤੋੜਨਾ ਚਾਹੀਦਾ ਸੋ ਜਿਹੜਾ ਇੱਕ ਹਿਸਟੋਰੀਕਲੀ ਜਿਹੜਾ ਕੋਈ ਸੰਬੰਧ ਸੀਗਾ ਉਹ ਦੂਰ ਹੋ ਰਿਹਾ ਆ ਨਿਊਜ਼ੀਲੈਂਡ ਦੇ ਵਿੱਚ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਸਾਰਿਆਂ ਨੇ ਇੱਕੋ ਬ੍ਰਸ਼ ਫੇਰਤਾ ਆ ਇਹ ਬਿਲਕੁਲ ਗੱਲ ਸੱਚ ਨਹੀਂ ਹੈ ਕਿ ਹਰ ਇੱਕ ਜਿਹੜੀ ਯੂਨੀਅਨ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੇਬਰ ਨਾਲ ਕਨੈਕਟਡ ਹੈਗੀ ਹੈ
ਯੂਨੀਅਨਸ ਇੱਥੇ ਵੀ ਕੁਝ ਹੈਗੀਆਂ ਨੇ ਕਿ ਜਿਹੜੀਆਂ ਠੀਕ ਨਹੀਂ ਨੇ
ਬਿਲਕੁਲ
ਜ਼ਿਆਦਾਤਰ ਜਿਹੜੀਆਂ ਯੂਨੀਅਨਸ ਨੇ ਉਹ ਜਿਹੜੇ ਵਰਕਰਸ ਨੇ ਉਹਨਾਂ ਦੇ ਪੱਖ ਚ ਆ ਕੇ ਖੜੀਆਂ ਹੁੰਦੀਆਂ ਨੇ ਸਹੀ ਤਰੀਕੇ ਨਾਲ ਉਹਨਾਂ ਨੂੰ ਜੋ ਉਹਨਾਂ ਦੇ ਵਾਜਬ ਹੱਕ ਬਣਦੇ ਨੇ ਦਵਾਉਂਦੀਆਂ ਨੇ ਪਰ ਵਿੱਚ ਵਿੱਚ ਜਿਸ ਤਰ੍ਹਾਂ ਆਪਣੇ ਪੰਜਾਬ ਚ ਕਿਹੜੀਆਂ ਨੇ ਉਹ ਇੱਕ ਦੋ ਜਿਹੜੀਆਂ
ਸਿੱਧੂਪੁਰ ਤੇ
ਹਾਂਜੀ ਰਾਜੇਵਾਲ
ਹਾਂ
ਉਸ ਕਿਸਮ ਦੀਆਂ ਇੱਥੇ ਵੀ ਇੱਕ ਦੋ ਹੈ ਨੇ ਜਾਂ ਉਸ ਕਿਸਮ ਦੀਆਂ ਨਾ ਕਹੀਏ ਪਰ ਬਹੁਤ ਪੈਸਿਵ
ਨੇ ਉਹਨਾਂ ਨੂੰ
ਐਕਸ਼ਨ ਨਹੀਂ ਲੈਂਦੀਆਂ ਉਹ ਜਿਸ ਤਰ੍ਹਾਂ ਉਹਨਾਂ ਨੂੰ ਤੜਕ ਹੋ ਕੇ ਆਪਣੇ ਮੈਂਬਰਸ ਦੇ ਪੱਖ ਚ ਆ ਕੇ ਲੜਨਾ ਚਾਹੀਦਾ ਨਹੀਂ ਲੜਦੀਆਂ ਉਹ ਬਿਲਕੁਲ ਚੁੱਪ ਕਰਕੇ ਫੈਂਸ ਤੇ ਬੈਠੀਆਂ ਰਹਿੰਦੀਆਂ ਨੇ ਇੱਕ ਦੋ ਇੱਥੇ ਵੀ ਹੈ ਨੇ ਉਸ ਤਰ੍ਹਾਂ ਦੀਆਂ ਹਾਂਜੀ ਅੱਗੇ ਕਹਿੰਦੇ ਨੇ The recent announcement of strikes by the rail and maritime transport unions is a clear example of such a situation.
Ah, Anuji, kiddi kamal di inhane gal kiti hai ki je union labor de hatthan de vich chaldiyan hon
ਉਹ ਸਟ੍ਰਾਈਕ
ਕਰਨਾ
ਸਟ੍ਰਾਈਕ ਹਾਂ ਉਹ ਕਿਉਂਕਿ ਉਹ ਹੜਤਾਲ ਕਰ ਰਹੀਆਂ ਨੇ ਕਿਉਂਕਿ ਉਹ ਨਾ ਖੁਸ਼ ਨੇ ਸਰਕਾਰ
ਦੀ ਉਸ ਸੋ ਇਹਨਾਂ ਨੇ ਜਿਹੜੀ ਗੱਲ ਪਹਿਲਾਂ ਜਿਹੜਾ ਟਾਈਟਲ ਸੀਗਾ
ਆਪਣੇ ਆਪ ਨੂੰ
ਆਪਣੇ ਆਪ ਦੇ ਇਹਨਾਂ ਨੇ ਵਿਰੋਧ ਕਰਤਾ ਹੈ
ਹਾਂਜੀ ਇਟ ਇਜ਼ ਐਵਰੀ ਡੇ ਨਿਊਜ਼ੀਲੈਂਡ ਇਜ਼ ਟ੍ਰਾਈਂਗ ਟੂ ਗੈਟ ਟੂ ਸਕੂਲ ਔਰ ਵਰਕ ਹੂ ਆਰ ਪੇਇੰਗ ਦ ਪ੍ਰਾਈਸ ਫੋਰ ਦਿਸ ਉਹ ਜਿਹੜੀ ਸਟੈਂਡਰਡ ਹੁੰਦਾ ਹੈ ਪੰਜਾਬ ਚ ਵੀ ਆਪਾਂ ਦੇਖਦੇ ਆਪਣੇ ਸਾਥੀਆਂ ਨੂੰ ਕਿ ਤੁਸੀਂ ਰੇਲਾਂ ਜਾਮ ਕਰਦੇ ਹੋ ਚੱਕਾ ਜਾਮ ਕਰਦੇ ਹੋ ਉਹਦੇ ਨਾਲ ਆਵਾਜਾਈ ਚ ਤਕਲੀਫ ਹੁੰਦੀ ਹੈ ਸੋ ਇਹ ਥੋੜਾ ਜਿਹਾ ਉਹਨਾਂ ਨੂੰ ਸਮਝਣਾ ਪਏਗਾ ਕਿ ਉਹ ਇਸੇ ਕਰਕੇ ਹੀ ਉਹ ਚੱਕਾ ਜਾਮ ਕੀਤਾ ਜਾਂਦਾ ਹੈ ਕਿ ਸਾਰੇ ਮਹਿਸੂਸ ਕਰ ਸਕਣ ਕਿ ਕਿੰਨੀ ਕੁ ਔਖ ਹੁੰਦੀ ਹੈ
ਜਿਵੇਂ ਜਿਵੇਂ ਨਰਸਾਂ ਦੀ ਨਰਸ ਯੂਨੀਅਨ ਜਿਹੜੀ ਸਟ੍ਰਾਈਕ ਸ਼ਾਇਦ ਹੋਣੇ ਚੱਲ ਰਿਹਾ ਸਿਸਟਮ ਬਾਅਦ ਚ ਉਹਦੀ ਗੱਲ ਕਰਦੇ ਹਾਂ ਜਿਹੜੀਆਂ ਆਰ ਐਸ ਐਂਡ ਜਿਹੜੀਆਂ ਰਿਪੋਰਟਸ ਆਈਆਂ ਸੀਗੀਆਂ ਕਿ ਅਨੂ ਜੀ ਤਿੰਨ ਸਾਢੇ ਤਿੰਨ ਤਿੰਨ ਚਾਰ ਡਾਲਰ ਦੇ ਵਿੱਚ 100 ਘੰਟੇ ਕੰਮ ਕਰਦੀ ਨੇ ਉਹ ਜਿਹੜੀਆਂ ਹੈਗੀਆਂ ਦਾਈਆਂ ਨੇ ਜਿਹੜੀਆਂ ਉਹਨਾਂ ਨੂੰ ਕੀ ਕਹਿੰਦੇ ਮਿਡਵਾਈਫ ਨੇ ਜਿਹੜੀਆਂ 100 ਘੰਟੇ ਕੰਮ ਕਰਦੀਆਂ ਹਫ਼ਤੇ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਐਵਰੇਜ ਫਿਰ ਜਿਹੜਾ ਰੇਟ ਆਉਂਦਾ ਆ ਉਹ ਸਾਢੇ ਤਿੰਨ ਚਾਰ ਡਾਲਰ ਬਣਦਾ ਹੈ ਔਰ ਉਹ ਇਹ ਜਿਹੜਾ ਔਰ ਹੁਣੇ ਜਿਹੜੀ ਰਿਪੋਰਟ ਅਨੂ ਜੀ ਜਿਹੜੀ ਮਿਡਲ ਮੋਰ ਹਸਪੀਟਲ ਦੀ ਆ ਰਹੀ ਹੈ ਕਿ ਉਹਦੇ ਵਿੱਚ ਜਿਹੜਾ ਮੋਲਡ ਜਿਹੜੀ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ
ਲਿਖੀ
ਬਿਲਡਿੰਗ ਨੇ ਜਿਹੜੀਆਂ ਸੋ ਇਹ ਸਾਰਾ ਕੁਛ ਇਹਨਾਂ ਦੀ ਜਿਹੜੀ ਅੰਡਰ ਫੰਡਿੰਗ ਸੀਗੀ
ਪਿਛਲੇ ਨੌ
ਸਾਲਾਂ ਦੇ ਵਿੱਚ ਇਹਨਾਂ ਦੇ ਕਰਕੇ ਹੋਈ ਹੈ ਤੇ ਜਦੋਂ ਫਿਰ ਉਹ ਧੱਕਾ ਜਦੋਂ ਇੰਨੀ ਦੂਰ ਤੱਕ ਹੋਵੇ ਤੇ ਫਿਰ ਯੂਨੀਅਨ ਜਿਹੜੀਆਂ ਇਹਨਾਂ ਦੇ ਖਿਲਾਫ਼ ਆਵਾਜ਼ ਉਠਾਉਣੀਆਂ ਸੋ ਇਹਨਾਂ ਦੇ ਹਿਸਾਬ ਦੇ ਨਾਲ ਉਹ ਜਿਹੜੀ ਆਵਾਜ਼ ਉਠਾਉਣੀ ਉਹ ਗਲਤ ਹੈ ਡੈਮੋਕਰੇਸੀ ਦਾ ਥੰਮ ਆ ਇਹ
ਬਿਲਕੁਲ
ਡੈਮੋਕਰੇਸੀ ਦਾ ਥੰਮ ਨੇ ਯੂਨੀਅਨ ਔਰ ਇਨਕਰੇਜ ਕਰਨਾ ਚਾਹੀਦਾ ਜਦਕਿ ਮਰਫਾਲੀਅਨ ਗੈਲੋ ਨੇ ਗੈਲੋ ਇਹ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਹੈ ਕਿ ਤੁਹਾਨੂੰ ਆਪਣੀ ਯੂਨੀਅਨ ਜਿਹੜੀਆਂ ਉਹ ਜੁਆਇਨ ਕਰਨੀ
ਚਾਹੀਦੀ ਉਹਨਾਂ ਦਾ ਵੀ ਥੋੜਾ ਜਿਹਾ ਉਹਨਾਂ ਚੰਗੀ ਗੱਲ ਕਹੀ ਉਹਨਾਂ ਨੇ ਕਿ ਯੂਨੀਅਨ ਜੁਆਇਨ ਕਰਨੀ ਚਾਹੀਦੀ ਪਰ ਉਹ ਕਿਉਂ ਕਹੀ ਹੈ ਉਹ ਵੀ ਮੇਰਾ ਖਿਆਲ ਪੜਚੋਲ ਕਰਨ ਦੀ ਜ਼ਰੂਰਤ ਹੈ ਉਹ ਇਸ ਲਈ ਉਹ ਆਪਣਾ ਜਿਹੜਾ ਲੇਬਰ ਇੰਸਪੈਕਟਰੇਟ ਦਾ ਕੰਮ ਹੈ ਨਾ ਉਹ ਯੂਨੀਅਨ ਦੇ ਉੱਪਰ ਸੁੱਟ ਰਹੇ ਨੇ ਸੋ ਉਹ ਵੀ ਬਿਲਕੁਲ ਸਹੀ ਨਹੀਂ ਹੈ ਉਹਨਾਂ ਦਾ ਵੈਸੇ ਤੁਹਾਨੂੰ ਆਪਣੀ ਯੂਨੀਅਨ ਜੁਆਇਨ ਕਰਨੀ ਚਾਹੀਦੀ ਹੈ ਜਿੰਨੇ ਜ਼ਿਆਦਾ ਮੈਂਬਰ ਹੋਣਗੇ ਕਿਸੇ ਯੂਨੀਅਨ ਦੇ ਓਨੀ ਜ਼ਿਆਦਾ ਸਟਰੋਂਗ ਤੁਹਾਡੀ ਆਵਾਜ਼ ਉੱਠੇਗੀ ਜਦੋਂ ਕੋਈ ਤੁਸੀਂ ਮੰਗ ਕਰਦੇ ਹੋ
ਬਿਲਕੁਲ ਜੀ
ਅੱਗੇ ਕਹਿੰਦੇ ਨੇ ਦੇ ਪੇ ਦੇਅਰ ਟੈਕਸਿਸ ਸੋ ਦੈਟ ਦੇ ਕੈਨ ਯੂਜ਼ ਪਬਲਿਕ ਯੂਟੀਲਿਟੀਜ਼ ਐਂਡ ਸਰਵਿਸਿਜ਼ ਬਟ ਦ ਯੂਨੀਅਨਸ ਆਰ ਸਟਾਰਟਿੰਗ ਟੂ ਰੈਗੂਲਰਲੀ ਡਿਨਾਈ ਦੈਮ ਦੈਟ ਰਾਈਟ ਸੋ ਇਹ ਕਹਿੰਦੇ ਜੇ ਕਿ ਜਿਹੜੇ ਨਾਗਰਿਕ ਨੇ ਇੱਥੇ ਜਿਹੜੇ ਕਾਮੇ ਨੇ ਉਹ ਟੈਕਸ ਪੇ ਕਰਦੇ ਨੇ ਇਸ ਲਈ ਕਿ ਤਾਂ ਕਿ ਉਹ ਜਿੰਨੀਆਂ ਸੇਵਾਵਾਂ ਨੇ ਪਬਲਿਕ ਸਰਵਿਸਿਜ਼ ਯੂਟੀਲਿਟੀਜ਼ ਨੇ ਉਹ ਉਹਨਾਂ ਨੂੰ ਮੁਹੱਈਆ ਹੋਣ ਪਰ ਜਦੋਂ ਯੂਨੀਅਨਸ ਇੱਦਾਂ ਦਾ ਐਕਸ਼ਨ ਲੈਂਦੀਆਂ ਨੇ ਉਹ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੀਆਂ ਕਰ ਰਹੀਆਂ ਹੁੰਦੀਆਂ ਨੇ So ਇਹ ਜਿਹੜੇ ਆਮ ਨਾਗਰਿਕ ਟੈਕਸ ਪੇ ਕਰਦੇ ਨੇ ਉਹ ਟ੍ਰੇਨ ਡਰਾਈਵਰ ਵੀ ਉਹਨਾਂ ਚ ਹੀ ਆਉਂਦੇ
ਨੇ ਬਿਲਕੁਲ ਐਗਜ਼ੈਕਟਲੀ
ਉਹਨਾਂ ਚ ਹੀ ਆਉਂਦੇ ਨੇ ਟ੍ਰੇਨ ਡਰਾਈਵਰ ਸੋ ਇਹ
ਅਨੂ ਜੀ ਇਹ ਵੈਸੇ ਇਹਦੀ ਭੂਮਿਕਾ ਤੁਸੀਂ ਸ਼ਾਇਦ ਬੰਦਤੀ ਹੋਣੀ ਆ ਜਿਹੜੀਆਂ ਅੱਜ ਬਾਕੀ ਵੀ ਆਪਾਂ ਗੱਲਾਂ ਕਰਨੀਆਂ ਬਹੁਤ ਇੱਕ ਪ੍ਰੋਜੈਕਟ ਲੈ ਕੇ ਖਾਸ ਕਰਕੇ ਆਪਣੇ ਹਿੰਦੁਸਤਾਨੀ ਕਮਿਊਨਿਟੀ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਯੂਨੀਅਨ ਬੈਸ਼ਿੰਗ ਕਿ ਯੂਨੀਅਨ ਦੇ ਵਿਰੋਧ ਚ ਇਹ ਇੱਕ ਨਵਾਂ ਜਿਹੜਾ ਇਹ ਅਭਿਆਨ ਸ਼ੁਰੂ ਹੋਇਆ
ਮੁਹਿੰਮ
ਸ਼ੁਰੂ ਹੋਈ ਆ ਗਾਂਹ ਵਾਲੀ ਜਿਹੜੀਆਂ ਖਬਰਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਕਨੈਕਸ਼ਨ ਜਿਹੜਾ ਇਹਨਾਂ ਦਾ ਰਾਈਟ ਵਿੰਗ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਬਣਦਾ ਆ ਉਹ ਅਸੀਂ ਬਣਾਵਾਂਗੇ ਜ਼ਰੂਰ
ਜੀ ਜੀ ਤੋ ਅੱਗੇ ਬਖਸ਼ੀ ਸਾਹਿਬ ਕਹਿੰਦੇ ਨੇ ਈਅਨ ਲੀਸ ਕੈਲੋਵੇ ਦ ਮਿਨਿਸਟਰ ਫਾਰ ਵਰਕ ਪਲੇਸ ਰਿਲੇਸ਼ਨਸ ਹੈਡ ਪ੍ਰੋਮਿਸਡ ਦੈਟ ਯੂਨੀਅਨਸ ਵਿਲ ਨਾਟ ਸਟ੍ਰਾਈਕ ਐਂਡ ਬ੍ਰਿੰਗ disorder to the lives of New Zealanders. ਮਤਲਬ ਕਹਿੰਦੇ ਨੇ ਕਿ ਜਿਹੜੇ ਇਸ ਵਕਤ ਇੰਪਲੋਇਮੈਂਟ ਵਰਕਪਲੇਸ ਰਿਲੇਸ਼ਨਸ ਦੇ ਮੰਤਰੀ ਨੇ ਈਅਨ ਲੀਸ ਕੈਲੋਵੇ ਜਿਹੜੇ ਕਿ ਇਮੀਗ੍ਰੇਸ਼ਨ ਮੰਤਰੀ ਵੀ ਨੇ ਉਹਨਾਂ ਨੇ ਕਹਿੰਦੇ ਕਿ ਇਹ ਵਾਅਦਾ ਕੀਤਾ ਸੀ ਪਤਾ ਨੀ ਕਿਹਦੇ ਨਾਲ ਵਾਅਦਾ ਕੀਤਾ ਸੀ ਉਹ
ਮੈਨੂੰ ਮੇਰੇ ਖਿਆਲ ਚ ਨੀ ਇਹ
ਹਾਂਜੀ ਮੈਨੂੰ ਸ਼ਾਇਦ ਬਖਸ਼ੀ
ਸਾਹਿਬ ਜੇ ਇਹਨਾਂ ਨੇ ਈਅਨ ਗੈਲੋਵੇ ਨੇ ਇਹ ਗੱਲ ਕਹੀ ਹੁੰਦੀ ਤੇ ਘੱਟੋ ਘੱਟ ਸਾਡੇ ਜਿੰਨਾ ਯੂਨੀਅਨ ਵਾਲੇ ਸਾਥੀ ਜਾਣਦੇ ਆ ਘੱਟੋ ਘੱਟ ਅਸੀਂ ਵੱਡਾ ਇਹਦੇ ਵਾਸਤੇ ਕੋ ਹੁੰਦਾ
ਸੋ ਮੈਨੂੰ ਨਹੀਂ ਪਤਾ ਇਹ ਕਿਹਦੇ ਨਾਲ ਵਾਅਦਾ ਕੀਤਾ ਗਿਆ ਪਬਲਿਕਲੀ ਵਾਅਦਾ ਕੀਤਾ ਗਿਆ ਜਾਂ ਅੰਦਰ ਖਾਤੇ ਇਹ ਮੈਨੂੰ ਨਹੀਂ ਪਤਾ ਸੋ ਉਹ ਕਹਿੰਦੇ ਨੇ ਕਿ ਉਹ ਮੰਤਰੀ ਨੇ ਵਾਅਦਾ ਕੀਤਾ ਸੀਗਾ ਕਿ ਜਿਹੜੀਆਂ ਯੂਨੀਅਨਸ ਨੇ ਉਹ ਹੜਤਾਲਾਂ ਨਹੀਂ ਕਰਨਗੀਆਂ ਔਰ ਜਿਹੜਾ ਰੋਜ਼ਾਨਾ ਜਿਹੜਾ ਜਨ ਜੀਵਨ ਹੈ ਉਹ ਉਹਦੇ ਵਿੱਚ ਕੋਈ ਵਿਘਨ ਨਹੀਂ ਪਾਉਣਗੀਆਂ ਅੱਛਾ ਅੱਗੇ ਹੈ well these promises are proving to be very empty jehda vi koi vaada kehnde ke pura nahi ho reha so eh ta pehla inna nu thoda hor vistar dena chahida siga ke eh kede kadon eh vaada kita gaya kide naal kita gaya koi kithe paya hoega public domain ch kuch mainu labna payega par inna nu khud oh dena chahida si reference strikes by unions under the labor strikes by unions under the labor led coalition government are becoming common practice matlab ke oh labor di jadon sarkar aayi hai
jehdi hatta lane ji sense banao please je labor nu control karne wale union ne phir oh strike kyon karn giyan
haan labor sarkar nu je union apne control ch rakh di hove te phir haan nahi hon
giya support te phir te ek dooje de naal
so ede to eh vi zahir hunda hai ke labor sarkar to unions puri tarah ਖੁਸ਼ ਨਹੀਂ ਹੈ ਤਾਂ ਵੀ ਤਾਂ
ਬਿਲਕੁਲ
ਔਰ ਉਹ ਹਰ ਇੱਕ ਦਾ ਉਹ ਹਰ ਇੱਕ ਵਿਅਕਤੀ ਦਾ ਜਿਹੜਾ ਇੱਥੇ ਨਿਊਜ਼ੀਲੈਂਡ ਚ ਰਹਿੰਦਾ ਇਹ ਕਾਨੂੰਨ ਹੱਕ ਹੈ ਕਿ ਅਗਰ ਉਹਨੂੰ ਕੋਈ ਕਿਤੇ ਕੋਈ ਦਿੱਕਤ ਹੋਵੇ ਉਹ ਇੱਦਾਂ ਪਬਲਿਕਲੀ ਗੱਲ ਕਰ ਸਕੇ ਇੱਕ ਪੀਸਫੁਲ ਅਸੈਂਬਲੀ ਦੇ ਤਹਿਤ ਉਹ ਬਿੱਲ ਆਫ ਰਾਈਟਸ ਐਕਟ ਇਸ ਤਰ੍ਹਾਂ ਕਹਿੰਦਾ ਸੋ ਇੱਥੇ ਕੋਈ ਗਲਤ ਨਹੀਂ ਹੋ ਰਿਹਾ ਅਗਰ ਹੜਤਾਲਾਂ ਹੋ ਰਹੀਆਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੋ ਰਿਹਾ ਅੱਗੇ ਹੈ ਜੀ this was the fifth major strike jehdi RMTU the train drivers ne kiti hai this was the fifth major strike that new zealanders have had to beat within the first 4 months of labor led government matlab ke labor sarkar de pehle 4 mahinyan ch ye panjvi vaddi hadtal si jehdi changi gall log apne hakkan de prati jagruk ho rahe ne awaz utha rahe ne very good ਜੇ ਬੋਲਣਗੇ ਨਹੀਂ ਚੁੱਪ ਕਰਕੇ ਸਹਿੰਦੇ ਰਹਿਣਗੇ ਫਿਰ ਤਾਂ ਬਿਲਕੁਲ ਵੀ ਕੁਛ ਨਹੀਂ ਬਦਲਣ ਵਾਲਾ ਜੇ
ਨਾਲੇ ਇਹਨਾਂ ਨੂੰ ਇਹ ਫੈਕਟ ਦੇਣਾ ਚਾਹੀਦਾ ਸੀਗਾ ਕਿ RMTU ਜਿਹੜੀ ਉਹਨਾਂ ਨੇ ਸਟ੍ਰਾਈਕ ਕੀਤੀ ਹੈ
ਹਾਂ ਉਹ ਕੋਈ ਨਹੀਂ ਇਹਨਾਂ ਨੇ ਡਿਟੇਲ
ਦਿੱਤੀ ਕਿੰਨੇ ਬਿਲੀਅਨਸ ਆਫ ਡਾਲਰ ਦਾ ਕੀ ਨੁਕਸਾਨ ਹੋਇਆ ਕਿਵੇਂ ਆਮ ਜਿਹੜੀ ਜ਼ਿੰਦਗੀ ਲੋਕਾਂ ਦੀ ਜਿਹੜੀ
ਔਰ ਉਹਨਾਂ ਨੇ ਹਾਲੇ ਤੱਕ ਤੇ ਮੈਨੂੰ ਕਿਤੇ ਇਹ ਵੀ ਨਹੀਂ ਸ਼ਾਇਦ ਅੱਗੇ ਚੱਲ ਕੇ ਪੜ੍ਹਨ ਨੂੰ ਮਿਲਿਆ ਕਿ ਉਹ ਸਟ੍ਰਾਈਕ ਕੀਤੀ ਕਿਉਂ ਆ ਕਿੰਨੇ ਕੀਤੀ ਹੈ
ਹਾਂ ਕਾਰਨ ਵੀ ਦੱਸਣੇ ਚਾਹੀਦੇ
ਹਾਂ ਨਹੀਂ ਕਿਤੇ ਵੀ ਲਿਖਿਆ ਹੋਇਆ ਅੱਛਾ ਅੱਗੇ ਕਹਿੰਦੇ ਨੇ unions are well aware on how to leverage their position with the government by causing disruption to lives of working Kiwis.
Working Kiwi di zindagi ch oh bigan pa rahe ne te working Kiwi strike kar rahe ne.
Ha so
eh kivein sense bandi hai ji?
Nahi bandi na. So oh keh rahe ne ke ha eh unions ohna de mutabik vi badi chalaki naal kam kar rahe hai ke ohna nu pata hai ke is tarah ਕੋਈ ਬਣਦੀ ਨਹੀਂ ਹੈ ਸੈਂਸ ਸਾਡੇ ਮੁਤਾਬਕ ਤਾਂ ਪਰ ਇੱਕ ਇਹਦੇ ਚ ਇਹ ਵੀ ਹੈ ਕਿ ਸ਼ਾਇਦ ਜਿਹੜੇ ਜਨ ਸਧਾਰਨ
ਸੈਂਸ ਇਸ ਕਰਕੇ ਬਣਦੀ ਹੈ ਕਿ ਜਿਹੜੇ ਆਮ ਜਿਹੜੇ ਕੋਈ ਯੂਨੀਅਨ ਦੇ ਵਿੱਚ ਜਾਂ ਸੰਘਰਸ਼ਾਂ ਦੇ ਵਿੱਚ ਆਮ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇੱਕ ਕੰਸੈਂਟ ਮੈਨੂਫੈਕਚਰ ਕੀਤੀ ਜਾਵੇ ਕਿ ਯੂਨੀਅਨ ਜਿਹੜੀਆਂ ਨੇ ਇਹ ਵਿਲਨ ਨੇ
ਪੇਸ਼ ਕੀਤਾ ਜਾ ਰਿਹਾ ਬਿਨਾਂ ਉਹ ਸਾਰੀ ਐਕਸਪਲੇਨੇਸ਼ਨ ਦਿੱਤੇ ਆ ਕਿ ਯੂਨੀਅਨ ਕਿਸ ਤਰ੍ਹਾਂ ਕੰਮ ਕਰਦੀ ਹੈ ਕਿਉਂ ਕਰਦੀ ਹੈ ਉਹ ਜਿਹੜੀਆਂ ਹੜਤਾਲ ਹੁੰਦੀਆਂ ਨੇ ਉਹ ਇਕਦਮ ਹੀ ਉੱਠ ਕੇ ਸਟ੍ਰਾਈਕ ਨਹੀਂ ਹੋ ਜਾਂਦੀ ਉਸ ਤੋਂ ਪਹਿਲਾਂ ਲੀਡਿੰਗ ਅਪ ਟੂ ਹੜਤਾਲ ਕਈ ਕੁਛ ਹੋਇਆ ਹੁੰਦਾ ਆ
ਬਿਲਕੁਲ
ਮੀਡੀਏਸ਼ਨ ਟਾਕਸ ਜਦੋਂ ਸਾਰਾ ਕੁਛ ਬ੍ਰੇਕ ਡਾਊਨ ਹੋ ਜਾਂਦਾ ਫਿਰ
ਜਾ
ਕੇ ਉਹ ਨਰਸਾਂ ਨੇ ਜਿਹੜਾ ਕਰਨਾ ਉਹ ਵੀ ਮੈਂ ਐਕਸਪਲੇਨ ਕਰਾਂਗੀ ਕਿ ਜਿਹੜੀ ਸਟ੍ਰਾਈਕ ਵੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿਸੇ ਯੂਨੀਅਨ ਦੇ ਚੀਫ ਨੇ ਹੁਕਮ ਦੇ ਦਿੱਤਾ ਤੇ ਸਟ੍ਰਾਈਕ ਹੋ ਗਈ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੁੰਦਾ ਹੈ ਉਹ ਵੀ ਜਿਹੜੇ ਮੈਂਬਰਸ ਨੇ ਯੂਨੀਅਨ ਦੇ ਮਤਲਬ ਕਿ ਜਿਹੜੇ ਵਰਕਰਸ ਨੇ
ਭਾਰਤੀ ਵਿਦਿਆਰਥੀਆਂ ਦੇ ਸੰਬੰਧ ਚ ਵੀ ਇਹੀ ਮੁੱਦਾ ਲੱਗਦਾ
ਸੋ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਸਟ੍ਰਾਈਕ ਹੁੰਦੀ ਹੈ ਇਸ ਤਰ੍ਹਾਂ ਹੀ ਨਹੀਂ ਕਿ ਕਿਸੇ ਨੇ ਹੁਕਮ ਕੀਤਾ ਤੇ ਸਟ੍ਰਾਈਕ ਹੋ ਗਈ ਕੋਈ ਸਵਿਚ ਆਨ ਆਫ ਨਹੀਂ ਹੁੰਦਾ ਉੱਥੇ ਇੱਕ ਲੰਬਾ ਪ੍ਰੋਸੈਸ ਹੁੰਦਾ ਉੱਥੋਂ ਤੱਕ ਪਹੁੰਚਣ ਦਾ
ਇਹਦਾ ਅਨੂ ਜੀ ਇੱਕ ਹੋਰ ਵੀ ਅਸੀਂ ਤੁਹਾਨੂੰ ਅਸੀਂ ਵਾਅਦੇ ਨਾਲ ਇਹ ਗੱਲ ਕਹਿ ਸਕਦੇ ਹਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਈਵਨ ਪੰਜਾਬ ਦੇ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਆਪਣੀ ਜਾਂ ਮਜ਼ਦੂਰ ਜਥੇਬੰਦੀਆਂ ਆਪਣੀ ਸਟ੍ਰਾਈਕ ਕਰਦੀਆਂ ਆ ਉਹਨਾਂ ਨੇ ਬਕਾਇਦਾ ਵਲੰਟੀਅਰ ਲਾਏ ਹੁੰਦੇ ਆ ਕਿ ਜੇ ਕੋਈ ਐਂਬੂਲੈਂਸ ਆਉਂਦੀ ਹੈ ਜੇ ਕਿਸੇ ਨੂੰ ਕਿਸੇ ਤਰੀਕੇ ਦੀ ਐਮਰਜੈਂਸੀ
ਉਹਨਾਂ ਨੂੰ ਨਹੀਂ ਰੋਕਿਆ ਜਾਵੇ
ਉਹਨਾਂ ਨੂੰ ਪਾਸ ਕੀਤਾ ਜਾਵੇ ਬਕਾਇਦਾ ਇੱਕ ਆਰਗੇਨਾਈਜ਼
ਹਾਂਜੀ ਸਾਡੇ ਸਾਥੀ ਨਛੱਤਰ ਸਿੰਘ ਗਿੱਲ ਜਿਹੜੇ ਟਾਈਮ ਟੂ ਟਾਈਮ ਪ੍ਰੋਗਰਾਮ 'ਚ ਨਾਲ ਹੁੰਦੇ ਆ ਮੈਂ ਕਿਹਾ ਉਹਨਾਂ ਨੇ ਵੀ ਇਹ ਖੁਦ ਇੱਥੋਂ ਹੀ ਗੱਲ ਕੀਤੀ ਹੈ ਕਿ ਉਹ ਸਾਰਾ ਧਿਆਨ ਰੱਖਿਆ ਜਾਂਦਾ ਕਿ ਜਿਹੜੀਆਂ ਐਮਰਜੈਂਸੀ ਸਰਵਿਸ ਨੇ ਉਹਨਾਂ 'ਚ ਕੋਈ ਵਿਘਨ ਨਾ ਪਵੇ ਅੱਗੇ ਹੈ ਜੀ In causing these unnecessary and aimless disruptions, the unions will force the government to accept their unrealistic demands.
Haan, jenna nu $3.5 kante de 100 kante kam karan de milde pe midwives nu unna da koi aim nahi hega.
Hmm.
Oh aim hi strike karan jaan
ਕਾਫੀ ਸਾਲ ਪਹਿਲੇ ਦੀ ਗੱਲ ਹੈ ਉਦੋਂ ਮੈਂ 6-7 ਪਿੱਛੇ ਜਾਂਦੇ ਹਾਂ ਰੇਡੀਓ ਸਪਾਈਸ ਤੋਂ ਪ੍ਰੋਗਰਾਮ ਮੈਂ ਪੇਸ਼ ਕਰਦੀ ਹੁੰਦੀ ਸੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਮੁੱਦਾ ਮੇਰੇ ਖਿਆਲ ਹਾਂ ਉਸ ਵਕਤ ਕੈਂਪੇਨ ਸਾਰੇ ਪਾਸੇ ਚੱਲ ਰਹੀ ਸੀਗੀ ਕਿ ਜਿਹੜੀ ਲੀਗਲ ਮਿਨੀਮਮ ਵੇਜ ਹੈ $15 ਪਰ ਆਵਰ ਕਰ ਦਿੱਤੀ ਜਾਵੇ ਉਸ ਵਕਤ ਮੇਰੇ ਖਿਆਲ 13 ਸਮਥਿੰਗ ਸੀ ਤੋ ਬਖਸ਼ੀ ਸਾਹਿਬ ਨੂੰ ਅਸੀਂ ਲਿਆ ਆਪਣੇ ਪ੍ਰੋਗਰਾਮ ਵਿੱਚ ਕਿਉਂਕਿ ਉਸ ਵਕਤ ਸਰਕਾਰ 'ਚ ਸਨ ਤੋ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਸਰਕਾਰ ਇਸ ਗੱਲ ਤੋਂ ਕਿਉਂ ਰਜਿਸਟ ਕਰ ਰਹੀ ਹੈ ਕਿ $15 ਪਰ ਆਵਰ ਜਾਂ ਅਸੀਂ ਤਾਂ ਉਸ ਤੋਂ ਵੀ ਅੱਗੇ ਜਾਵਾਂਗੇ ਕਿ ਲਿਵਿੰਗ ਵੇਜ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਤੋ ਬਖਸ਼ੀ ਸਾਹਿਬ ਦਾ ਇਹ ਸੀਗਾ ਕਿ ਉਹਨਾਂ ਦਾ ਜਵਾਬ ਐਗਜੈਕਟ ਵਰਡਸ ਮੈਨੂੰ ਯਾਦ ਨਹੀਂ ਪਰ ਸਾਰ ਜਿਹੜੀ ਗੱਲ ਦਾ ਉਹਨਾਂ ਦਾ ਸੀਗਾ ਕਿ ਤੁਸੀਂ ਤਨਖਾਹਾਂ ਵਧਾਉਣਾ ਚਾਹੁੰਦੇ ਹੋ ਜਾਂ ਤੁਸੀਂ ਜਿਹੜੇ ਉਹ ਬਿਜ਼ਨਸ ਮਤਲਬ ਬੰਦ ਹੋ ਜਾਣਗੇ ਅਗਰ ਤਨਖਾਹਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਜਾਣਗੀਆਂ ਕਿ ਵਪਾਰ ਜਿਹੜਾ ਉਹ ਬੰਦ ਹੋ ਜਾਏਗਾ ਤੋ ਉਹ ਗੱਲ ਇੱਥੋਂ ਪਹੁੰਚੀ ਮੈਂ ਉਹਨਾਂ ਨੂੰ ਇਹ ਮੈਨੂੰ ਪੁੱਛਣਾ ਪਿਆ ਕਿ ਬਖਸ਼ੀ ਸਾਹਿਬ ਕਿ ਜਿੰਨੀ ਹੁਣ ਸਾਡੀ ਲੀਗਲ ਮਿਨੀਮਮ ਵੇਜ ਹੈ ਤੁਸੀਂ ਤੁਹਾਡਾ ਪਰਿਵਾਰ ਉਹਦੇ ਤੇ ਗੁਜ਼ਾਰਾ ਕਰ ਸਕਦਾ ਜਾਂ ਨਹੀਂ ਮੈਨੂੰ ਉਹਦਾ ਜਵਾਬ ਤੇ ਖੈਰ ਮੈਨੂੰ ਮਿਲ ਗਿਆ ਮੈਨੂੰ ਹਾਂ ਜਾਂ ਨਾ 'ਚ ਨਹੀਂ ਮਿਲਿਆ ਪਰ ਉਹਦੇ ਤੋਂ ਓਬਵੀਅਸ ਸੀਗਾ ਕਿ ਉਹਨਾਂ ਵਾਸਤੇ ਉਸ ਵਕਤ ਜਿਹੜੀ ਲੀਗਲ ਮਿਨੀਮਮ ਵੇਜ ਸੀਗੀ $12-13 ਪਰ ਆਵਰ ਦੇ ਕਰੀਬ ਉਹ ਕਾਫੀ ਇਨਫ ਨਹੀਂ ਸੀ ਜੇ ਉਹਨਾਂ ਲਈ ਇਨਫ ਨਹੀਂ ਹੈ ਤਾਂ ਹੋਰ ਕਿਸੇ ਲਈ ਵੀ ਇਨਫ ਨਹੀਂ ਹੈ
ਬਿਲਕੁਲ
ਸੋ ਇਸ ਕਰਕੇ ਜਿਹੜੀਆਂ ਉਹ ਡਿਮਾਂਡਸ ਹੁੰਦੀਆਂ ਨੇ ਸਟ੍ਰਾਈਕ ਕਰਨ ਵਾਲਿਆਂ ਦੀਆਂ ਖੈਰ ਇਹ ਜਿਹੜੀ ਇਹ ਜਨਰਲ ਸਟ੍ਰਾਈਕ ਸਾਰਿਆਂ ਦੀ ਗੱਲ ਕਰ ਰਿਹਾ ਆਰ ਐਮ ਟੀ ਯੂ ਦੀ ਤਾਂ ਵੈਸੇ ਪੇ ਇਨਕਰੀਜ਼ ਦੀ ਨਹੀਂ ਸੀ ਉਹਨਾਂ ਦੀ ਸੇਫਟੀ ਦਾ ਸੀਗਾ ਕਿ ਉਹ ਜਿਹੜੇ ਗਾਰਡ ਨੇ ਉਹ ਹਟਾ ਦਿੱਤੇ ਜਾਣੇ ਸੀਗੇ ਸੋ ਪੈਸੰਜਰ ਸੇਫਟੀ ਦੀ ਗੱਲ ਜ਼ਿਆਦਾ ਸੀਗੀ ਮੋਰ ਦੈਨ ਐਨੀਥਿੰਗ ਐਲਸ
ਉਹ ਜਿਹੜੇ
ਜਿਹੜੇ ਜਿਹੜੇ ਨਾਗਰਿਕਾਂ ਨੂੰ ਉਹ ਕਹਿ ਰਹੇ ਨੇ ਕਿ ਡਿਸਰਪਸ਼ਨ ਹੋ ਰਹੀ ਹੈ ਉਹਨਾਂ ਦੀ ਸੇਫਟੀ ਦੀ ਗੱਲ ਹੋ ਰਹੀ ਸੀ ਸੋ ਖੈਰ ਅਦਰ ਕਾਫੀ ਸਾਰੀਆਂ ਸਟ੍ਰਾਈਕਸ 'ਚ ਉਹ ਡਿਮਾਂਡ ਹੁੰਦੀ ਹੈ ਜਨਰਲੀ ਕਿ ਸਾਡੀ ਤਨਖਾਹ ਵਧਾਈ ਜਾਵੇ ਸੋ ਇਹ ਡਿਮਾਂਡ ਕਦੋਂ ਤੋਂ ਅਨਰੀਜ਼ਨੇਬਲ ਹੋ ਗਈ ਇਹਨਾਂ ਦੇ ਵਰਡਸ ਕੀ ਨੇ ਅਨਨੈਸੈਸਰੀ ਐਂਡ ਏਮਲੈਸ ਐਂਡ ਅਨਰੀਅਲਿਸਟਿਕ ਡਿਮਾਂਡਸ ਸੋ ਮਤਲਬ
ਕਿ ਅਨਰੀਅਲਿਸਟਿਕ ਕਿਵੇਂ ਹੋ ਗਈਆਂ ਜੀ ਇਹ ਏਮਲੈਸ ਕਿਵੇਂ ਹੋ ਗਈ ਇਹ ਜਰਾ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਜਦੋਂ ਕੋਈ ਸੰਘਰਸ਼ ਹੁੰਦਾ ਆ ਉਹ ਉਹਦੇ ਉਹਦੇ ਵਿੱਚ ਬਹੁਤ ਜ਼ਿਆਦਾ ਕੀ ਕਹਿੰਦੇ ਆ ਕੋਈ ਐ ਨੀ ਕਿ ਉੱਠ ਕੇ ਤੁਸੀਂ ਤੁਰ ਕੇ ਸਟ੍ਰਾਈਕ ਕਰਨ
ਹਾਂ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਇੱਕ ਪ੍ਰੋਸੈਸ ਹੁੰਦਾ ਹੈ ਪੂਰਾ ਕਿ ਜਿਹੜੇ ਵਰਕਰਸ ਨੂੰ ਜੋ ਕੁਛ ਮੁਸ਼ਕਲਾਂ ਨੇ ਉਹ ਆਪਣੇ ਯੂਨੀਅਨ ਚ ਜਾ ਕੇ ਉਹ ਡਿਸਕਸ ਕਰਦੇ ਨੇ ਉਹ ਯੂਨੀਅਨ ਬਕਾਇਦਾ ਉਹ ਨੋਟਿਸ ਲੈਂਦੀ ਉਸ ਗੱਲ ਦਾ ਔਰ ਜਿਹੜੇ ਇੰਪਲੋਇਰਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇੱਕ ਮੀਡੀਏਸ਼ਨ ਤੋਂ ਜਿਹਨੂੰ ਮੇਰਾ ਖਿਆਲ ਭਾਰਤੀ ਲੋਕ ਕਾਫੀ ਹੱਦ ਤੱਕ ਟੇਬਲ ਟਾਕ ਕਹਿੰਦੇ ਨੇ ਮੈਨੂੰ ਇਹ ਬਿਲਕੁਲ ਫਰੇਜ਼ ਪਸੰਦ ਨਹੀਂ ਹੈ ਪਰ ਲੋਕਾਂ ਨੂੰ ਸ਼ਾਇਦ ਸਮਝ ਚੰਗੀ ਤਰ੍ਹਾਂ ਆ ਜਾਵੇ ਟੇਬਲ ਟਾਕ ਤੋਂ ਗੱਲ ਸ਼ੁਰੂ ਹੁੰਦੀ ਹੈ ਹਮੇਸ਼ਾ ਪਰ ਜਦੋਂ ਉਹ ਜਿਹੜੇ ਇੰਪਲੋਇਰਸ ਨੇ ਨਹੀਂ ਮੰਨਦੇ ਨਹੀਂ ਆਪਣੀ ਜਗ੍ਹਾ ਤੋਂ ਹਿਲਦੇ ਤੋ ਵਰਕਰਸ ਜਿਹੜੇ ਨੇ ਉਹ ਤੁਸੀਂ ਜਿਸ ਤਰ੍ਹਾਂ ਹੁਣ ਐਗਜ਼ਾਮਪਲ ਦਿੱਤੀ ਹੈ ਕਿ ਮਿਡਵਾਈਸ ਜਿਹੜੀਆਂ $3-4 ਪਰ ਆਵਰ ਉਹਨਾਂ ਦਾ ਰੇਟ ਨਿਕਲ ਕੇ ਆਉਂਦਾ ਹੈ ਆਕਲੈਂਡ ਵਰਗੇ ਸ਼ਹਿਰ ਚ ਜਿਹੜੀ ਇੱਥੇ ਲੀਗਲ ਮਿਨੀਮਮ ਵੇਜ ਹੈ ਜਿਹੜੀ 1 April ਤੋਂ ਮੇਰੇ ਖਿਆਲ 16:30 ਹੋ ਜਾਣੀ ਹੈ ਉਹ ਵੀ ਇਨਫ ਨਹੀਂ ਹੈ
ਔਰ ਉਹਨੂੰ ਜੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਉਹ ਜਿਹੜੀਆਂ ਮਿਡਵਾਈਫ ਨੇ ਜਦੋਂ ਇਹ ਸਾਰੀ ਸ਼ਿਕਾਇਤ ਕੀਤੀ ਵੀ ਸਾਨੂੰ ਇੰਨੇ ਪੈਸੇ ਮਿਲ ਰਹੇ ਆ 100 ਘੰਟੇ ਕੰਮ ਕਰਨਾ ਪੈ ਰਿਹਾ ਆ ਇਸ ਲੇਬਰ ਸਰਕਾਰ ਨੇ ਉਹਨੂੰ ਐਡਮਿਟ ਕੀਤਾ ਵੀ ਇਹ ਘੱਟ ਮਤਲਬ ਇਹ ਵੇਜਸ ਦਾ ਵੀ ਬਹੁਤ ਵੱਡਾ ਮਸਲਾ ਕਿਉਂਕਿ ਤੁਹਾਨੂੰ ਘੱਟ ਪਰ ਐਕਸ਼ਨ ਕੋਈ ਨਹੀਂ
ਹਾਂ ਉਹਨੂੰ
ਸਿਰਫ
ਗੱਲ ਨੂੰ ਐਕਨੋਲੇਜ ਕਰ ਦੇਣਾ ਵੀ ਕਾਫੀ ਨਹੀਂ ਹੈ ਉਹਦੇ ਤੇ ਕੋਈ ਨਾ ਕੋਈ ਐਕਸ਼ਨ ਲੈਣਾ
ਮੈਂ ਇੰਟਰਵਿਊ ਸੁਣ ਰਿਹਾ ਸੀਗਾ ਇਹਨਾਂ ਦੀ ਮਿਡ ਵਾਈਫ ਦੀ ਉਹ ਕਿਹਦੀ ਜਸਟ ਮਾਈਂਡ ਬਲੋਇੰਗ ਇਹ ਜਿਹੜੇ ਬੈਠੇ ਹੋਏ ਨੇ ਵਿੱਚ ਉਹ ਬਿਊਰੋਕਰੈਟਿਕ ਕਿਸਮ ਦੇ ਜਿਹੜੇ ਲੋਕ ਬੈਠੇ ਹੋਏ ਆ ਜਿਹੜੇ ਮਿਨਿਸਟਰ ਦੇ ਵਿਚਕਾਰ ਵਾਲੇ ਉਹ ਪਤਾ ਨੀ ਕਿਸ ਤਰੀਕੇ ਦੇ ਲੋਕ ਨੇ
ਉਹ ਬਦਲੇ ਨੀ ਨਾ ਉਹੀ ਨੇ ਜਿਹੜੇ ਪਹਿਲਾਂ ਸੀ ਸਿਰਫ ਸਰਕਾਰ ਹੀ ਬਦਲੀ ਆ ਬਿਊਰੋਕਰੈਟ ਨੀ ਬਦਲੇ
ਬਿਊਰੋਕਰੇਸੀ
ਸੋ ਪੁਆਇੰਟ ਇਹ ਹੈ ਕਿ ਜਦੋਂ ਉਹ ਮੰਗਾਂ ਇੱਕ ਬੈਠ ਕੇ ਪਿਆਰ ਨਾਲ ਗੱਲਬਾਤ ਵਾਲੇ ਮੀਡੀਏਸ਼ਨ ਵਾਲੇ ਤਰੀਕੇ ਨਾਲ ਜਦੋਂ ਰੱਖੀਆਂ ਜਾਂਦੀਆਂ ਨੇ ਸਾਹਮਣੇ ਜਿਹੜਾ ਇੰਪਲੋਇਰ ਹੈ ਉਹ ਨਹੀਂ ਮੰਨਦੇ ਬਾਰ ਬਾਰ ਉਹਨਾਂ ਨੂੰ ਰੱਖੀਆਂ ਜਾਂਦੀਆਂ ਨਹੀਂ ਮੰਨਦੇ ਉਸ ਤੋਂ ਬਾਅਦ ਫਿਰ ਜਿਹੜੀ ਯੂਨੀਅਨ ਦੀ ਮੈਂਬਰਸ਼ਿਪ ਹੈ ਉਹ ਖੁਦ ਡਿਸਕਸ ਕਰਦੇ ਨੇ ਓਕੇ ਹੁਣ ਉਹਨਾਂ ਕੋਲ ਜਿਹੜੀਆਂ ਬਹੁਤ ਵੱਡੀਆਂ ਯੂਨੀਅਨਸ ਨੇ ਉਹਨਾਂ ਕੋਲ ਸਾਰਾ ਪ੍ਰੋਸੈਸ ਪ੍ਰੋਸੀਜਰ ਲਿਖਿਆ ਪਿਆ ਕਿ ਹੁਣ ਆਹ ਕੀਤਾ ਨੈਕਸਟ ਹੈ ਹੁਣ ਇਹ ਹੋਣਾ ਇਹ ਹੋਣਾ ਛੋਟੀਆਂ ਯੂਨੀਅਨਸ ਕੋਲ ਵੀ ਸਾਰੇ ਕੋਲ ਹੁੰਦਾ ਆਪਣਾ ਉਹਨਾਂ ਦਾ ਕੰਸਟੀਟਿਊਸ਼ਨ ਕਹਿ ਲਓ ਜਾਂ ਜੋ ਵੀ ਉਹਨਾਂ ਦਾ ਗਾਈਡਿੰਗ ਡਾਕੂਮੈਂਟ ਹੈ ਉਹਦੇ ਮੁਤਾਬਿਕ ਉਹ ਕੰਮ ਕਰਦੇ ਨੇ ਇਸ ਤਰ੍ਹਾਂ ਨਹੀਂ ਕਿ ਐਵੇਂ ਆਪ ਮੁਹਾਰੇ ਜਿੱਧਰ ਨੂੰ ਮਰਜ਼ੀ ਏਮਲੈਸਲੀ ਨਹੀਂ ਚੱਲਦੇ ਉਹਨਾਂ ਦਾ ਏਮ ਹੁੰਦਾ ਹੈ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਏਮ ਨੇ ਉਹਨਾਂ ਦਾ ਸੋ ਉਹ ਜਿਹੜੀਆਂ ਡਿਸਰਪਸ਼ਨਸ ਨੇ ਉਹ ਅਨਨੈਸੈਸਰੀ ਨਹੀਂ ਨੇ ਉਹ ਜਦੋਂ ਗੱਲਬਾਤ ਦੇ ਦੌਰਾਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਹੜਤਾਲ ਕਰਕੇ ਉਹ ਆਪਣੀ ਸੁਣਵਾਈ ਕਰਨਗੇ ਨਾ
ਔਰ ਡੈਮੋਕ੍ਰੇਟਿਕ ਤਰੀਕਾ
ਡੈਮੋਕ੍ਰੇਸੀ
ਵੈਸੇ ਵੀ ਬਾਕੀ ਸਾਹਿਬ ਨੂੰ ਈਵਨ ਇਹ ਰਾਈਟ ਵਿੰਗ ਹੋਣ ਦੇ ਬਾਵਜੂਦ ਵੀ ਕਿਉਂਕਿ ਸਾਨੂੰ ਪਤਾ ਖਾਸ ਕਰਕੇ ਆਪਾਂ ਜੇ ਅਨੂ ਜੀ ਇੰਗਲੈਂਡ ਦੀ ਗੱਲ ਕਰੀਏ ਤੇ ਉੱਥੇ ਕਿਸ ਤਰੀਕੇ ਨਾਲ ਮਾਰਗਰੇਟ ਥੈਚਰ ਤੇ ਨਾਲ ਉਹਦੇ ਮਿਲ ਕੇ ਕੀ ਸੀਗਾ ਉਹਦਾ ਨਾਂ ਜਿਹੜਾ ਆਸਟ੍ਰੇਲੀਅਨ ਅਖਬਾਰ ਵਾਲਾ ਹੈਗਾ
ਰੂਪਰਟ ਮਰਡੋਕ
ਰੂਪਰਟ ਮਰਡੋਕ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਦਸ ਅਰਾਊਂਡ ਦਸ ਕੁ ਸਾਲ ਜਿਹੜਾ ਸੰਘਰਸ਼ ਮਤਲਬ ਸੰਘਰਸ਼ ਕਾਹਦਾ ਮਤਲਬ ਯੂਨੀਅਨ ਨੂੰ ਕਿਵੇਂ ਉਹਨਾਂ ਨੇ ਖਤਮ ਕੀਤਾ ਮੁਲਕ ਦੇ ਵਿੱਚ ਔਰ ਮੁੜ ਕੇ ਅੱਜ ਤੱਕ ਵੀ ਉਹ ਉਸ ਲੈਵਲ ਦੇ ਉੱਪਰ ਖੜੀਆਂ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਦੇਖ ਰਹੇ ਸੀ ਇਹਨੂੰ ਉਸ ਟਾਈਮ ਦੇ ਉੱਪਰ ਜਿਹੜੀ ਖਾਨਾਂ ਵਾਲੀ ਜਿਹੜੀ ਯੂਨੀਅਨ ਸੀਗੀ 362 ਦਿਨ ਅਨੂ ਜੀ ਸਟ੍ਰਾਈਕ ਵੇਖਣੇ ਵਾਲੀ ਕੁਰਬਾਨੀਆਂ ਉਹਨਾਂ ਲੋਕਾਂ ਦੀ ਪਰ ਇਹ ਇੰਨੇ ਜ਼ਿਆਦਾ ਇਹ ਜਿਹੜੇ ਅਲੀਟ ਇੰਨੀ ਪਾਵਰਫੁਲ ਸੀ ਇੰਨੇ ਪੈਸੇ ਵਾਲੇ ਸੀਗੇ ਨਾਲੇ ਇਹ ਜਿਹੜੇ ਧਨਾੜ ਰੂਪਰਟ ਮਰਡੋਕ ਵਾਲੇ ਪ੍ਰੈਸ ਵਰਗਿਆਂ ਦੇ ਉਹਨਾਂ ਦਾ ਹੱਥ ਸੀਗਾ ਵਿੱਚ
ਉਹਨਾਂ ਦੀਆਂ ਮੰਗਾਂ ਜਿਹੜੇ ਵਰਕਰਸ ਦੀਆਂ ਹੁੰਦੀਆਂ ਨੇ ਜਦੋਂ ਨਹੀਂ ਉਹਨਾਂ ਦਾ ਗੁਜ਼ਾਰਾ ਹੁੰਦਾ ਨਹੀਂ ਉਹ ਆਪਣੇ ਪਰਿਵਾਰਾਂ ਦੀ ਸਾਂਭ ਸੰਭਾਲ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਤਨਖਾਹ ਕਾਫੀ ਨਹੀਂ ਹੈ ਉਹਨਾਂ ਦੀਆਂ ਵਰਕ ਕੰਡੀਸ਼ਨ ਅਨਸੇਫ ਨੇ ਤੋ ਉਹਨਾਂ ਦੀਆਂ ਮੰਗਾਂ ਹਰ ਇੱਕ ਲੈਵਲ ਤੇ ਉਹ ਵਾਜਬ ਨੇ ਮੰਗਾਂ ਅਨਨੈਸੈਸਰੀ ਨਹੀਂ ਹੈਗੀਆਂ
ਬਿਲਕੁਲ ਨਹੀਂ ਅਨੂ ਜੀ ਬਿਲਕੁਲ ਫਿਰ ਤੇ ਜੇ ਦੁਨੀਆਂ ਦੇ ਲੈਵਲ ਤੇ ਦੇਖਿਆ ਜਾਵੇ ਤੇ ਫਿਰ ਤੇ ਕਿਸਾਨ ਆਤਮਹੱਤਿਆ ਕਰੀ
ਜਾਣ ਦੋ ਬਿਲਕੁਲ
ਉਹ ਮਾਰੂਤੀ ਆਟੋ ਵਰਕਰ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੇ ਕੋਲੋਂ ਕੰਮ ਕਰਾਇਆ ਜਾਂਦਾ ਕਿ ਤਸ਼ੱਦਦ ਕੀਤਾ ਜਾਂਦਾ ਹੋ ਹੀ ਜਾਵੇ ਸਾਰਾ ਕੁਛ ਆਂਗਨਵਾੜੀਆਂ ਤੇ ਸਾਰਾ ਕੁਛ ਚੱਲੀ ਜਾਵੇ ਫਿਰ ਤੇ ਉਵੇਂ ਚੱਲੀ ਜਾਵੇ ਨਾ ਇਹੀ ਵਿਸ਼ ਕਰ ਰਹੇ ਨੇ ਇਹ
ਹਾਂਜੀ ਹਾਂ ਇਹ ਚਾਹੁੰਦੇ ਨੇ
ਹਾਲਤ ਹੈ
ਸਟੇਟਸ ਕੋ ਜਿਹੜਾ ਨਾ ਬਦਲੇ ਨਾ ਚੱਲ ਰਵੇ ਸੋ ਹਾਂ ਇਹ ਬਹੁਤ ਤੁਸੀਂ ਸਹੀ ਐਗਜ਼ਾਮਪਲ ਇਹ ਅਗਰ ਪੰਜਾਬ ਦੇ ਸੰਦਰਭ ਚ ਦੇਖੀਏ ਤੋ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਨੂੰ ਕਰੀ ਜਾਣ ਦੋ
ਬਿਲਕੁਲ
ਕੋਈ ਹੱਥ ਨਾ ਫੜੋ ਉਹਨਾਂ ਦਾ ਕੇ ਅੱਗੇ ਅਖੀਰ ਚ ਕਹਿੰਦੇ ਨੇ ਲੈਟ ਅਸ ਹੋਪ ਦੈਟ ਫੋਰ ਦਾ ਸੇਕ ਆਫ ਆਵਰ ਕੰਪਿਊਟਰਸ ਐਂਡ ਐਕਸਪੋਰਟਰਸ ਕਾਮਨ ਸੈਂਸ ਪ੍ਰਵੇਲਸ ਐਂਡ ਦਾ ਇੰਪੈਂਡਿੰਗ ਪ੍ਰੋ ਯੂਨੀਅਨ ਚੇਂਜਿਸ ਡੂ ਨਾਟ ਕੋਜ਼ ਫਰਦਰ ਡਿਸਰਪਸ਼ਨਸ ਟੂ ਦੇਅਰ ਲਾਈਵਸ
ਇਹਨਾਂ ਨੂੰ ਮੈਂ ਜੀ ਸਲਾਹ ਦੇਵਾਂਗਾ ਮੈਂ ਵੈਸੇ ਮੈਨੂੰ ਹੁਣ ਐਗਜ਼ੈਕਟ ਨਾਂ ਨਹੀਂ ਮੇਰਾ ਟੋਮਸ ਪੇਨ ਹੋਣਾ ਦਾ ਇੱਕ ਕਿਤਾਬ ਆ ਕਾਮਨ ਸੈਂਸ
ਹਾਂਜੀ ਹਾਂਜੀ ਟੋਮਸ ਪੇਨ
ਇਨਕਲਾਬੀ ਕਿਤਾਬ ਆ ਉਹ ਇਨਕਲਾਬੀ ਇੰਗਲੈਂਡ ਦੇ ਇਨਕਲਾਬੀ ਹੋਏ ਨੇ ਜੇ ਸੱਚੀ ਤੁਸੀਂ ਬਖਸ਼ੀ ਸਾਹਿਬ ਜੇ ਕੁਝ ਸਮਝਣਾ ਚਾਹੁੰਦੇ ਨਾ ਕਾਮਨ ਸੈਂਸ ਕੀ ਹੁੰਦੀ ਹੈ ਉਹ ਤੁਸੀਂ ਉਹ ਕਿਤਾਬ ਜ਼ਰੂਰ ਪੜ੍ਹ ਲੈਣੀ ਟੋਮਸ ਪੇਨ ਦੀ ਕਿ ਕਾਮਨ ਸੈਂਸ ਉਹ ਉਹ ਸਾਰਾ ਜਿਹੜਾ ਉਸ ਟਾਈਮ ਦਾ ਇੰਡਸਟਰੀਅਲ ਸਿਸਟਮ ਆ ਉਹ ਐਕਸਪਲੋਟੇਸ਼ਨ ਜਿਹੜੀ ਦੇਖ ਰਹੇ ਆ ਉਹ ਕਹਿੰਦੇ ਵੀ ਇਹ ਸੈਂਸ ਨਹੀਂ ਬਣ ਰਹੀ ਕਿ ਜਿੱਦਾਂ ਸਿਸਟਮ ਚੱਲ ਰਿਹਾ ਸੋ ਜੇ ਇਹ ਸੱਚੀ ਚ ਇਹਨਾਂ ਨੇ ਕਾਮਨ ਸੈਂਸ ਦੀ ਜੇ ਇਹ ਉਹ ਉਹਨਾਂ ਨੂੰ ਜ਼ਰੂਰ ਉਸ ਇਨਕਲਾਬੀ ਸੱਜਣ ਦੀ ਟੋਮਸ ਪੇਨ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਕਾਮਨ ਸੈਂਸ
ਜੀ ਜੀ ਤੋ ਹਾਂ ਇਹ ਇੱਕ ਕੋਸ਼ਿਸ਼ ਹੋ ਰਹੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯੂਨੀਅਨਸ ਜਿਹੜੀਆਂ ਨੇ ਯੂਨੀਅਨ
ਐਮਲੈਸ ਕਾਮਨ ਸੈਂਸ ਨਹੀਂ ਇਹਦੀ ਬਣਦੀ ਲੋਕਾਂ ਦੀ ਡਿਸਟਰਪਸ਼ਨ ਹੋ ਰਹੀ ਹੈ ਇਹ ਸਿੱਧਾ ਤੇ ਸਿੱਧਾ ਇੱਕ ਕਿਉਂਕਿ ਇਹਨੂੰ ਜੀ ਵੈਸੇ ਵੀ ਅਖਬਾਰ ਵੀ ਇੱਕ ਮਿਡਲ ਕਲਾਸ ਨੂੰ ਅਪਰੋਚ ਕਰਦੀ ਹੈ ਹਿੰਦੁਸਤਾਨ ਜਿਹੜੇ ਮਿਡਲ ਕਲਾਸ ਨੇ ਸੋ ਉਹਨਾਂ ਦੇ ਵਿੱਚ ਇਹ ਜਿਹੜੀ ਹੈ ਕੰਸੈਂਟ ਜਿਹੜੀ ਇਹਨਾਂ ਦੀ ਮੈਨੂਫੈਕਚਰ ਕੀਤੀ ਜਾ ਰਹੀ ਹੈ ਵੀ ਏਦਾਂ ਚੱਲਣਾ ਨੀ ਬਖਸ਼ੀ ਸਾਹਿਬ ਇੰਨਾ ਸੌਖਾ ਨੀ ਹੁਣ ਲੋਕ ਬੋਲਣ ਵਾਲੇ ਹੈਗੇ ਨੇ ਸਾਡੇ ਕੋਲ ਚਾਹੇ ਉਹ ਜਰਨਲਿਸਟ ਵਰਗੀਆਂ ਸਾਡੇ ਕੋਲ ਡਿਗਰੀਆਂ ਨਹੀਂ ਹੈਗੀਆਂ ਪਰ ਅਸੀਂ ਜਿਹਨਾਂ ਨੂੰ ਆਪਣੇ ਜਿਹੜੇ ਸਾਡੇ ਹੀਰੋ ਨੇ ਜਰਨਲਿਸਟ ਜੌਨ ਪਿਲਜਰ ਵਰਗੇ ਜਾਂ ਆਪਣੇ ਦੂਸਰੇ ਸਟੀਵ ਮੈਨੂੰ ਨਾਮ ਮਿਲੇ
ਜੌਨ ਪਿਲਜਰ ਔਰ ਕ੍ਰਿਸ
ਹੈਜਸ ਹਾਂ ਅਸੀਂ ਉਹਨਾਂ ਨੂੰ ਆਪਣੇ ਉਹਨਾਂ ਕੋਲੋਂ ਅਸੀਂ ਟ੍ਰੇਨਿੰਗ ਲੈਂਦੇ ਹਾਂ ਉਹਨਾਂ ਦੇ ਔਰ ਸਾਡੇ ਕੋਲ ਡਿਗਰੀਆਂ ਨਾ ਹੋਣ ਦੇ ਬਾਵਜੂਦ ਵੀ ਅਸੀਂ ਘੱਟੋ ਘੱਟ ਇਸ ਗੱਲ ਦੀ ਗਾਰੰਟੀ ਕਹਿੰਦੇ ਕਿ ਸਾਡੇ ਅਸੀਂ ਪੀਲੀ ਪੱਤਰਕਾਰੀ ਜਾਂ ਉਹ ਜਿਹਾ ਜੋ ਹੈ ਜਾਂ ਜੋ ਲੋਕ ਪੱਖੀ ਹੈ ਅਸੀਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ ਸੋ ਮੇਰਾ ਅਗਲੀ ਜਿਹੜੀ ਐਗਜ਼ਾਮਪਲ ਹੈ ਜੀ ਇਹਦਾ ਹੀ ਜਿਹੜਾ ਹਿੱਸਾ ਆ ਉਹ ਨੈਕਸਟ
ਹਾਂਜੀ ਹਾਂਜੀ ਇਹ ਅਗਲੇ ਜਿਹੜੀ ਖ਼ਬਰ ਜਿਸ ਤਰ੍ਹਾਂ ਮੈਂ ਕਿਹਾ ਸੀ ਐਨ ਜ਼ੈਡ ਪੰਜਾਬੀ ਨਿਊਜ਼ 'ਚ ਵਿਦਿਆਰਥੀ ਜਿਹੜੇ ਡਿਪੋਰਟ ਹੋਏ ਆ ਉਹ ਸਾਰੇ ਸੰਘਰਸ਼ ਦੇ ਮੁਤਲਕ ਖ਼ਬਰ ਹੈ ਖ਼ਬਰ ਪੜ੍ਹਨ ਤੋਂ ਪਹਿਲਾਂ ਮੈਂ ਰਸਤੇ 'ਚ ਆਉਂਦੇ ਦੇਖ ਰਹੀ ਸੀ ਕਿ ਇਹ ਟਰਮ ਪੀਲੀ ਪੱਤਰਕਾਰੀ ਹੈ ਯੈਲੋ ਜਰਨਲਿਜ਼ਮ ਕਿਉਂ ਵਰਤੀ ਜਾਂਦੀ ਹੈ ਫਰੇਜ਼ ਹੈ ਤੋ ਉਹ ਮੈਂ ਵੈਸੇ ਆਨਲਾਈਨ ਸਰਚ ਕੀਤਾ ਤੋ ਹੈ ਤਾਂ ਵੈਸੇ ਵਿਕੀਪੀਡੀਆ ਤੋਂ ਹੈ ਡੈਫੀਨੇਸ਼ਨ ਮੈਂ ਪੜ੍ਹ ਕੇ ਸੁਣਾ ਦਿੰਦੀ ਹਾਂ ਯੈਲੋ ਜਰਨਲਿਜ਼ਮ ਐਂਡ ਦ ਯੈਲੋ ਪ੍ਰੈਸ ਆਰ ਅਮੈਰੀਕਨ ਟਰਮਸ ਫਾਰ ਜਰਨਲਿਜ਼ਮ ਐਂਡ ਐਸੋਸੀਏਟਡ ਨਿਊਜ਼ ਪੇਪਰਸ ਦੈਟ ਪ੍ਰਜੈਂਟ ਲਿਟਲ ਔਰ ਨੋ ਲਜਿਟਮੇਟ ਵੈਲ ਰਿਸਰਚ ਨਿਊਜ਼ ਵਾਇਲ ਇਨਸਟੈਡ ਯੂਜ਼ਿੰਗ ਆਈ ਕੈਚਿੰਗ ਹੈਡਲਾਈਨਸ ਫਾਰ ਇਨਕਰੀਜ਼ਡ ਸੇਲਸ ਚਲੋ ਇੱਥੇ ਖੈਰ ਸੇਲਸ ਦਾ ਤਾਂ ਮਸਲਾ ਉਹਨਾਂ ਨਹੀਂ ਹੈ ਪਰ ਫਿਰ ਵੀ ਕੁਛ ਨਾ ਕੁਛ ਜਿਹੜੇ ਇਸ਼ਤਿਹਾਰ ਦਿੰਦੇ ਨੇ ਵਿੱਚ ਉਹਨਾਂ ਨੂੰ ਤਾਂ ਸੇਲਸ ਦਾ ਵੀ
ਫਾਇਦਾ
ਹੁੰਦਾ ਹਾਂ ਮਤਲਬ ਜਿਹੜੇ ਪਾਠਕ ਨੇ ਉਹ ਬੇਸ਼ੱਕ ਖਰੀਦਦੇ ਨੇ ਅਖ਼ਬਾਰ ਹੈ ਫਰੀ ਅਖ਼ਬਾਰਾਂ ਨੇ ਪਰ ਇਹਦੇ ਵਿੱਚ ਇਸ਼ਤਿਹਾਰ ਲੱਗੇ ਨੇ ਇਸ ਲਈ ਸੇਲਸ ਆਪਾਂ ਮੇਨਟੇਨ ਰੱਖਦੇ ਟੈਕਨੀਕਸ ਮੇ ਇਨਕਲੂਡ ਐਗਜ਼ੈਜਰੇਸ਼ਨ ਆਫ ਨਿਊਜ਼ ਇਵੈਂਟਸ ਸਕੈਂਡਲ ਮੰਗਰਿੰਗ ਔਰ ਸੈਂਸੇਸ਼ਨਲਿਜ਼ਮ By extension, the term yellow journalism is used today as a pejorative to decry any journalism that treats news in an unprofessional or unethical fashion. So, matlab ek keh rahe
hain anuj waise inni ki kafi hai basically jo sum up karna hove
punjabi ch da anuvad assi kar diye ke peeli patrakari jehdi ਮੁਹਾਵਰਾ ਆਇਆ ਅਮਰੀਕਾ ਤੋਂ ਹੈ ਪਰ ਇਹ ਉਹਨਾਂ ਅਖ਼ਬਾਰਾਂ ਲਈ ਇਹ ਵਰਤਿਆ ਜਾਂਦਾ ਜਿਹੜੇ ਕਿ ਕੋਈ ਖਾਸ ਪਾਏਦਾਰ ਜਾਂ ਕੋਈ ਰਿਸਰਚ ਕਰਕੇ ਖੋਜ ਕਰਕੇ ਤੱਥਾਂ ਦੇ ਆਧਾਰ ਤੇ ਖ਼ਬਰਾਂ ਜਿਹੜੀਆਂ ਅਖ਼ਬਾਰਾਂ ਨਹੀਂ ਲਾਉਂਦੀਆਂ ਜਾਂ ਜਿਹੜੇ ਪੱਤਰਕਾਰ ਨਹੀਂ ਲਾਉਂਦੇ ਉਹਨਾਂ ਨੂੰ ਪੀਲੀ ਪੱਤਰਕਾਰੀ ਜਾਂ ਪੀਲੇ ਪੱਤਰਕਾਰ ਕਿਹਾ ਜਾਂਦਾ ਔਰ ਉਹ ਖੋਜ ਤਾਂ ਕੀ ਕਰਨੀ ਉਸ ਤੇ ਉਲਟ ਇੱਕ ਬੜੀ ਸੰਸਨੀ ਖੇਜ਼ ਬਣਾ ਕੇ ਖ਼ਬਰ ਨੂੰ ਵਧਾ ਚੜਾ ਕੇ ਬਿਨਾਂ ਕਿਸੇ ਤੱਥ ਤੇ ਉਹਨੂੰ ਆਧਾਰ ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਔਰ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਉਹ ਬੇਸਿਕਲੀ ਇੱਕ ਗੈਰ ਮਿਆਰੀ ਗੈਰ ਜ਼ਿੰਮੇਵਾਰਾਨਾ ਜਿਹੜੀ ਗੱਲਬਾਤ ਹੈ ਉਹਨੂੰ ਇਹ ਕਹਿੰਦੇ ਨੇ ਪੀਲੀ ਪੱਤਰਕਾਰੀ ਤੋਂ ਇਹ ਡੈਫੀਨੇਸ਼ਨ ਨੂੰ ਧਿਆਨ ਚ ਰੱਖਦੇ ਹੋਇਆ ਸਾਡੇ ਸਰੋਤੇ ਜਿਹੜੀ ਅਗਲੀ ਖ਼ਬਰ
ਹੈ ਅਨੂ ਜੀ ਇਹ ਹੈ ਕਿ ਇਹ ਖ਼ਬਰ ਵੀ ਤੁਸੀਂ ਸੁਣੀ ਜਾਣੀ ਹੈ ਤੇ ਜਿਹੜੇ ਸਾਡੇ ਸਰੋਤੇ ਰੈਗੂਲਰ ਇਹ ਰੇਡੀਓ ਪ੍ਰੋਗਰਾਮ ਸੁਣਦੇ ਨੇ ਜਾਂ ਸਾਡੇ ਜਿਹੜਾ ਹੋਰ ਮੀਡੀਆ ਫੇਸਬੁੱਕ ਵਗੈਰਾ ਤੇ ਜਾਂ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਮੈਂਬਰ ਹੈ ਉਹ ਸਾਰੇ ਜਦੋਂ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਹ ਜਿਹੜੀ ਖ਼ਬਰ ਹੈ ਇਹ ਤੁਸੀਂ ਜਦੋਂ ਸੁਣੋਗੇ ਤੇ ਤੁਹਾਨੂੰ ਬਿਲਕੁਲ ਪਤਾ ਲੱਗ ਜੂਗਾ ਕਿ ਇਹ ਇਹ 100% ਇਹ ਜਿਹੜੀ ਹੈ ਪੀਲੀ ਪੱਤਰਕਾਰੀ ਹੈ
ਹਾਂ ਇਸ ਤੋਂ ਖ਼ਬਰ ਪਹਿਲੇ ਪੜ੍ਹ ਦੀਏ ਜਾਂ ਸਟੂਡੈਂਟ ਦਾ ਸਾਡਾ ਸੰਘਰਸ਼ ਕਿੱਥੋਂ ਤੱਕ ਪਹੁੰਚਿਆ ਉਹ ਪਹਿਲੇ ਅਪਡੇਟ ਦੇ ਦਈਏ
ਹਾਂ ਅਨੂ ਜੀ ਹਾਂ ਬੇਸਿਕਲੀ ਆਪਾਂ ਹਾਂਜੀ ਖ਼ਬਰ ਵੀ ਖ਼ਬਰ ਜਿੰਨੀ ਕੁ ਪੜ੍ਹਦੇ ਹਾਂ ਕੋਈ ਐਡੀ ਕੋਈ ਇਹ ਸੈਂਸੇਸ਼ਨਲ ਵੀ ਨਹੀਂ ਹੈਗੀ ਇਹ
ਬੇਸਿਕਲੀ
ਜਿਹੜਾ ਈਵਨ ਬੇਸਿਕਲੀ ਇਹਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਜਦੋਂ ਲੇਬਰ ਦੀ ਸਰਕਾਰ ਆਈ
ਯੂਨੀਅਨ
ਤੇ ਅਟੈਕ ਆ ਇਹਦੇ ਵਿੱਚ ਵੀ ਕਿ ਜਿਹੜੇ ਯੂਨੀਅਨ ਵਾਲੇ ਦੇ ਮੁੜ ਕੇ ਕਿਉਂਕਿ ਇਸ ਸੰਘਰਸ਼ ਦੇ ਵਿੱਚ ਯੂਨੀਅਨ ਵਾਲੇ ਜਿਹੜੇ ਸੀਗੇ
ਪੜ੍ਹਦੀਆਂ ਹਾਂਜੀ ਇਹ ਹੈ ਜੀ ਐਨ ਜ਼ੈਡ ਪੰਜਾਬੀ ਨਿਊਜ਼ ਮੈਂ ਪਹਿਲਾ ਐਡੀਸ਼ਨ ਹੈ ਜਿਹੜਾ ਪ੍ਰਿੰਟ ਚ ਛਪਿਆ ਇਹਨਾਂ ਦਾ ਹਫ਼ਤਾਵਾਰੀ ਪ੍ਰਿੰਟ ਛਪਿਆ ਕਰੇਗਾ ਵੈਸੇ ਆਨਲਾਈਨ ਰੋਜ਼ਾਨਾ ਅਪਡੇਟ ਕਰਦੇ ਨੇ ਪ੍ਰਧਾਨ ਮੰਤਰੀ ਤੋਂ ਜਵਾਬਦੇਹੀ ਦਾ ਮਾਮਲਾ ਇੱਥੇ ਫੋਟੋ ਲੱਗੀ ਹੋਈ ਹੈ ਸਾਡੇ ਜਿਹੜੇ ਸਟੂਡੈਂਟਸ ਚਰਚ ਵਿੱਚ ਸਨ ਚਾਰ ਉਹਨਾਂ ਚੋਂ ਨੇ ਹਫੀਜ਼ ਦਿਲਨਵਾਜ਼ ਸਲਮਾਨ ਰਾਹੁਲ ਉਹਨਾਂ ਦੇ ਨਾਲ ਜਸਿੰਡਾ ਅਡਨ ਖੜੀ ਹੈ ਔਰ ਇੱਧਰ ਕਲੇ ਨੈਲਸਨ ਖੜੇ ਨੇ ਜਿਹੜੇ ਕਿ ਉਸ ਚਰਚ ਦੇ ਪਾਦਰੀ ਨੇ ਜਸਿੰਡਾ ਅਡਨ ਉਸ ਵਕਤ ਪ੍ਰਧਾਨ ਮੰਤਰੀ ਨਹੀਂ ਸੀ ਲੇਬਰ ਪਾਰਟੀ ਚ ਸੀ ਔਰ ਨਾ ਹੀ ਲੇਬਰ ਪਾਰਟੀ ਦੀ ਲੀਡਰ ਸੀ ਇਹ ਮਾਊਂਟ ਐਲਬਰਟ ਦੀ ਬਾਈ ਇਲੈਕਸ਼ਨ ਦੀ ਕੈਂਡੀਡੇਟ ਸੀ ਸੋ ਸ਼ੀ ਵਾਜ਼ ਬੇਸਿਕਲੀ ਅ ਨੋਬਡੀ ਇਹ ਕਹਿ ਸਕਦੇ ਹਾਂ ਲੇਬਰ ਦੀ ਮੈਂਬਰ ਸੀ ਨਾ ਹੀ ਕਿਤੋਂ ਐਮ ਪੀ ਸੀ ਉਹ ਬਾਈ ਇਲੈਕਸ਼ਨ ਚ ਕੈਂਡੀਡੇਟ ਸੀ ਹਾਲੇ ਐਮ ਪੀ ਵੀ ਨਹੀਂ ਸੀ ਬਣੀ
ਇਹ ਵੀ ਦੱਸਦੀ ਕਿ ਜਦੋਂ ਸਾਡੇ ਸੋਸ਼ਲਿਸਟ
ਓਪੋਰਚੁਨਿਟੀਜ਼ ਪਾਰਟੀ ਵਾਲੇ ਜਸਿੰਡਾ ਨੇ ਆਊਟਰਾਈਟ ਰਿਫਿਊਜ਼ ਕਰ ਦਿੱਤਾ ਸੀਗਾ ਮੈਂ ਕਿਸੇ ਡਿਬੇਟ ਚ ਭਾਗ ਨਹੀਂ ਲੈਣਾ ਤੋ ਇਹ ਚਰਚ ਚ ਜਿਹੜੇ ਮਿਲਣ ਆਏ ਸੀਗੇ ਅਸੀਂ ਇਹਨਾਂ ਨੂੰ ਸੱਦਾ ਵੀ ਨਹੀਂ ਦਿੱਤਾ ਇਹ ਖੁਦ ਅੱਪੇ ਆਏ ਸੀ ਨਾ ਹੀ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਆਉਣਾ ਆ
ਔਰ ਗੱਲ ਨੂੰ ਜੀ ਪ੍ਰੀ ਇਲੈਕਸ਼ਨ ਦੀ ਚੱਲੀ ਆ ਇਲੈਕਸ਼ਨ ਵਾਲੇ ਟਾਈਮ ਦੀ ਚੱਲਦੀ ਪਈ ਆ ਜਿਹੜੇ ਜਿਹਨਾਂ ਨੇ ਇਹ ਜਿਹੜੇ ਪੱਤਰਕਾਰ ਨੇ ਜਾਂ ਇਹ ਨਿਊਜ਼ ਪੇਪਰ ਨੂੰ ਚਲਾਉਣੇ ਵਾਲੇ ਆ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਉਸ ਟਾਈਮ ਦੇ ਉੱਪਰ ਤੁਸੀਂ ਜਿਹੜੇ ਆਰਟੀਕਲ ਲਿਖੇ ਨੇ ਉਹ ਲੇਬਰ ਦੇ ਬਹੁਤ ਕ੍ਰਿਟੀਕਲ ਆਰਟੀਕਲ ਸੀ
ਹਾਂਜੀ ਹਾਂ ਤੋ ਕਹਿੰਦੇ ਨੇ ਪ੍ਰਧਾਨ ਮੰਤਰੀ ਤੋਂ ਜਵਾਬਦੇਹੀ ਦਾ ਮਾਮਲਾ ਵਿਦਿਆਰਥੀਆਂ ਲਈ ਸੰਘਰਸ਼ ਕਰਨ ਵਾਲੀਆਂ ਯੂਨੀਅਨਾਂ ਚੁੱਪ ਕਿਉਂ ਆਕਲੈਂਡ ਐਨਜ਼ੈਡ ਪੰਜਾਬੀ ਨਿਊਜ਼ ਬਿਊਰੋ ਨਿਊਜ਼ੀਲੈਂਡ ਚ ਪਿਛਲੇ ਸਮੇਂ ਦੌਰਾਨ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀਆਂ ਦੇ ਹੱਕ ਚ ਡਟਣ ਵਾਲੀਆਂ ਯੂਨੀਅਨਾਂ ਦੀ ਚੁੱਪ ਅਤੇ ਪ੍ਰਧਾਨ ਮੰਤਰੀ ਤੋਂ ਜਵਾਬਦੇਹੀ ਲੈਣ ਚ ਅਸਫਲ ਰਹਿਣ ਤੇ ਹੁਣ ਕਈ ਸਵਾਲ ਖੜੇ ਕਰ ਰਹੀ ਹੈ ਕੌਣ ਖੜੇ ਕਰ ਰਹੀ ਹੈ
ਕੌਣ ਖੜੇ ਕਰ ਰਹੀ ਸਵਾਲ
ਦੁਬਾਰਾ ਪੜ੍ਹਦੀ
ਮੈਨੂੰ
ਲੱਗਦਾ ਇਹਦੀ ਗ੍ਰਾਮੈਟੀਕਲ ਸਟਰਕਚਰ ਠੀਕ ਨਹੀਂ ਹੈ ਮੈਂ ਦੁਬਾਰਾ ਪੜ੍ਹਦੀ ਹਾਂ ਮੇਰੇ ਪੜ੍ਹਨ ਚ ਗਲਤੀ ਹੈ ਕਹਿੰਦੇ ਨੇ ਨਿਊਜ਼ੀਲੈਂਡ ਚ ਪਿਛਲੇ ਸਮੇਂ ਦੌਰਾਨ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀਆਂ ਦੇ ਹੱਕ ਚ ਡਟਣ ਵਾਲੀਆਂ ਯੂਨੀਅਨਾਂ ਦੀ ਚੁੱਪ ਅਤੇ ਪ੍ਰਧਾਨ ਮੰਤਰੀ ਤੋਂ ਜਵਾਬਦੇਹੀ ਲੈਣ ਚ ਅਸਫਲ ਰਹਿਣ ਤੇ ਹੁਣ ਕਈ ਸਵਾਲ ਖੜੇ ਕਰ ਰਹੀ ਹੈ ਚਲੋ ਉਹ ਉੱਤੇ ਉਹ ਜਿਹੜਾ ਕਿ ਸਬਜੈਕਟ ਹੁੰਦਾ ਸੈਂਟੈਂਸ ਦਾ ਨੈਸ਼ਨਲ ਪਾਰਟੀ ਦੀ ਸਰਕਾਰ ਮੌਕੇ ਨਿਊਜ਼ੀਲੈਂਡ ਇੱਕ ਚਰਚ ਚ ਸ਼ਰਨ ਲੈਣ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਖ਼ਬਰਾਂ ਦਾ ਹਿੱਸਾ ਰਿਹਾ ਹੈ ਅਤੇ ਇਸ ਸੰਬੰਧ ਚ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੋਂ ਵਾਪਸ ਵੀ ਭੇਜ ਦਿੱਤਾ ਗਿਆ ਸੀ
ਹਾਂਜੀ ਅਨੂ ਇਹਦੇ ਵਿੱਚ ਥੋੜੀ ਜੀ ਹਿਸਟਰੀ ਤੇ ਆਪਾਂ ਗੱਲ ਕਰ ਲਈਏ ਕਿ ਜਦੋਂ ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ ਆ ਏਦਾਂ ਨਹੀਂ ਹੋਇਆ ਵੀ ਅੱਜ ਸ਼ਾਮ ਨੂੰ ਸਟੂਡੈਂਟ ਮਿਲੇ ਨੇ
ਤੇ ਕੱਲ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਤੇ ਪਰਸੋਂ ਨੂੰ ਜਾ ਕੇ ਚਰਚ ਚ ਬੈਠ ਗਏ
ਪਰਸੋਂ ਜਾ ਕੇ ਚਰਚ ਚ ਬੈਠ ਗਏ ਇਹ ਘੱਟੋ ਘੱਟ 8-9 ਮਹੀਨੇ ਦਾ ਇਹ ਸੰਘਰਸ਼ ਚੱਲਿਆ ਔਰ ਉਸ ਤੋਂ ਪਹਿਲਾਂ ਜਿਹੜੇ ਉਹ ਸਟੂਡੈਂਟ ਸੀਗੇ ਜਿਹੜੇ ਇਹਨਾਂ ਦੇ ਨੈਸ਼ਨਲ ਜਿਹੜੇ ਐਮ ਪੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਚੁੱਕੇ
ਸਾਡੇ ਸੰਪਰਕ ਚ ਆਉਣ ਤੋਂ ਪਹਿਲਾਂ ਈਮੇਲਸ ਕਰਕੇ ਔਰ ਉਹਨਾਂ ਚੋਂ ਕਮ ਸੇ ਕਮ ਦੋ ਸਟੂਡੈਂਟਸ ਬਖਸ਼ੀ ਸਾਹਿਬ ਦੇ ਦਫ਼ਤਰ ਜਾ ਕੇ ਪਰਸਨਲੀ ਵੀ ਉਹਨਾਂ ਨੂੰ ਮਿਲ
ਕੇ
ਆਪਣੀ
ਸੇਮ ਪਰਮਾਰ ਹੁਣਾਂ ਨਾਲ ਵੀ
ਹਾਂ ਕਿ ਉਹਨਾਂ ਨੂੰ ਮੈਂ ਕਿਹਾ ਉਹਨਾਂ ਨੂੰ ਕੋਈ ਚੰਗਾ ਰਿਸਪੌਂਸ ਨਹੀਂ ਸੀ ਮਿਲਿਆ
ਹਾਂਜੀ
ਅੱਗੇ ਹੈ ਜੀ ਨੈਸ਼ਨਲ ਪਾਰਟੀ ਦੀ ਸਰਕਾਰ ਮੌਕੇ ਨਿਊਜ਼ੀਲੈਂਡ ਇੱਕ ਚਰਚ ਚ ਸ਼ਰਨ ਲੈਣ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਖ਼ਬਰਾਂ ਦਾ ਹਿੱਸਾ ਰਿਹਾ ਹੈ ਅਤੇ ਇਸ ਸੰਬੰਧ ਚ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੋਂ ਵਾਪਸ ਵੀ ਭੇਜ ਦਿੱਤਾ ਗਿਆ ਸੀ ਉਸ ਸਮੇਂ ਤਕਰੀਬਨ 7 ਮਹੀਨੇ ਪਹਿਲਾਂ ਕੁਝ ਵਿਦਿਆਰਥੀਆਂ ਨੇ ਸੰਘਰਸ਼ ਵੀ ਕੀਤਾ ਅਤੇ ਆਕਲੈਂਡ ਦੇ ਅਤੇ ਆਕਲੈਂਡ ਦੇ ਇੱਕ ਚਰਚ ਚ ਸ਼ਰਨ ਲੈਣ ਲਈ ਵੀ ਮਜਬੂਰ ਹੋਏ ਪਰ ਨਿਊਜ਼ੀਲੈਂਡ ਦੀ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਅੱਗੇ ਇੱਕ ਨਾ ਚੱਲੀ ਅਤੇ ਭਾਰਤ ਵਾਪਸ ਜਾਣਾ ਪਿਆ ਅਤੇ ਸੰਘਰਸ਼ ਫੇਲ ਹੋ ਗਿਆ
ਹਾਂ ਮਿੱਤਰੋ ਤੁਸੀਂ ਕੌਣ ਹੋ ਤੁਸੀਂ ਡਿਸਾਈਡ ਕਰੋਗੇ ਕਿ ਸੰਘਰਸ਼ ਫੇਲ ਹੋ ਗਿਆ ਪਤਾ ਹੋਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਲੇਬਰ ਨੇ ਉਹ ਸੰਘਰਸ਼ ਦੇ ਵਿਚ ਸਾਡੀ ਸਪੋਰਟ ਕੀਤੀ ਸੀਗੀ ਜਦੋਂ ਇਹ ਆਪੋਜ਼ੀਸ਼ਨ ਪਾਰਟੀ ਦੇ ਵਿਚ ਸੀਗੇ ਜਦੋਂ ਇਹ ਸਰਕਾਰ ਆਪਣੀ ਪੋਜੀਸ਼ਨ ਦੇ ਵਿਚ ਆਈ ਆ ਉਸ ਦਿਨ ਤੋਂ ਸਾਡਾ ਸੰਘਰਸ਼ ਸ਼ੁਰੂ ਹੋ ਗਿਆ ਸੀਗਾ ਕਿ ਆਪਣੇ ਵਾਅਦੇ ਨਿਭਾਓ ਇਸ ਰੇਡੀਓ ਪ੍ਰੋਗਰਾਮ ਦੇ ਉੱਪਰ ਅਸੀਂ ਉਸੇ ਵੇਲੇ ਸੰਘਰਸ਼ ਸ਼ੁਰੂ ਕੀਤਾ ਸੀਗਾ ਕਿ ਜਿਹੜੇ ਇਹਨਾਂ ਦੇ ਮਿਨਿਸਟਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਕੱਲੇ ਅਸੀਂ ਨੀ ਯੂਨੀਅਨ ਦੇ ਥਰੂ ਕੀਤਾ ਸੀਗਾ
ਔਰ ਚਰਚ ਦੇ ਵਿਚ ਅਸੀਂ ਸਰਕਾਰ ਜਦੋਂ ਬਣ ਗਈ ਸਾਰੇ ਕੈਬਨਿਟ ਮੰਤਰੀ ਅਨਾਊਂਸ ਹੋ ਗਏ ਚਰਚ ਦੇ ਵਿਚ ਦੁਬਾਰਾ ਇੱਕ ਗੈਦਰਿੰਗ ਰੱਖੀ ਗਈ ਜਿੱਥੇ ਅਸੀਂ ਸਟੂਡੈਂਟਸ ਨੂੰ ਸਕਾਈਪ ਤੇ ਲਿਆ ਇੰਡੀਆ ਤੋਂ ਔਰ ਉਸ ਮੀਟਿੰਗ ਵਿਚ ਮੀਡੀਆ ਸਾਰਿਆਂ ਨੂੰ ਇਨਵੀਟੇਸ਼ਨ ਗਿਆ ਸੀਗਾ ਐਨਜ਼ੈਡ ਪੰਜਾਬੀ ਨਿਊਜ਼ ਨੂੰ ਵੀ ਇਨਵੀਟੇਸ਼ਨ ਗਿਆ ਪਰ ਇਹ ਨਹੀਂ ਕਵਰ ਕਰਨ ਆਏ ਉਹ ਵੱਖਰੀ ਗੱਲ ਹੈ ਉੱਥੇ ਜਦੋਂ ਕਿ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਸੀ ਰੀਚ ਆਊਟ ਕਰਨ ਦੀ ਬਖਸ਼ੀ ਹੋਰਾਂ ਨੂੰ ਪਰਮਾਰ ਨੂੰ ਜਾਂ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਸੀ ਉਹ ਕੋਈ ਇਕਨੋਲੇਜ ਤੱਕ ਨਹੀਂ ਸੀ ਕਰਦੇ ਕਮ ਸੇ ਕਮ ਉੱਥੇ ਇੰਨਾ ਥੋੜਾ ਜਿਹਾ ਛੋਟੀ ਜਿਹੀ ਪੋਜ਼ਿਟਿਵ ਗੱਲ ਹੈ ਪਰ ਪੋਜ਼ਿਟਿਵ ਹੈ ਕਿ ਦੋ ਕਮ ਸੇ ਕਮ ਦੋ ਐਮ ਪੀ ਸਨ ਮਾਰਮਾ ਡੇਵਿਡਸਨ ਜਿਹੜੇ ਗ੍ਰੀਨ ਪਾਰਟੀ ਤੋਂ ਨੇ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜਿਹੜੇ ਲੇਬਰ ਪਾਰਟੀ ਤੋਂ ਲਿਸਟ ਐਮ ਪੀ ਨੇ ਤੋ ਉਹ ਆਏ ਦੋਨਾਂ ਨੇ ਉੱਥੇ ਆਪਣੀ ਗੱਲ ਵੀ ਰੱਖੀ ਔਰ ਉਦੋਂ ਗੱਲ ਉਹ ਮਾਰਮਾ ਤੋਂ ਇੱਕ ਮੇਰਾ ਖਿਆਲ ਵੱਖਰੀ ਹਸਤੀ ਹੈ ਉਹ ਪਾਰਲੀਮੈਂਟਰੀ ਪੋਲੀਟਿਕਸ ਤੋਂ ਹਟ ਕੇ ਇੱਕ ਐਕਟਿਵਿਸਟ ਵੀ ਹੈ ਬਹੁਤ ਤਗੜੀ ਪ੍ਰਿਯੰਕਾ ਹੋਰਾਂ ਨੇ ਇਹ ਗੱਲ ਰੱਖੀ ਕਿ ਜਿਸ ਤਰ੍ਹਾਂ ਹੀ ਅੰਮ੍ਰਿਤ ਸੰਮੇਲਨ ਦਾ ਡਿਸੀਜਨ ਆਏਗਾ ਫਿਰ ਅਸੀਂ ਐਕਸ਼ਨ ਲਵਾਂਗੇ
ਨੋਟ ਓਨਲੀ ਦੈਟ ਅਨੂ ਜੀ ਕਿਉਂਕਿ ਹੁਣ ਕਿੰਨਾ ਕੁ ਅਸੀਂ ਇਸ ਗੱਲ ਨੂੰ ਕਰ ਸਕਦੇ ਹਾਂ ਈਵਨ ਜਿਹੜਾ ਤੇਲੰਗਾਨਾ ਐਸੋਸੀਏਸ਼ਨ ਵੱਲੋਂ ਜਿਹੜੀ ਇੱਕ ਮੀਟਿੰਗ ਰੱਖੀ ਗਈ ਸਟੂਡੈਂਟ ਦੇ ਮਸਲੇ ਦੇ ਵਿੱਚ ਜਿਹਦੇ ਵਿੱਚ ਔਰ ਚੰਗੀ ਤਰ੍ਹਾਂ ਹੋਰ ਜਿਹੜੇ ਤੇਲੰਗਾਨਾ ਐਸੋਸੀਏਸ਼ਨ ਵਾਲੇ ਨੇ ਅਸੀਂ ਰੇਡੀਓ ਤੇ ਪ੍ਰੋਗਰਾਮ ਇਹ ਗੱਲ ਕੀਤੀ ਹੋਈ ਡਿਟੇਲ ਵਿੱਚ ਰਿਪੀਟ ਨਹੀਂ ਕਰਨਾ ਚਾਹੁੰਦੇ ਤੁਸੀਂ ਬੜਾ ਕ੍ਰਿਟੀਕਲੀ ਪ੍ਰਿਯੰਕਾ ਦੇ ਖਿਲਾਫ਼ ਲਿਖਿਆ ਸੀਗਾ ਕਿ ਜਿਹੜੀਆਂ ਉਹ ਸੰਘਰਸ਼ ਦੇ ਵਿੱਚ ਸ਼ਾਮਲ ਸੀਗੀਆਂ ਯੂਨੀਅਨ ਤੁਸੀਂ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਔਰ ਇਹ ਅਖ਼ਬਾਰ ਵਾਲਿਆਂ ਤੇ ਵੀ ਉਹੀ ਗੱਲ ਲਾਗੂ ਹੁੰਦੀ ਹੈ ਕਿ ਤੁਸੀਂ ਘੱਟੋ ਘੱਟ ਉਹ ਜਿਹੜੇ ਸੀਗੇ ਜਿਨ੍ਹਾਂ ਨੇ ਸੰਘਰਸ਼ ਲੜਿਆ ਆ ਉਹਨਾਂ ਦਾ ਤੁਸੀਂ ਕੋਈ ਵਿਊ ਨਹੀਂ ਲਿਆ ਐਕਚੁਲੀ ਇਹ ਗੱਲ ਸਹੀ ਨਹੀਂ ਹੈ ਇਹ ਖ਼ਬਰ ਛਾਪਣ ਤੋਂ ਪਹਿਲਾਂ ਇਹੀ ਜਿਹੜੀ ਸੀਗੀ ਉਹ ਫੇਸਬੁੱਕ ਤੇ ਵੀ ਪਾਈ ਗਈ ਸੀਗੀ ਔਰ ਉਹਦੇ ਵਿੱਚ ਅਸੀਂ ਸਾਰੀ ਗੱਲ ਐਕਸਪਲੇਨ ਕਰ ਚੁੱਕੇ ਹਾਂ ਕਿ ਸਾਡਾ ਜਿਹੜਾ ਆ ਉਹਨਾਂ ਨਾਲ ਇਹ ਜਿਹੜੀ ਮੌਕੇ ਦੀ ਸਰਕਾਰ ਆ ਉਹਨਾਂ ਨਾਲ ਸਾਡੀ ਨੈਗੋਸੀਏਸ਼ਨ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਜਿਹੜੀ ਓਂਬਡਸਮੈਨ ਜਿਹੜੀ ਡਿਸੀਜਨ ਆ ਉਹਦੀ ਅਸੀਂ ਵੇਟ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਅਸੀਂ ਐਜ ਦੇ ਉੱਪਰ ਹਾਂ ਕਿਉਂਕਿ ਜਿਹੜੇ ਸਟੂਡੈਂਟ ਨੇ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੀ ਜਿਹੜਾ ਬੱਚਾ ਆ ਛੋਟਾ ਆ ਜਿਹਨਾਂ ਦਾ ਹਸਬੈਂਡ ਹਜੇ ਤੱਕ ਇੱਥੇ ਹੈ ਆਸ਼ਾ ਤੇ ਉਹਨਾਂ ਦਾ ਹਸਬੈਂਡ ਇੱਥੇ ਹੈ ਔਰ ਉਹ ਬਹੁਤ ਟ੍ਰਬਲ ਦੇ ਵਿੱਚ ਨੇ ਸਾਨੂੰ ਉਹਨਾਂ ਦਾ ਦਰਦ ਮਹਿਸੂਸ ਹੋ ਰਿਹਾ ਆ ਉਹ ਸੰਘਰਸ਼ ਜਾਰੀ ਹੋ ਰਿਹਾ ਆ ਔਰ ਫਿਰ ਵੀ ਇਹਨਾਂ ਨੇ ਇਹ ਜਿਹੜੀ ਬੇਈਮਾਨੀ ਦੇ ਨਾਲ ਮੁੜ ਕੇ ਇਹ ਖ਼ਬਰ ਛਾਪੀ ਹੈ
ਮੈਂ ਇੱਥੇ ਇਹ ਵੀ ਕਲੀਅਰ ਕਰ ਦਵਾਂ ਕਿ ਮੇਨ ਸਟਰੀਮ ਮੀਡੀਆ ਸਰ ਮੈਂ ਪਹਿਲੇ ਸ਼ੁਰੂ ਚ ਜਦੋਂ ਇੰਟਰੋਡਕਸ਼ਨ ਦਿੱਤੀ ਹੈ ਕਹਿ ਚੁੱਕੀ ਹਾਂ ਕਿ ਰੈਗੂਲਰ ਬੇਸਿਸ ਤੇ ਸਾਡੇ ਨਾਲ ਸੰਪਰਕ ਚ ਰਹਿੰਦਾ ਹੈ ਦੋ ਤਿੰਨ ਇੰਡੀਅਨ ਮੀਡੀਆ ਆਊਟਫਿਟਸ ਵੀ ਨੇ ਜਿਹੜੇ ਰੈਗੂਲਰ ਬੇਸਿਸ ਤੇ ਸਾਨੂੰ ਕੰਟੈਕਟ ਕਰਕੇ ਪੁੱਛਦੇ ਨੇ ਕਿ ਕੋਈ ਅਪਡੇਟ ਆਈ ਸਟੂਡੈਂਟਸ ਦਾ ਕੀ ਬਣਿਆ ਉਹ ਹੁਣ ਕੀ ਕਰ ਰਹੇ ਨੇ ਇਹ ਆਰਟੀਕਲ ਇਹ ਅਖਬਾਰ ਚ ਤੇ ਮੈਂ ਬਾਅਦ ਚ ਦੇਖਿਆ ਜਿਸ ਤਰ੍ਹਾਂ ਤੁਸੀਂ ਕਿਹਾ ਫੇਸਬੁੱਕ ਤੇ ਇੱਕ ਪਬਲਿਕ ਪੋਸਟ ਪਾਈ ਗਈ ਸੀਗੀ ਉਹਦੇ ਚ ਸਾਡੇ ਚੋਂ ਕਿਸੇ ਨੂੰ ਟੈਗ ਵੀ ਨਹੀਂ ਕੀਤਾ ਗਿਆ ਉਹ ਵੈਸੇ ਹੀ ਮੇਰੇ ਨਜ਼ਰੀ ਪੈ ਗਈ ਜੇ ਨਾ ਉਹ ਮੈਂ ਦੇਖਦੀ ਉਹਨੂੰ ਮੈਨੂੰ ਨਾ ਵੀ ਪਤਾ ਲੱਗਦਾ ਤੋ ਇਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਸਾਨੂੰ ਸੰਪਰਕ ਕਰਕੇ ਪਹਿਲਾਂ ਪੁੱਛ ਲੈਣ ਜਾਂ ਸਾਨੂੰ ਨਹੀਂ ਸਾਨੂੰ ਛੱਡੋ ਜਿਹੜੇ ਸਟੂਡੈਂਟਸ ਅਫੈਕਟਡ ਨੇ ਤੁਸੀਂ ਉਹਨਾਂ ਨੂੰ ਪੁੱਛ ਲਓ ਕਿਉਂਕਿ ਇਹ ਉਹਨਾਂ ਦੀ ਗੱਲ ਹੈ ਸੋ ਇਹ ਆਰਟੀਕਲ ਲਿਖਣ ਤੋਂ ਪਹਿਲਾਂ ਉਹ ਫੇਸਬੁੱਕ ਦੀ ਪਬਲਿਕ ਪੋਸਟ ਪਾਉਣ ਤੋਂ ਪਹਿਲਾਂ ਨਾ ਹੀ ਕਿਸੇ ਵਿਦਿਆਰਥੀ ਜਿਹੜੇ ਡਿਪੋਰਟ ਹੋਏ ਨੇ ਨਾ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਕੀ ਸਥਿਤੀ ਹੈ ਇਸ ਵਕਤ ਨਾ ਹੀ ਉਹਨਾਂ ਦੇ ਕਿਸੇ ਸਪੋਰਟਰ ਨੂੰ ਪੁੱਛਿਆ ਗਿਆ
ਮਿੱਤਰੋ ਇਹਦੇ ਵਿੱਚ ਵੀ ਅਸੀਂ ਜਿੱਤ ਤੁਹਾਨੂੰ ਪ੍ਰਾਪਤ ਕਰਕੇ ਦਿਖਾਵਾਂਗੇ ਇਹ ਹਜੇ ਤੱਕ ਜਿਹੜੀ ਜੰਗ ਆ
ਚਲੋ ਹਾਰ ਜਿੱਤ ਦੀ ਗੱਲ ਬਾਅਦ ਚ ਆਉਂਦੀ ਹੈ ਇਹ ਸੰਘਰਸ਼ ਹਲੇ ਚੱਲ ਰਿਹਾ ਸਮਾਪਤ ਨਹੀਂ ਹੋਇਆ ਸੋ ਇਹਨਾਂ ਨੇ ਆਪੇ ਫੈਸਲਾ ਲੈ ਲਿਆ ਕਿ ਸੰਘਰਸ਼ ਜਿਹੜਾ ਫੇਲ ਹੋ ਗਿਆ
ਹਾਂਜੀ ਇਹਦੇ ਸਮਾਪਤ ਕਰਨ ਦੀ ਬੋਲ ਇਹਨਾਂ ਦੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਮੈਂਬਰ ਨੇ ਜੀ ਜਿਹਦੇ ਵਿੱਚ ਸਾਰੀ ਅਪਡੇਟ ਦਿੱਤੀ ਜਾਂਦੀ ਹੈ
ਹਾਂਜੀ ਹਾਂਜੀ ਇਹ ਸੰਘਰਸ਼ ਫੇਲ ਹੋਇਆ ਪਾਸ ਹੋਇਆ ਜਿੱਤਿਆ ਕੀ ਹੋਇਆ
ਤੁਸੀਂ ਕੌਣ ਹੁੰਦੇ ਭਾਈ ਅਸੀਂ ਫੈਸਲਾ ਲਵਾਂਗੇ ਸਾਡਾ ਸੰਘਰਸ਼ ਗਾਹਾਂ ਅਸੀਂ ਕੀ ਕਰਨਾ
ਅਸੀਂ ਵੀ ਬਾਅਦ ਚ ਹੁੰਦੇ ਹਾਂ ਭਾਰਤੀ ਜੀ ਜਿਹੜੇ ਵਿਦਿਆਰਥੀ ਅਫੈਕਟਡ ਨੇ ਸਭ ਤੋਂ ਪਹਿਲਾਂ ਉਹ ਆਉਂਦੇ ਨੇ ਉਹ ਸਾਨੂੰ ਦੱਸਣਗੇ ਕਿ ਉਹਨਾਂ ਦੇ ਮੁਤਾਬਕ ਇਹ ਸੰਘਰਸ਼ ਸਕਸੈਸਫੁਲ ਰਿਹਾ ਕਿ ਨਹੀਂ ਮੇਰਾ ਖਿਆਲ ਹੈ ਸਿਰਫ ਉਹਨਾਂ ਨੂੰ ਹੱਕ ਹੈ ਇਹ ਗੱਲ ਕਹਿਣ ਦਾ
ਬਿਲਕੁਲ
ਅਸੀਂ ਵੀ ਉਹਨਾਂ ਦੀ ਗੱਲ ਸੁਣਾਂਗੇ ਉਹ ਜੋ ਵੀ ਫੈਸਲਾ ਦੇਣਗੇ ਸਾਰੇ ਸਟਰਗਲ ਜਦੋਂ ਖਤਮ ਹੋਈ ਉਸ ਤੋਂ ਬਾਅਦ ਉਹ ਸਾਨੂੰ ਪ੍ਰਵਾਨ ਹੋਏਗਾ ਜੇ ਉਹ ਸਾਨੂੰ ਕਹਿਣਗੇ ਕਿ ਤੁਸੀਂ ਅਨਸਕਸੈਸਫੁਲ ਰਹੇ ਹੋ ਸਾਡੀ ਮਦਦ ਕਰਨ ਚ ਮੈਨੂੰ ਉਹਦੇ ਚ ਕੋਈ ਤਕਲੀਫ ਨਹੀਂ ਹੋਏਗੀ
ਪਰ ਉਹਨੂੰ ਜੀ ਖਾਸ ਜਿਹੜਾ ਨੁਕਤਾ ਹੈ ਵੇਖਣ ਵਾਲਾ ਸਾਨੂੰ ਪਤਾ ਹੈ ਅਖਬਾਰ ਕਿੱਥੋਂ ਨਿਕਲਦੀ ਹੈ ਇੱਕ ਰਾਈਟ ਵਿੰਗ ਸਪੋਰਟਰ ਹੈ ਪਹਿਲਾਂ ਲੈਫਟ ਸੀਗਾ ਹੁਣ ਰਾਈਟ ਹੋ ਗਿਆ ਕਿੱਥੋਂ ਇਹ ਗੱਲ ਨਿਕਲ ਰਹੀ ਹੈ ਅਸੀਂ ਇਸ ਨੂੰ ਉਸ ਦਾ ਹਿੱਸਾ ਸਮਝਦੇ ਹਾਂ ਜਿਹੜੀ ਇੱਕ ਜਿਹੜਾ ਬਖਸ਼ੀ ਦਾ ਆਰਟੀਕਲ ਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਆਰਟੀਕਲ ਚੱਲ ਰਿਹਾ ਹੈ ਇਹ ਬੇਸਿਕਲੀ ਯੂਨੀਅਨ ਬੈਸ਼ਿੰਗ ਜਿਹੜੀ ਹੋ ਰਹੀ ਹੈ
ਤੋ ਅੱਗੇ ਪੜ੍ਹ ਦਿੰਦੇ ਹਾਂ ਅੱਗੇ ਕਹਿੰਦੇ ਨੇ ਜੀ ਸੰਘਰਸ਼ ਫੇਲ ਹੋ ਗਿਆ ਵਿਦਿਆਰਥੀ ਇਸ ਦਾ ਦੋਸ਼ ਭਾਰਤ ਚ ਮੌਜੂਦ ਏਜੰਟਾਂ ਦੇ ਸਿਰ ਮੜ ਰਹੇ ਸਨ ਜਦੋਂ ਕਿ ਇਮੀਗ੍ਰੇਸ਼ਨ ਵਿਭਾਗ ਇਸ ਚ ਵਿਦਿਆਰਥੀਆਂ ਨੂੰ ਦੋਸ਼ੀ ਮੰਨ ਰਿਹਾ ਸੀ
ਇਹ ਬਿਲਕੁਲ ਗਲਤ ਹੈ ਜਿਹੜੀ ਜਿਹੜੀਆਂ ਇਸ ਪਹਿਲੀ ਵਾਲੀ ਸਰਕਾਰ ਦੀ ਜਿਹੜੀ ਆਪਣੀ ਜਿਹੜੀ ਰਿਪੋਰਟ ਸੀਗੀ ਉਹਦੇ ਵਿੱਚ ਬਕਾਇਦਾ ਇਹ ਕਿਹਾ ਗਿਆ ਸੀਗਾ ਕਿ ਉੱਥੇ ਜਿਹੜੇ ਏਜੰਟ ਨੇ ਉਹ ਇਨਵੈਸਟੀਗੇਸ਼ਨ ਕਰਦੇ ਨੇ ਸੋ ਇਹ ਵੀ ਇਹਨਾਂ ਦੀ ਜਿਹੜੀ ਸਟੇਟਮੈਂਟ ਹੈ ਜਮਾਂ ਗਲਤ ਹੈ
ਹਾਂਜੀ ਹਾਂ ਇਹ ਜਿਹੜੇ ਉਹ ਪਾਰਲੀਮਾਨੀ ਪੋਲੀਟੀਸ਼ੀਅਨ ਨੇ ਉਹ ਜਿਹੜੇ ਫਤਵੇ ਦੇ ਰਹੇ ਨੇ ਮੇਰਾ ਖਿਆਲ ਉਹਦੇ ਆਧਾਰ ਤੇ ਕਹਿ ਰਹੇ ਨੇ ਇਹ ਆਮ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਭਾਰਤ ਨਾਲ ਸੰਬੰਧਿਤ ਕੁਝ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਚ ਜਾਲੀ ਦਸਤਾਵੇਜ਼ ਪੇਸ਼ ਕਰਨ ਕਰਕੇ ਨਿਊਜ਼ੀਲੈਂਡ ਤੋਂ ਵਾਪਸ ਭੇਜ ਦਿੱਤਾ ਸੀ ਅਤੇ ਉਸ ਸਮੇਂ ਨਿਊਜ਼ੀਲੈਂਡ ਚ ਵਿਰੋਧੀ ਧਿਰ ਨਾਲ ਸੰਬੰਧਿਤ ਆਗੂ ਹੁਣ ਮੌਜੂਦਾ ਪ੍ਰਧਾਨ ਮੰਤਰੀ ਨੇ ਵੀ ਆਪਣੀ ਹਮਦਰਦੀ ਪ੍ਰਗਟ ਕੀਤੀ ਸੀ ਕਿ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਅਤੇ ਨਿਊਜ਼ੀਲੈਂਡ ਦੀ ਲੇਬਰ ਪਾਰਟੀ ਅਤੇ ਕੁਝ ਹੋਰ ਯੂਨੀਅਨਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਸਨ ਅੱਛਾ ਇੱਥੇ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਸਾਡੇ ਜਿੰਨੇ ਪ੍ਰੋਟੈਸਟ
ਇਹਨਾਂ ਨੂੰ ਜਰਨਲਿਸਟ ਜਿਹੜੇ ਇਹ ਪੜ੍ਹੇ ਲਿਖੇ ਵੀਰ ਨੇ ਆਪਣੇ ਆਪ ਜਰਨਲਿਸਟ ਕਹਾਉਂਦੇ ਨੇ ਇੱਕ ਇਹਨਾਂ ਨੂੰ ਹੋਰ ਸਲਾਹ ਦੇ ਦਈਏ ਕਿ ਇਹ ਜਿਹੜੀ ਗੱਲ ਲਿਖੀ ਹੈ ਇੱਕ ਇਹਨਾਂ ਦਾ ਓਪੀਨੀਅਨ ਪੀਸ ਹੋ ਸਕਦਾ ਸੀ ਜਦਕਿ ਇਹਨਾਂ ਨੇ ਜਿਹੜੀ ਖ਼ਬਰ ਦਿੱਤੀ ਆ ਉਹ ਐਜ਼ ਏ ਅਖ਼ਬਾਰ ਦੇ ਬਿਊਰੋ ਤੋਂ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੂੰ ਦੋਨੇ ਪਾਸੇ ਕਵਰ ਕਰਨੇ ਚਾਹੀਦੇ ਸੀ। ਹਾਂ
ਜੇ ਕਿਸੇ ਇੰਡੀਵਿਜੂਅਲ ਜਰਨਲਿਸਟ ਦਾ ਨਾਮ ਲਿਖਿਆ ਹੁੰਦਾ ਫਿਰ ਅਸੀਂ ਸ਼ਾਇਦ ਇਹ ਮੰਨ ਕੇ ਛੱਡ ਦਿੰਦੇ ਕਿ ਉਹ
ਇੱਕ ਓਪੀਨੀਅਨ ਪੀਸ ਹੈ,
ਓਪੀਨੀਅਨ ਆ, ਪਰ ਉਹ ਬਿਊਰੋ ਦਾ ਨਾਮ ਆ। ਮੈਂ ਇੱਥੇ ਸੋਚਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡੇ ਜਿੰਨੇ ਮੁਜ਼ਾਹਰੇ ਹੋਏ ਉਹਨਾਂ ਦੇ ਵਿੱਚ ਲੇਬਰ ਪਾਰਟੀ ਦੇ ਕੋਈ ਨੁਮਾਇੰਦੇ ਆਏ ਸਾਡਾ ਸਾਥ?
ਅਨੂ ਜੀ ਨੁਮਾਇੰਦੇ ਨਹੀਂ, ਉਦੋਂ ਕੌਸ਼ਲ ਸਾਹਿਬ ਲੇਬਰ ਪਾਰਟੀ ਦੇ ਨਾਲ ਸੀ।
ਹਾਂ ਉਹਨਾਂ ਦੇ ਸਮਰਥਕ, ਉਹਨਾਂ ਤੋਂ ਇਲਾਵਾ ਮੈਂ ਸੋਚਣ ਦੀ ਕੋਸ਼ਿਸ਼ ਕਰ ਰਹੀ ਹਾਂ ਹੋਰ ਕਦੀ ਕੋਈ। ਹਾਂ ਉਹ ਚਰਚ ਵਿੱਚ ਜ਼ਰੂਰ ਆਉਂਦੇ ਰਹੇ ਜਦੋਂ ਪਨਾਹ ਲਈ ਹੋਈ ਸੀ, ਸੈਂਕਚੁਰੀ ਚ ਸਨ ਸਾਡੇ ਸਟੂਡੈਂਟਸ, ਉਦੋਂ ਬਹੁਤ ਐਮ ਪੀਜ਼ ਆਏ ਪ੍ਰੋਟੈਸਟ ਚ। ਚਲੋ ਐਨੀਵੇ ਗੱਲ ਛੱਡ ਦਿੰਦੇ
ਕਿਉਂਕਿ ਮੈਨੂੰ ਹੁਣ ਚੰਗੀ ਤਰ੍ਹਾਂ ਨਹੀਂ ਆਏ ਮੇਰੇ
ਖਿਆਲ। ਜਿਸ ਚ ਲੇਬਰ ਪਾਰਟੀ ਦੇ ਲੋਕਲ ਮੈਂਬਰ ਵੀ ਮੌਜੂਦ ਸਨ ਉਸ ਸਮੇਂ, ਪ੍ਰਵਾਸੀਆਂ ਲਈ ਅਤੇ ਲੇਬਰ ਨਾਲ ਕੰਮ ਕਰਨ ਵਾਲੀਆਂ ਯੂਨੀਅਨਾਂ ਨੇ ਵੀ ਇਨ੍ਹਾਂ ਦੇ ਹੱਕ 'ਚ ਨਾਰਾ ਮਾਰਿਆ ਸੀ, ਜਿਨ੍ਹਾਂ ਨੂੰ ਲੇਬਰ ਪੱਖੀ ਵੀ ਕਿਹਾ ਜਾਂਦਾ ਹੈ, ਅਤੇ ਵੋਟਾਂ ਸਮੇਂ ਇਨ੍ਹਾਂ ਦੇ ਕੁਝ ਜਿਨ੍ਹਾਂ ਨੂੰ ਲੇਬਰ ਪੱਖੀ ਵੀ ਕਿਹਾ ਜਾਂਦਾ ਹੈ ਅਤੇ ਵੋਟਾਂ ਸਮੇਂ ਇਨ੍ਹਾਂ ਦੇ ਕੁਝ ਮੈਂਬਰਾਂ ਬ੍ਰੈਕਟ 'ਚ ਸਾਰੇ ਨਹੀਂ ਵੱਲੋਂ ਲੇਬਰ ਪਾਰਟੀ ਨੂੰ ਸਪੋਰਟ ਵੀ ਕੀਤਾ ਸੀ। ਹਾਂ ਹੁਣ ਹੈਗੀਆਂ ਨੇ ਵਿੱਚ, ਓਬਵੀਅਸ ਹੈ ਯੂਨੀਅਨ ਕਈ ਅਫੀਲੀਏਟਿਡ ਨੇ ਲੇਬਰ ਪਾਰਟੀ ਨਾਲ, ਸਾਰੀਆਂ ਨਹੀਂ ਹੈਗੀਆਂ, ਪਰ ਉਹ ਮਸਲਾ ਉਹ ਨਹੀਂ ਹੈ। ਉਹ ਜਿਹੜੀਆਂ ਅਫੀਲੀਏਟਿਡ ਵੀ ਨੇ ਉਹ ਵੀ
ਸੋ ਬੇਸਿਕਲੀ ਅਨੂ ਜੀ ਮੇਰੇ ਖਿਆਲ ਹੋਰ ਗਾਹਾਂ ਤੇ ਪੜਨ ਦੀ ਐਡੀ ਕੋਈ ਖਾਸ ਲੋੜ
ਨਹੀਂ ਨਹੀਂ ਹੈ, ਥੋੜਾ ਜਿਹਾ ਰਹਿ ਗਿਆ,
ਥੋੜਾ ਰਹਿ ਗਿਆ।
ਹੁਣ ਸਵਾਲ ਇਹ ਉੱਠਦਾ ਹੈ ਕਿ ਉਦੋਂ ਜੇਕਰ ਗੱਲ ਮਦਦ ਦੀ ਸੀ ਤਾਂ ਹੁਣ ਲੇਬਰ ਪਾਰਟੀ ਦੀ ਸਰਕਾਰ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਵਾਪਸ ਕਿਉਂ ਨਹੀਂ ਬੁਲਾਇਆ ਜਾ ਰਿਹਾ? ਉਹ ਅਸੀਂ ਦੱਸ ਚੁੱਕੇ ਹਾਂ ਇਸ ਲਈ ਨੂੰ ਬੁਲਾਇਆ ਜਾ ਰਿਹਾ ਕਿ ਉਹ ਓਮਬਡਸਮਨ ਦਾ ਜਿਹੜਾ ਆਊਟਕਮ ਹੈ ਉਹਨਾਂ ਇਹ ਵੀ ਸਮਝਾ ਦਈਏ, ਸ਼ਾਇਦ ਇਹ ਜਿਹੜੇ ਲਿਖ ਰਹੇ ਨੇ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਓਮਬਡਸਮਨ ਕੀ ਹੈ, ਮੇਰਾ ਖਿਆਲ ਉਹ ਵੀ ਕਲੀਅਰ ਕਰ ਦਈਏ। ਹਾਂਜੀ ਇੱਕ ਹੁੰਦਾ ਕਿ ਜਿਹੜਾ ਸਾਡਾ ਜੁਡੀਸ਼ਲ ਸਿਸਟਮ ਆ, ਨਿਆਂ ਪ੍ਰਣਾਲੀ ਹੈ, ਉਹਦੇ ਵਿੱਚ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਉੱਥੇ ਤੁਸੀਂ ਕੇਸ ਆਪਣਾ ਦਰਜ ਕਰ ਸਕਦੇ ਹੋ ਕਿ ਤੁਹਾਡਾ ਕੇਸ ਚੱਲੇ, ਸੁਣਵਾਈ ਹੋਵੇ। ਉਹ ਜਿਹੜਾ ਕੰਮ ਹੈ ਉਹ ਇਹਨਾਂ ਵਿਦਿਆਰਥੀਆਂ ਲਈ, ਇਹਨਾਂ ਕੋਲ ਇੰਨਾ ਸਰਮਾਇਆ ਨਹੀਂ ਸੀ ਨਾ ਹੀ ਉੱਥੇ ਟਾਈਮ ਵੀ ਬਹੁਤ ਲੱਗਦਾ, ਇਸ ਲਈ ਉਹ ਕੰਮ ਦੀ ਬਜਾਏ ਇੱਕ ਓਮਬਡਸਮਨ ਜਿਹੜੀ ਇੱਕ ਪਬਲਿਕ ਸਰਵਿਸ ਮੌਜੂਦ ਹੈ ਉਹ ਹਰ ਇੱਕ ਨੂੰ ਅਵੇਲੇਬਲ ਹੈ। ਤੁਸੀਂ ਅਗਰ ਦੇਸ਼ ਚੋਂ ਬਾਹਰ ਵੀ ਚਲੇ ਗਏ ਹੋ ਤੁਹਾਡੇ ਬਿਹਾਫ ਤੇ ਤੁਹਾਨੂੰ ਜਿਹੜਾ ਕੋਈ ਰਿਪ੍ਰੈਜੈਂਟ ਕਰ ਰਿਹਾ ਉਹ ਵੀ ਅਪਰੋਚ ਕਰ ਸਕਦਾ, ਕਿਉਂਕਿ ਓਮਬਡਸਮਨ ਚ ਐਪਲੀਕੇਸ਼ਨ ਇਹ ਜਿਹੜੇ ਸਟੂਡੈਂਟਸ ਜਦੋਂ ਡਿਪੋਰਟ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਲਈ ਹੈ। ਸੋ ਓਮਬਡਸਮਨ ਚ ਵੀ ਜਿਹੜੇ ਉਹ ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜ ਹੁੰਦੇ ਨੇ ਉਹ ਬੈਠੇ ਹੁੰਦੇ ਨੇ, ਉਹ ਉੱਥੇ ਸਾਰਾ ਕੰਮ ਕਰਦੇ ਨੇ, ਉਹ ਜੁਡੀਸ਼ੀਅਲ ਸਿਸਟਮ ਚੋਂ ਹੀ ਆਏ ਨੇ ਉਹ ਵੀ ਸਾਰੇ। ਸੋ ਉੱਥੇ ਫ੍ਰੀ ਆਫ ਕੋਸਟ ਤੁਸੀਂ ਆਪਣੀ ਐਪਲੀਕੇਸ਼ਨ ਲਾਉਂਦੇ ਹੋ, ਤੋ ਪਰ ਜਦੋਂ ਤੁਸੀਂ ਕਿਤੇ ਕੇਸ ਦਰਜ ਕਰਦੇ ਹੋ ਤੁਹਾਡਾ ਕੇਸ ਉਹਨਾਂ ਨੂੰ ਉਹ ਟ੍ਰਾਇਲ ਚ ਲਾਉਣਾ ਪੈਂਦਾ, ਪਰ ਓਮਬਡਸਮਨ ਦਾ ਹੈ ਕਿ ਓਮਬਡਸਮਨ ਆਪ ਉਹਦੀ ਮੈਰਿਟ ਦੇਖ ਕੇ ਕਿ ਇਹ ਜਿਹੜੀ ਇਹ ਗੱਲ ਜਿਹੜਾ ਦਾਵਾ ਕਰ ਰਹੇ ਨੇ, ਜਿਹੜਾ ਕਲੇਮ ਕਰ ਰਹੇ ਨੇ, ਇਹਦੇ ਚ ਕਿੰਨਾ ਕਦਮ ਹੈ, ਉਹਦੇ ਆਧਾਰ ਤੇ ਉਹ ਸਿਲੈਕਟ ਕਰਦਾ ਕਿ ਕਿਹੜੇ ਕੇਸ ਮੈਂ ਇਨਵੈਸਟੀਗੇਟ ਕਰਨੇ ਆ, ਕਿਹੜੇ ਨਹੀਂ ਕਰਨੇ। ਸੋ ਇੱਥੇ ਓਮਬਡਸਮਨ ਚ ਇਹ ਹੁੰਦਾ ਕਿ ਜ਼ਰੂਰੀ ਨਹੀਂ ਕਿ ਤੁਹਾਡਾ ਕੇਸ ਜਿਹੜਾ ਇਨਵੈਸਟੀਗੇਟ ਹੋਵੇ, ਪਰ ਸਟੂਡੈਂਟਸ ਦਾ ਉਹਨਾਂ ਨੇ ਇਨਵੈਸਟੀਗੇਟ ਕੀਤਾ ਹੈ। ਸੋ ਇਹਦੇ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਂਦਾ ਕਿ ਓਬਵੀਅਸਲੀ ਉਹ ਓਮਬਡਸਮਨ ਜਿਹੜਾ ਕਿ ਇੱਕ ਜੁਡੀਸ਼ਰੀ ਦਾ ਹਿੱਸਾ ਨਹੀਂ ਹੈ ਪਰ ਉਸ ਤਰ੍ਹਾਂ ਹੀ ਕੰਮ ਕਰਦੇ ਨੇ ਜੁਡੀਸ਼ੀਅਲ ਸਿਸਟਮ ਵਾਂਗੂ, ਉਹਨਾਂ ਨੂੰ ਇਹ ਲੱਗਿਆ ਕਿ ਹਾਂਜੀ ਇਹਦੇ ਚ ਕੋਈ ਦਮ ਹੈ ਇਸ ਲਈ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ, ਔਰ ਉਹਨਾਂ ਨੇ ਕੀਤਾ ਹੈ, ਤਾਂ ਉਹਦਾ ਆਊਟਕਮ ਅਸੀਂ ਉਡੀਕ ਰਹੇ ਹਾਂ।
ਬਿਲਕੁਲ। ਦੂਸਰਾ ਹੀ ਅਨੂ ਜੀ ਇਹਦੇ ਵਿੱਚ ਹੋਰ ਇੱਕ ਗੱਲ ਐਡ ਕਰਨੀ ਬਹੁਤ ਜ਼ਰੂਰੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਨੈਸ਼ਨਲ ਸਰਕਾਰ ਸੀਗੀ ਉਹਨਾਂ ਨੇ ਤਾਂ ਇਹੀ ਕਹਿੰਦੇ ਰਹੇ ਇਹਨਾਂ ਦੇ ਐਮ ਪੀ ਕੀ ਦੇ ਹੈਵ ਟੂ ਗੋ ਬੈਕ, ਉਹਨਾਂ ਨੂੰ ਵਾਪਸ ਜਾਣਾ ਪਊਗਾ।
ਹਾਂ ਉਹ ਤਾਂ ਕਲੀਅਰ ਸੀਗਾ ਕਿ ਉਹ ਕੋਈ ਸੁਣਵਾਈ ਨਹੀਂ, ਸਾਨੂੰ
ਤਕਲੀਫ ਜ਼ਰੂਰ ਹੋਈ ਆ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਦੇ ਮਿਨਿਸਟਰਾਂ ਦੇ ਨਾਲ ਰਾਫਤਾ ਕੰਮ ਕਰਨ ਦੇ ਵਿੱਚ ਬਹੁਤ ਪੀਅਰ ਪ੍ਰੈਸ਼ਰ ਪਿਆ, ਪਰ ਘੱਟੋ ਘੱਟ ਜਿਹੜੀ ਸਾਡੀ ਗੱਲਬਾਤ ਕਿਸੇ ਹੱਦ ਤੱਕ ਸੁਣੀ ਜਾ ਰਹੀ ਹੈ।
ਸਾਨੂੰ
ਅਫੀਸ਼ੀਅਲੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਓਮਬਡਸਮੈਨ ਦੀ ਰਿਪੋਰਟ ਦੀ ਵੇਟ ਕਰਦੇ ਪਏ ਹਾਂ ਉਸ ਮਾਮਲੇ ਦੇ ਵਿੱਚ।
ਉਹਦੇ ਚ ਇਹ
ਕਮਾਲ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਜਿੰਨੇ ਵੀ ਸਾਡੇ ਸੋਰਸਿਸ ਨੇ ਮੀਡੀਆ ਦੇ ਥਰੂ, ਇਹ ਰੇਡੀਓ ਪ੍ਰੋਗਰਾਮ ਦੇ ਥਰੂ, ਆਪਣੀ ਫੇਸਬੁੱਕ ਦੇ ਥਰੂ, ਜਿਹੜੀ ਅਸੀਂ ਉਹ ਵੀਡੀਓ ਖਾਸ ਕਰਕੇ ਚਰਚ ਦੇ ਵਿੱਚ ਬਣਾਈ ਹੈ
ਰੀਸੈਂਟਲੀ,
ਉਹਦੇ ਵਿੱਚ ਅਸੀਂ ਦੱਸ ਚੁੱਕੇ ਹਾਂ, ਰਿਪੀਟ ਕਰ ਚੁੱਕੇ ਹਾਂ ਕਈ ਵਾਰ ਕਿ ਆਹ ਸਿਚੁਏਸ਼ਨ ਹੈਗੀ ਆ, ਇੱਥੇ ਸੰਘਰਸ਼ ਆ ਕੇ ਖੜਾ ਆ। ਇਹ ਇਹਨਾਂ ਦਾ ਸਿਰਫ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਵਿਕ ਚੁੱਕੇ ਹਾਂ ਕਿਉਂਕਿ ਹੁਣ ਸਾਡੀ ਸਰਕਾਰ ਵਾ, ਤੇ ਇਸ ਕਰਕੇ ਉਹ ਮਹਾਰਾਜ ਜਿਵੇਂ ਤੁਹਾਡਾ ਹੀ ਉਹ ਗੁਰੂ ਕਹਿ ਕੇ ਗਿਆ, ਬਖਸ਼ੀ ਕਹਿ ਕੇ ਗਿਆ ਹੁਣੇ ਹੀ ਕਿ ਜਿਹੜੇ ਮੁਜ਼ਾਹਰੇ ਜਿਹੜੇ ਨੇ ਉਸ ਤਰੀਕੇ ਨਾਲ ਹੋ ਰਹੇ ਨੇ, ਜੇ ਸਾਰੀਆਂ ਦੀ ਸਾਰੀਆਂ ਯੂਨੀਅਨ ਇਹ ਲੇਬਰ ਕੋਲੇ ਵਿਕ ਗਈਆਂ ਹੋਣ, ਫਿਰ ਇਹ ਸੰਘਰਸ਼ ਸਾਰੇ ਬੰਦ ਹੋ ਜਾਣੇ
ਬੰਦ ਹੋ ਜਾਣ। ਹਾਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਮੁਜ਼ਾਹਰੇ ਹੋਣ, ਚਾਹੇ ਉਹ ਲੇਬਰ ਦੀ ਹੈ ਤੇ ਚਾਹੇ ਉਹ ਨੈਸ਼ਨਲ ਦੀ ਹੈ। ਆਖਰੀ ਸੈਂਟੈਂਸ ਹੈ, ਕਹਿੰਦੇ ਜਦੋਂ ਕਿ ਪ੍ਰਧਾਨ ਮੰਤਰੀ ਉਹਨਾਂ ਯੂਨੀਅਨਾਂ ਦੀ ਸਪੋਰਟ ਕਰਦੀ ਹੈ ਤੇ ਸਪੋਰਟ ਲੈਂਦੀ ਰਹੀ ਹੈ, ਆਖਰ ਯੂਨੀਅਨਾਂ ਸਰਕਾਰ ਤੇ ਦਬਾਅ ਕਿਉਂ ਨਹੀਂ ਬਣਾ ਰਹੀਆਂ? ਅਸੀਂ ਮੇਰੇ ਖਿਆਲ ਇਖਨਾਫ ਦੱਸ ਚੁੱਕੇ ਹਾਂ ਕਿ ਕਿੱਦਾਂ ਦਾ ਦਬਾਅ ਬਣਾਇਆ, ਔਰ ਹਲੇ ਜਦੋਂ ਲੇਬਰ ਸਰਕਾਰ ਚ ਆਈ ਵੀ ਨਹੀਂ ਸੀ ਉਦੋਂ ਮੇਰੀ ਫੇਸਬੁੱਕ ਪੋਸਟ ਪਈ ਹੋਏਗੀ ਮੇਰੀ ਟਾਈਮਲਾਈਨ ਤੇ ਕਿਤੇ ਬਲਜੀਤ ਕੌਰ ਜਿਹੜੇ ਕਿ ਲੇਬਰ ਵੱਲੋਂ ਹਨੂਆ ਤੋਂ ਕੈਂਡੀਡੇਟ
ਜਾਣਦੇ ਨੇ ਇਹਨਾਂ ਨੂੰ ਨਾਲੇ
ਹਾਂਜੀ ਹਾਂ ਜਾਣਦੇ ਨੇ ਉਹਨਾਂ ਨੂੰ 8-10 ਸਵਾਲਾਂ ਦੀ ਲਿਸਟ ਬਣਾ ਕੇ ਭੇਜੀ ਗਈ ਸੀ ਉਹ ਫੇਸਬੁੱਕ ਤੇ ਵੀ ਸੀ ਔਰ ਉਹਨਾਂ ਦਾ ਇੱਕ ਫੰਡ ਰੇਜ਼ਿੰਗ ਡਿਨਰ ਸੀਗਾ ਜਿਹਦੇ ਤੇ ਕਿ ਮੈਂ ਅਸੂਲਨ ਨਹੀਂ ਸੀ ਜਾਣਾ ਕਿਉਂਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਨੂੰ ਪਾਰਟੀ ਵੱਲੋਂ ਫੰਡ ਮਿਲ ਰਿਹਾ ਤੁਸੀਂ ਫਿਰ ਵੀ ਫੰਡ ਰੇਜ਼ ਕਰ ਰਹੇ ਹੋ ਤੋ ਉੱਥੇ ਉਹ ਸਵਾਲ ਭੇਜੇ ਗਏ ਮੈਨੂੰ ਨੀ ਪਤਾ ਉਹਨਾਂ ਨੇ ਪੜ੍ਹੇ ਨੇ ਉਹਨਾਂ ਨੂੰ ਪਬਲਿਕਲੀ ਉਹਨਾਂ ਨੇ ਗੱਲ ਨਹੀਂ ਕੀਤੀ ਪਰ ਉਹਨਾਂ ਨੂੰ ਉਹ ਜਿਹੜਾ ਐਕਸ਼ਨ ਸੀ ਪਸੰਦ ਨਹੀਂ ਆਇਆ ਕਿਉਂਕਿ ਉਹਦੇ ਚ ਲੇਬਰ ਨੂੰ ਅਸੀਂ ਕਾਫੀ ਤਿੱਖੇ ਸਵਾਲ ਪੁੱਛੇ ਸੀਗੇ ਕਿ ਅਗਰ ਤੁਹਾਡੀ ਸਰਕਾਰ ਬਣਦੀ ਹੈ ਤੁਸੀਂ ਵੀਜ਼ੇ ਖੋਲੋਗੇ ਤੁਸੀਂ ਕੀ ਕਰੋਗੇ ਜਿਹੜੇ ਆਲਰੇਡੀ ਇੱਥੇ ਆ ਗਏ ਨੇ ਉਹਨਾਂ ਨੂੰ ਡਿਪੋਰਟ ਕਰੋਗੇ ਜਿਹੜੇ ਵਿਦਿਆਰਥੀ ਡਿਪੋਰਟ ਹੋਏ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰੋਗੇ ਮਤਲਬ ਕਾਫੀ ਤਿੱਖੇ ਸਵਾਲ ਸਨ ਤੋ ਉਹ ਅੱਜ ਤੱਕ ਮੈਨੂੰ ਬਲਜੀਤ ਕੌਰ ਹੋਰਾਂ ਕੋਲੋਂ ਕੋਈ ਜਵਾਬ ਨਹੀਂ ਹੈ ਮਿਲਿਆ ਉਹਨਾਂ ਸਵਾਲਾਂ ਦਾ ਬੇਸ਼ੱਕ ਉਹਨਾਂ ਦੀ ਚੋਣ ਨਹੀਂ ਹੋਈ ਪਰ ਅਜੇ ਵੀ ਮੇਰਾ ਖਿਆਲ ਮੈਨੂੰ ਨਹੀਂ ਪਤਾ ਉਹਨਾਂ ਦੀ ਅਫੀਲੀਏਸ਼ਨ ਲੇਬਰ ਨਾਲ ਹੈ ਜਾਂ ਨਹੀਂ ਹੈ ਹੋਏਗੀ ਹਾਂ ਮੈਂ ਫੋਲੋ ਨਹੀਂ ਕੀਤਾ ਪਰ ਪੁਆਇੰਟ ਇਹ ਹੈ ਕਿ ਅਸੀਂ ਚੈਲੰਜ ਅਗਰ ਕਿਸੇ ਨੂੰ ਕਰਨਾ ਸੀ ਕਰਦੇ ਹਾਂ ਅਸੀਂ ਅੰਨੀ ਸ਼ਰਧਾ ਨਹੀਂ ਹੈਗੀ ਸਾਡੀ ਕਿਸੇ ਵੀ ਉਹ ਵੀ ਕਿਸੇ ਪਾਰਲੀਮਾਨੀ ਪਾਰਟੀ ਪ੍ਰਤੀ
ਸਵਾਲ ਪੈਦਾ ਹੁੰਦਾ ਜੀ
ਅਜੀਬ ਜੀ ਗੱਲ ਹੈ ਸੋ ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਕਿਰਤੀ ਲੋਕ ਨੇ ਜਿਹੜੇ ਮਾਈਗ੍ਰੈਂਟ ਨੇ ਜਿਹੜੇ ਓਪਰੈਸਡ ਸਟੂਡੈਂਟਸ ਨੇ ਉਹਨਾਂ ਦੇ ਹੱਕਾਂ ਦੀ ਲੜਾਈ ਹੈ ਨਾ ਕਿ ਕੋਈ ਕਿਸੇ ਪਾਰਟੀ ਦੀ ਸਾਈਡ ਲੈਣ ਵਾਲੀ ਗੱਲ ਹੈ ਮੇਰਾ ਖਿਆਲ ਇਹ ਲਿਖਣ ਵਾਲੇ ਇਹ ਪੁਆਇੰਟ ਜਿਹੜਾ ਨਾ ਮਿਸ ਕਰ ਰਹੇ ਨੇ
ਜੀ ਇਸ ਮਾਧਿਅਮ ਤੋਂ ਅਸੀਂ ਕਹਿ ਚੁੱਕੇ ਹਾਂ ਕਿ ਜੇ ਪੰਜਾਬੀ ਜਿਹੜੇ ਆਪਣੇ ਪੰਜਾਬ 'ਚ ਸਰੂਤੇ ਸੁਣ ਰਹੇ ਆ ਮੈਂ ਰਿਪੀਟ ਕਰ ਰਿਹਾ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਇਹ ਵੀ ਗੱਲ ਕਹੀ ਸੀਗੀ ਕਿ ਨੀਲੇ ਚੱਲ ਗਏ ਤੇ ਚਿੱਟੇ ਆ ਗਏ ਪੰਜਾਬ ਦੇ ਵਿੱਚ ਮਤਲਬ ਕਿ ਅਕਾਲੀ ਚੱਲ ਗਏ ਤੇ ਕਾਂਗਰਸ ਆ ਗਈ ਕੋਈ ਫਰਕ ਨਹੀਂ ਪਿਆ ਅਸੀਂ ਕਿਹਾ ਸੀਗਾ ਕਿ ਇੱਥੇ ਨੀਲੇ ਚੱਲ ਗਏ ਤੇ ਲਾਲ ਆ ਗਏ ਅਖੌਤੀ ਲਾਲ ਆ ਗਏ ਤੇ ਇੱਥੇ ਵੀ ਜਿਹੜੇ ਸੰਘਰਸ਼ ਨੇ ਸਾਨੂੰ ਉਹ ਜਿਹੀਆਂ ਤਕਲੀਫਾਂ ਆ ਰਹੀਆਂ ਨੇ ਔਰ ਕਿੰਨੀ ਵਾਰੀ ਰਿਪੀਟ ਕੀਤਾ ਗਿਆ ਔਰ ਵੈਸੇ ਵੀ ਅਨੂ ਜੀ ਇਹਨਾਂ ਨੂੰ ਪਤਾ ਆ ਕਿ ਕੌਣ ਇਹ ਸੰਘਰਸ਼ ਲੀਡ ਕਰ ਰਹੇ ਨੇ ਉਹਨਾਂ ਦੀ ਫੇਸਬੁੱਕ ਜਿਹੜੀਆਂ ਪਬਲਿਕ ਪੋਸਟ ਨੇ
ਹਾਂ ਤੁਸੀਂ ਫੋਲੋ ਕਰੋ ਜੇ
ਤੁਹਾਨੂੰ ਇਨਵੈਸਟੀਗੇਸ਼ਨ ਕਰੋ
ਤੁਹਾਨੂੰ ਜੇ ਫਿਰ ਵੀ ਕੋਈ ਸ਼ੱਕ ਸ਼ੁਬਾ ਹੈ ਕੋਈ ਗੈਪ ਹੈ ਕਿਤੇ ਇਹਨਾਂ ਕੋਲ ਸਾਡੇ ਫੋਨ ਨੰਬਰ ਦੋਨਾਂ ਦੇ ਹੈ ਨੇ ਜਾਂ ਤੁਸੀਂ ਉੱਥੋਂ ਫੇਸਬੁੱਕ ਤੋਂ ਮੈਸੇਜ ਕਰੋ ਮੇਰਾ ਮਾਈਗ੍ਰੈਂਟ ਵਰਕਰਸ ਦਾ ਈਮੇਲ ਐਡਰੈਸ ਵੀ ਇਹਨਾਂ ਕੋਲ ਹੈ
ਅਖਬਾਰ ਛਪਣ ਤੋਂ ਪਹਿਲਾਂ ਜੀ ਇਹਨਾਂ ਨੂੰ ਜਿਹੜੀ ਸਾਡੇ ਪੋਸਟ ਜਿਹੜੀ ਇਹਨਾਂ ਨੇ ਪਾਈ ਸੀਗੀ ਏਸੀ ਅਖਬਾਰ ਦੇ ਪੇਜ ਤੋਂ
ਹਾਂ ਨੇ ਉਹਨਾਂ ਨੇ ਇੰਡੀਵਿਜੂਅਲ
ਪੋਸਟ ਪਾਈ ਸੀਗੀ ਪਰ ਇਹ ਅਖਬਾਰ 'ਚ ਹੀ ਕੰਮ ਕਰਦੇ ਨੇ ਉਹ ਵੀ ਉਹਨਾਂ ਨੂੰ ਵੀ ਇਸ ਗੱਲ ਦੇ ਜਵਾਬ ਦੇ ਦਿੱਤੇ ਗਏ ਸੀਗੇ
ਪਰ ਫਿਰ ਵੀ ਇਹਨਾਂ ਨੇ ਛਾਪ ਦਿੱਤਾ ਤੋ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਜਵਾਬ ਮਿਲ ਗਏ ਹੋਣਗੇ ਤੋ ਅੱਗੇ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਚੰਗੇ ਪੱਤਰਕਾਰ ਹੋਣ ਦਾ ਸਬੂਤ ਦੇਣ ਔਰ ਜਿਹੜੇ ਇਹਨਾਂ ਦੇ ਤੱਥ ਨੇ ਉਹ ਪਹਿਲਾਂ ਇਕੱਠਿਆ ਕਰਿਆ ਕਰਨ ਔਰ ਜਿਹੜੀ ਇਨਫੋਰਮੇਸ਼ਨ ਹੈ ਚਲੋ ਪੱਤਰਕਾਰ ਨੂੰ ਛੱਡੋ ਰਿਪੋਰਟਰ ਹੀ ਚੰਗੇ ਬਣ ਜਾਓ
ਬਿਲਕੁਲ
ਕਿਸੇ ਕੋਈ ਘਟਨਾ ਜਾਂ ਕੁਛ ਚੱਲ ਰਿਹਾ ਉਹਦੀ ਰਿਪੋਰਟਿੰਗ ਤੇ ਸਹੀ ਕਰ ਲਓ ਅਗਰ ਰਿਪੋਰਟਿੰਗ ਤੁਸੀਂ ਠੀਕ ਕਰਨੀ ਹੈ ਤੁਹਾਨੂੰ ਕਿਸੇ ਨੂੰ ਜਿਹੜੇ ਉਹਦੇ ਚ ਇਨਵੋਲਵ ਨੇ ਜਿਹੜੇ ਵਿਦਿਆਰਥੀ ਨੇ ਬਾਕੀ ਉਹਨਾਂ ਕੋਲ ਜਾ ਕੇ ਪੁੱਛਣਾ ਹੀ ਪਏਗਾ ਨਾ
ਬਿਲਕੁਲ
ਇੱਕ ਤੁਸੀਂ ਫੋਨ ਤੇ ਨਹੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਇੱਕ ਮੈਸੇਜ ਕਰ ਦੋ ਛੋਟਾ ਉਹ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਸੰਪਰਕ ਚ ਅਸੀਂ ਤੁਹਾਨੂੰ ਕਰਾ ਸਕਦੇ ਹਾਂ ਅਗਰ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਹੈ ਯੂਨੀਅਨਸ ਨੇ ਜਿਹੜੀਆਂ ਉਹਨਾਂ ਕੋਲੋਂ ਪੁੱਛ ਲਓ ਹਾਂ ਹੋਰ ਜਿਹੜੀ ਵਾਰ ਵਾਰ ਗੱਲ ਹੋਈ ਹੈ ਲੇਬਰ ਪਾਰਟੀ ਨੂੰ ਸਿੱਧਾ ਪੁੱਛੋ ਤੁਸੀਂ ਪੱਤਰਕਾਰ ਜਿਹੜੇ ਉਹਨਾਂ ਨੂੰ ਐਕਸੈਸ ਹੈ ਤੁਹਾਡੀ ਜੋਬ ਹੈ ਕਿ ਤੁਸੀਂ ਉਹਨਾਂ ਨੂੰ ਅਕਾਊਂਟੇਬਲ ਠਹਿਰਾਓ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜਿਹੜੀ ਲੇਬਰ ਦੀ ਲਿਸਟ ਐਮਪੀ ਹੈ ਤੁਸੀਂ ਉਹਨੂੰ ਪੁੱਛੋ ਕਿ ਤੂੰ ਕੀ ਕਰ ਰਹੀ ਹੈ ਆਪਣੀ ਇੰਡੀਅਨ ਕਮਿਊਨਿਟੀ ਲਈ ਉਹਨੂੰ ਕਰੋ ਇੰਟਰਵਿਊ ਜਾ ਕੇ
ਬਲਜੀਤ ਕੌਰ ਦੇ ਜੇਸੀ ਪਾਬਲਾ ਨੇ ਸਿਰਫ ਇਹਦਾ ਇੰਨਾ ਇਹ ਹੈ ਕਿ ਜਿਹੜਾ ਲੜੀਵਾਰ ਇਹਨਾਂ ਨੇ ਯੂਨੀਅਨ ਬੈਸ਼ਿੰਗ ਕਰਨੀ ਹੈ ਨਾ ਔਰ ਜਦਕਿ ਇਹ ਵੀ ਕੰਮ ਨੇ ਜਿਹੜੇ ਇੱਥੇ ਇਹ ਕੰਮ ਕਰ ਰਹੇ ਨੇ
ਇਹ ਆਪਣੇ ਹੀ
ਪੈਰਾਂ ਦੇ ਉੱਪਰ ਕੁਹਾੜੀ ਮਾਰ ਰਹੇ ਨੇ ਚਲੋ ਐਨੀਵੇ
ਇਹ ਇੱਥੇ ਖਤਮ ਹੋ ਗਿਆ ਆਰਟੀਕਲ ਉਹਦੇ ਥੱਲੇ ਜਿਹੜਾ ਇੱਕ ਛੋਟਾ ਜਿਹਾ ਲਾਲਚ ਮੈਂ ਉਹ ਪੜ੍ਹਨਾ ਚਾਹਾਂਗੀ ਉਹਦੇ ਤੇ ਮੇਰੀ ਕੋਈ ਟਿੱਪਣੀ ਨਹੀਂ ਹੈ ਸਰੋਤੇ ਸੂਝਵਾਨ ਨੇ ਉਹ ਖੁਦ ਸਮਝ ਜਾਣ ਮੈਂ ਕੀ ਕਹਿਣਾ ਚਾਹੁੰਦੀ ਹਾਂ ਇਸ਼ਤਿਹਾਰਾਂ ਤੇ ਖਬਰਾਂ ਲਈ ਸੰਪਰਕ ਕਰੋ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਵਿਆਹ ਸੰਬੰਧੀ ਜਾਂ ਹੋਰ ਸੂਚਨਾਵਾਂ ਮੁਫ਼ਤ ਲਗਵਾ ਸਕਦੇ ਹੋ ਥੱਲੇ ਫੋਨ ਨੰਬਰ ਦਿੱਤਾ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੋ ਜਾਵਾਂਗੇ
ਅਜਬ ਕਹਾਣੀ ਇੱਕੋ ਪਾਂਡੇ ਅੱਗ ਤੇ ਪਾਣੀ ਸੁਣ ਲੋ ਲੋਕੋ ਅਜਬ ਕਹਾਣੀ ਇੱਕੋ ਪਾਂਡੇ ਅੱਗ ਤੇ ਪਾਣੀ ਕਲਯੁਗ ਦਾ ਵਰਤਾਵਾ ਵੇਖੋ ਸੱਪ ਖੇਡਦੇ ਮੋਰਾਂ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ ਕਿੱਥੇ ਜਾ ਕੇ ਰੋਈਏ ਮੌਲਾ ਕੁੱਤੀ ਰਲ ਗਈ ਚੋਰਾਂ ਨਾਲ ਬੰਦੇ ਦਾ ਬੰਦਾ ਰਿਹਾ ਨਾ ਦਾਰੂ ਕਰਜ਼ ਸਵਾਰਤ ਹੋ ਗਏ ਪਾਰੂ ਬੰਦੇ ਦਾ ਬੰਦਾ ਰਿਹਾ ਨਾ ਦਾਰੂ ਕਰਜ਼ ਸਵਾਰਤ ਹੋ ਗਏ ਪਾਰੂ ਬੋਤਲ ਇੱਕ ਸ਼ਰਾਬ ਦੇ ਅੰਦਰ ਡੁੱਬ ਗਏ ਪੰਜ ਨਦੀਆਂ ਦੇ ਤਾਰੂ ਲੀਰੋ ਲੀਰ ਪਰੱਪਣ ਕਰਕੇ ਖੇਡ ਰਹੇ ਨੇ ਹੋਰਾਂ ਨਾ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾ ਕਿੱਥੇ ਜਾ ਕੇ ਰੋਈਏ ਮੌਲਾ ਕੁੱਤੀ ਰਲ ਗਈ ਚੋਰਾਂ ਨਾ
ਅਗਰ ਤੁਸੀਂ ਹੁਣੇ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਪ੍ਰੋਗਰਾਮ ਰੇਡੀਓ ਇਨਕਲਾਬ ਤੁਸੀਂ ਸੁਣ ਰਹੇ ਹੋ ਅਨੂ ਨਾਲ ਅਤੇ ਭਾਰਤੀ ਨਾਲ ਸਾਨੂੰ ਜਿਹੜਾ ਫੋਨ ਆ ਰਿਹਾ ਪਲੀਜ਼ ਬਾਅਦ ਵਿੱਚ ਫੋਨ ਕਰਨ ਕਿਉਂਕਿ ਸਾਡਾ ਕਾਫੀ ਹਾਲੇ ਮੈਟਰ ਜਿਹੜਾ ਅਸੀਂ ਕਵਰ ਕਰਨਾ ਤੋਂ ਜਦੋਂ ਅਸੀਂ ਦੁਬਾਰਾ ਗੀਤ ਚਲਾਵਾਂਗੇ ਜਾਂ ਪ੍ਰੋਗਰਾਮ ਦੇ ਅੰਤ 'ਚ ਤੁਸੀਂ ਕਾਲ ਕਰ ਲੈਣਾ ਜੀ ਪਲੀਜ਼ ਹਾਂਜੀ ਸ਼ੁਰੂ 'ਚ ਮੈਂ ਵੀ ਕਿਹਾ ਸੀਗਾ ਕਿ ਪਿਛਲੇ ਸਾਲ ਜੂਨ ਜੁਲਾਈ ਦੇ ਕਰੀਬ ਅਸੀਂ ਇਸੇ ਮਾਧਿਅਮ ਤੋਂ ਇੱਕ ਖਬਰ ਸ਼ੇਅਰ ਕੀਤੀ ਸੀ ਉਸ ਤੋਂ ਬਾਅਦ ਅਸੀਂ ਫੇਸਬੁੱਕ 'ਤੇ ਲਾਈਵ ਵੀ ਉਸੇ ਸਿਲਸਿਲੇ 'ਚ ਹੋਏ ਕਿਉਂਕਿ ਸਾਨੂੰ ਇਹ ਚਿੰਤਾ ਸੀ ਕਿ ਕਿਸੇ ਇੱਕ ਇੰਪਲੋਇਰ ਦੇ ਕਾਰਨ ਅਗਰ ਜਿਹੜੇ ਕਾਮੇ ਨੇ ਉਹ ਡਿਪੋਰਟ ਹੋ ਰਹੇ ਨੇ ਤਾਂ ਇਹ ਧੱਕਾ ਹੈ ਕਿਉਂਕਿ ਉਹ ਕਾਮਿਆਂ ਦਾ ਸ਼ਾਇਦ ਉਨਾ ਕਸੂਰ ਨਹੀਂ ਹੁੰਦਾ ਜਦੋਂ ਕੋਈ ਇਸ ਤਰ੍ਹਾਂ ਸਿਚੁਏਸ਼ਨ ਹੁੰਦੀ ਹੈ ਉਸ ਵਕਤ ਸਾਨੂੰ ਨਹੀਂ ਸੀ ਪਤਾ ਕਿ ਉਹ ਇੰਪਲੋਇਰ ਕੌਣ ਨੇ ਪਰ ਉਹ ਰੀਸੈਂਟਲੀ ਗੱਲਬਾਤ ਜਿਹੜੀ ਹੈ ਕਿ ਮੈਂ ਖਿਆਲ ਬਸਿਆਲਾ ਜੀ ਦੀ ਪੰਜਾਬੀ ਹੈਰਲਡ 'ਚ ਸੀ ਛਪਿਆ ਆਰਟੀਕਲ ਅਵਤਾਰ ਕੰਟਰੈਕਟਿੰਗ ਲਿਮਿਟਡ ਹੋਰਾਂ 'ਤੇ ਜਿਹੜੀ ਰੇਡ ਹੋਈ ਸੀਗੀ ਉਹਦੇ ਬਾਰੇ ਤੋ ਉਸ ਤੋਂ ਬਾਅਦ ਉਸੇ ਕੰਪਨੀ ਦੇ ਓਨਰ ਜਿਹੜੇ ਉਹਨਾਂ ਨੇ ਪਲੈਨਟ 'ਤੇ ਜਿਹੜਾ ਟਿਊਜ਼ਡੇ ਨੂੰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਵੀ ਗੱਲਬਾਤ ਕੀਤੀ ਤੋ ਉਹ ਗੱਲਬਾਤ ਦੇ ਵਿੱਚ ਜਿਹੜੀ ਇੱਕ ਟਿੱਪਣੀ ਸੀਗੀ ਕਿ ਉਸ ਵਕਤ ਫੇਸਬੁੱਕ ਤੋਂ ਅਤੇ ਇੱਧਰੋਂ ਉੱਧਰੋਂ ਜਿਹੜੇ ਲੋਕ ਗੱਲਾਂ ਕਰਦੇ ਸੀਗੇ ਉਹ ਹੁਣ ਕਲੈਰੀਫਾਈ ਕਰਨ ਤੋ ਉਹਦੇ ਆਧਾਰ ਤੇ ਫਿਰ ਅਸੀਂ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਨੇ ਅਫੀਸ਼ੀਅਲ ਇਨਫੋਰਮੇਸ਼ਨ ਐਕਟ ਜਿਹਨੂੰ ਇੰਡੀਆ 'ਚ
ਪਹਿਲਾਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ
ਹਾਂਜੀ ਹਾਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਅਗਰ ਸਾਨੂੰ ਇਨਵੈਸਟੀਗੇਸ਼ਨ ਰਿਪੋਰਟ ਮਿਲ ਜਾਏ ਤਾਂ ਉਹਦੇ ਆਧਾਰ ਤੇ ਅਸੀਂ ਸ਼ੇਅਰ ਕਰ ਲਵਾਂਗੇ ਗੱਲ ਆਪਣੇ ਲਿਸਨਰਸ ਨਾਲ ਖਾਸ ਕਰਕੇ ਮਾਈਗਰੈਂਟ ਵਰਕਰਸ ਨਾਲ ਕਿਉਂਕਿ ਉਹਨਾਂ ਨੂੰ ਇਫੈਕਟ ਕਰਦੀ ਹੈ ਗੱਲ ਤੋ ਉਹ ਰਿਪੋਰਟ ਤੋਂ ਸਾਨੂੰ ਉੱਥੋਂ ਨਹੀਂ ਹਾਸਲ ਹੋਈ ਤੋ ਫਿਰ ਅਸੀਂ ਅਫੀਸ਼ੀਅਲ ਇਨਫੋਰਮੇਸ਼ਨ ਐਕਟ ਜਿਹਨੂੰ ਇੰਡੀਆ 'ਚ ਆਰ ਟੀ ਆਈ ਕਹਿੰਦੇ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਉਹਦੇ ਤਹਿਤ ਰਿਪੋਰਟ ਮੰਗਵਾਈ ਤੋ ਉਹਨਾਂ ਨੇ ਸਾਨੂੰ ਜਿਹੜੀ ਉਹਨਾਂ ਦੀ ਫੁੱਲ ਫਲੈਸ਼ਡ ਇਨਵੈਸਟੀਗੇਸ਼ਨ ਰਿਪੋਰਟ ਹੈ ਉਹ ਤਾਂ ਨਹੀਂ ਭੇਜੀ ਉਹਨਾਂ ਨੇ ਸਮਰੀ ਭੇਜੀ ਹੈ
ਭੇਜੀ ਕਿਉਂਕਿ ਉਹ ਕੰਪਲਿਕੇਟਡ ਹੈ
ਹਾਂ ਇਹ ਦੋ ਪੇਜ
ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਉਹ ਵੀ ਮੰਗਾਉਣ ਦੀ ਫਿਰ ਮੁੜ ਕੇ ਰਿਕੁਐਸਟ ਕਰਕੇ
ਹਾਂਜੀ ਸ਼ਾਇਦ ਉਹਨਾਂ ਨੇ ਕਲੋਜ਼ ਇੱਕ ਦੋ ਦਿੱਤੇ ਸੀ ਜਿਹਦੇ ਤਹਿਤ ਉਹ ਨਹੀਂ ਸੀ ਉਹ ਕਰਨਾ ਚਾਹੁੰਦੇ ਪਰ ਮੈਂ ਜ਼ਿਆਦਾ ਪਰਸਿਊ ਨਹੀਂ ਕੀਤਾ ਕਿਉਂਕਿ ਇਹ ਸਮਰੀ 'ਚ ਵੀ ਮੈਨੂੰ ਲੱਗਦਾ ਕਿ ਲਗਭਗ ਇਨਫੋਰਮੇਸ਼ਨ ਜਿੰਨੀ ਕੁ ਚਲੋ ਇਹ ਮੈਂ ਪੜ੍ਹ ਦਿੰਦੀ ਹਾਂ
ਐਨੀਵੇ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਇਹ ਅਸੀਂ ਸਰੋਤਿਆਂ ਦੇ ਉੱਪਰ ਇਹ ਗੱਲ ਸੁੱਟਦੇ ਹਾਂ ਕਿ ਉਹਨਾਂ ਨੇ ਬਸਿਆਲਾ ਸਾਹਿਬ ਦੀ ਖਬਰ ਵੀ ਪੜ੍ਹੀ ਹੋਈ ਹੈ ਕੰਟਰੈਕਟਿੰਗ ਵੱਲੋਂ ਤੇ ਜਿਹੜਾ ਪਰਮਿੰਦਰ ਵੀਰੇ ਦਾ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਵੀ ਉਹਨਾਂ ਦੇ ਮਾਲਕ ਨੇ ਗੱਲਬਾਤ ਕੀਤੀ ਸੀ ਉਹ ਵੀ ਉਹਨਾਂ ਨੇ ਸੁਣੀ ਹੋਈ ਹੈ ਉਹ ਅਸੀਂ ਰਿਪੀਟ ਨਹੀਂ ਕਰਾਂਗੇ ਉਹ ਤੇ ਜਿਹੜੀ ਸਾਡੇ ਕੋਲ ਜਿਹੜੀ ਰਿਪੋਰਟ ਆਈ
ਹੈ ਇਹਨੂੰ ਹਾਂ ਉਹ ਆਪੇ ਖੁਦ ਕੰਪੇਅਰ ਕਰਕੇ ਤੇ ਅੰਦਾਜ਼ਾ ਲਗਾ ਸਕਣਗੇ ਕਿ ਕੀ ਗੱਲਬਾਤ ਹੈ ਤੋ ਇਹ ਹੈ ਜੀ ਸਮਰੀ ਆਫ ਲੇਬਰ ਇੰਸਪੈਕਟੋਰੇਟ ਇਨਵੈਸਟੀਗੇਸ਼ਨ ਰਿਪੋਰਟ ਇਨਟੂ ਅਵਤਾਰ ਕੰਟਰੈਕਟਿੰਗ ਲਿਮਿਟਡ introduction the purpose of this summary report is to outline the findings of the labor inspectorate after an investigation of Avtar Contracting Limited the employer on matlab oh keh rahe ke eh jehdi summary hai ohna di investigation to baad taiyar kiti gayi hai on 7 June 2017 an investigation of this employer was conducted as a result from a complaint from a member of public in respect of the Employment Relations Act 2000 Minimum Wages Act 1983 and the Holidays Act 2003 so keh rahe ke 7 June 2017 nu is employer di jehdi hai ohna ne ਇਨਵੈਸਟੀਗੇਸ਼ਨ ਕੀਤੀ ਹੈ ਕਿਉਂਕਿ ਕਿਸੇ ਪਬਲਿਕ ਚੋਂ ਕਿਸੇ ਨੇ ਸਧਾਰਨ ਜਨ ਸਧਾਰਨ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਇੰਪਲੋਇਮੈਂਟ ਰਿਲੇਸ਼ਨ ਐਕਟ ਹੈ ਔਰ ਮਿਨੀਮਮ ਵੇਜਿਸ ਦਾ ਜਿਹੜਾ ਇੱਥੇ ਲਾਅ ਹੈ ਔਰ ਹੋਲੀਡੇਜ਼ ਐਕਟ ਹੈ ਉਹਦੇ ਤਹਿਤ ਸ਼ਿਕਾਇਤ ਕੀਤੀ ਗਈ ਹੈ ਤੋ ਇੱਥੇ ਮੇਰਾ ਖਿਆਲ ਮੈਂ ਕਹਿ ਹੀ ਦੇਣਾ ਚਾਹੀਦਾ ਕਿ ਇਹ ਵੀ ਕਾਫੀ ਲੋਕਾਂ ਨੂੰ ਇਹ ਵੀ ਸ਼ੱਕ ਸ਼ੁਬਾ ਹੈ ਕਿ ਸ਼ਾਇਦ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ. ਦੇਖੋ ਜੇ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਨੇ ਸ਼ਿਕਾਇਤ ਕੀਤੀ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਹੀ ਰਿਪੋਰਟ ਰਿਕੁਐਸਟ ਕਰ ਰਿਹਾ. ਇਹ ਤਾਂ ਗੱਲ ਨੀ ਨਾ ਬਣਦੀ, ਸਾਡੇ ਕੋਲ ਸਿੱਧੀ ਰਿਪੋਰਟ ਉਹਨਾਂ ਦੀ ਆਉਂਦੀ.
ਹਾਂਜੀ,
ਜਿਹੜੀ ਤਨਖਾਹਾਂ ਜਿੰਨੀਆਂ ਹੋਣੀਆਂ ਚਾਹੀਦੀਆਂ ਕਾਨੂੰਨ, ਉਹ ਜਿਹੜਾ ਐਕਟ ਹੈ, ਔਰ ਜਨਰਲ ਜਿਹੜਾ ਇੰਪਲੋਇਮੈਂਟ ਰਿਲੇਸ਼ਨਸ ਐਕਟ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਨੌਕਰੀ ਦਿੰਦੇ ਹੋ ਤੁਹਾਡੇ ਔਰ ਜਿਹੜਾ ਨੌਕਰੀ ਕਰ ਰਿਹਾ ਦੋਨਾਂ ਦੇ ਕੀ ਹੱਕ ਔਰ ਕੀ ਰਿਸਪੋਂਸੀਬਿਲਟੀਜ਼ ਨੇ, ਉਹ ਜਿਹੜਾ ਕਾਨੂੰਨ ਹੈ. ਔਰ ਹੋਲੀਡੇਜ਼ ਕਿ ਜਿਹੜੀ ਐਨੂਅਲ ਲੀਵ, ਛੁੱਟੀਆਂ ਦਾ ਸਿੱਕ ਲੀਵ ਔਰ ਸਾਰੇ ਪੇਰੈਂਟਲ ਲੀਵ ਦਾ ਜਿਹੜਾ ਇੱਕ ਕਾਨੂੰਨ ਹੈ, ਉਹ ਇਹ ਤਿੰਨ ਜਿਹੜੇ ਐਕਟ ਨੇ ਉਹਦੇ ਤਹਿਤ. The wages, time, holiday and leave records for the past 6 years from the date of the visit was requested for all employees. So, unhone kya ke oh 7 June 2017 to pichle 6 saalan da jehde unhone sare hi jehde inna kol log kam karde rahe ne oh sare time
che
unna da record mangya unhone tankhawan da time sheets ke kinna time kam karde ne aur chuttiyan da ke kadon kon kehdi chutti te janda eh sara record mangya. Based on the information provided and interviews with this employer, it manually completes records and relies on its key employees to record hours of work completed. So unhone kya ke jehda assi is employer nu interview kita aur jehde unhone sanu sare kagzaat provide kite ode to sanu eh clear ho gaya ke eh jehda employer hai oh ਮੈਨੂਅਲੀ ਕਿ ਹੱਥੀ ਇੱਦਾਂ ਸਾਰਾ ਕਰਦੇ, ਕੋਈ ਉਹਨਾਂ ਦਾ ਆਟੋਮੇਟਿਡ ਕੋਈ ਕੰਪਿਊਟਰਾਈਜ ਸਿਸਟਮ ਨਹੀਂ ਹੈ ਉਹ ਰਿਕਾਰਡ ਰੱਖਣ ਦਾ. ਔਰ ਜਿਹੜੇ ਮੇਨ ਮੇਨ ਉਹਨਾਂ ਦੇ ਕੰਮੇ ਨੇ ਉਹ ਆਪ ਹੀ ਆਪਣੇ ਆਵਰ ਆਪਣੀਆਂ ਟਾਈਮ ਸ਼ੀਟ ਆਪੇ ਹੀ ਕੰਪਲੀਟ ਕਰਦੇ ਨੇ, ਇੰਪਲੋਇਰ ਨਹੀਂ ਉਹ ਕਰਦਾ, ਇਹਦਾ ਮਤਲਬ ਇਹ ਹੈ. ਹਾਲਾਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਜਿਹੜਾ ਇੰਪਲੋਇਮੈਂਟ ਰਿਲੇਸ਼ਨ ਐਕਟ ਉਹ ਸਾਰੇ ਨੇ ਉਹਦੇ ਤਹਿਤ ਇੰਪਲੋਇਰ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਉਹ ਟਾਈਮਸ ਰਿਕਾਰਡ ਦੀ. ਦ ਇੰਪਲੋਇਰ ਆਲਸੋ ਹੈਜ਼ ਰਿਲੇਸ਼ਨਸ਼ਿਪਸ ਵਿਦ ਇਟਸ ਗਰੋਅਰਸ ਹੂ ਹੈਵ ਐਵਰ ਸੈਪਰੇਟ ਦੈਮਸੈਲਵਸ ਫਰੋਮ ਦੀ ਇੰਪਲੋਇਮੈਂਟ ਮੈਟਰਸ ਇਨ ਦੇਅਰ ਬਿਜ਼ਨਸ ਰਿਲੇਸ਼ਨਸ਼ਿਪ. ਸੋ ਇਹ ਕਹਿੰਦੇ ਨੇ ਕਿ ਇਹ ਜਿਹੜਾ ਇੰਪਲੋਇਰ ਹੈ ਇਹਨਾਂ ਦਾ ਜਿਹੜੇ ਕਿਉਂਕਿ ਇਹ ਕੰਟਰੈਕਟਿੰਗ ਹੈ ਨਾ, ਤੋ ਉਹ ਜਿਹੜੇ ਐਕਚੁਅਲ ਗਰੋਅਰ ਨੇ ਜਿਹੜੇ ਉਹ ਕਾਸ਼ਤ ਕਰਦੇ ਨੇ ਉਹਨਾਂ ਨਾਲ ਵੀ ਇਹਨਾਂ ਦਾ ਸੰਬੰਧ ਹੈ. ਪਰ ਉਹ ਜਦੋਂ ਇੰਪਲੋਇਮੈਂਟ ਦੀ ਜਿੱਥੇ ਗੱਲ ਆਉਂਦੀ ਹੈ ਕਿ ਜਿਹੜਾ ਸਟਾਫ ਹੈ ਉੱਥੇ ਉਹਨਾਂ ਦਾ ਉਹ ਵਾਲਾ ਸੰਬੰਧ ਨਹੀਂ ਹੈ, ਉਹ ਇਹ ਡਾਇਰੈਕਟ ਇਸ ਇੰਪਲੋਇਰ ਦਾ.
ਹਾਂ,
ਪਰ ਮੇਰਾ ਖਿਆਲ ਜਿਸ ਤਰ੍ਹਾਂ ਰਿਪੋਰਟ ਹੈਗੀ ਅਸੀਂ ਐਜ਼ ਇਟ ਇਜ਼ ਇਹਨੂੰ ਪੜਾਂਗੇ, ਕਿਉਂਕਿ ਇਹ ਅਸੀਂ ਜੋ ਸ਼ੁਰੂ ਚ ਕਹਿਤਾ ਕਿ ਸਰੋਤਿਆਂ ਨੇ ਇੰਟਰਪ੍ਰੀਟੇਸ਼ਨ ਕਰਨੀ ਹੈ ਇਹਦੀ, ਉਹ ਅਸੀਂ ਨਹੀਂ ਕਰਨੀ, ਸਾਨੂੰ ਜੋ ਇਨਫੋਰਮੇਸ਼ਨ ਆਈ ਅਸੀਂ ਉਹ ਸ਼ੇਅਰ ਕਰ ਰਹੇ
ਹਾਂ.
ਸਮਰੀ ਆਫ ਫਾਈਂਡਿੰਗਸ ਮਤਲਬ ਕਿ ਉਹ ਸਾਰੀ ਇਨਵੈਸਟੀਗੇਸ਼ਨ ਦਾ ਸਾਰ ਕੀ ਹੈ. A visit was carried out on the 7th of June 2017 at 214 Glenbrook Vayuku Road. ਮਤਲਬ ਕਿ 7 June 2017 ਨੂੰ ਜਿਹੜਾ 214 Glenbrook Vayuku Road ਜਿੱਥੇ ਇਹਨਾਂ ਦਾ ਕੰਮ ਕਰ ਹੈ ਉੱਥੇ ਗਏ ਨੇ MBIE ਵਾਲੇ. 6 individuals identified Avtar Contracting Limited as their employer and the supervisor held a residence class visa while the others were found to be on visitor visas. Another individual who named Avtar Contracting Limited as their employer had no valid visa and was detained and deported by Immigration New Zealand.
ਹਾਂਜੀ,
ਉਹ ਮੈਂ ਸਾਰਾ ਸਾਰਾ ਹਾਂ ਸਾਰਾ ਕਰੂੰਗੀ. ਤੋ ਉਹ ਕਹਿ ਰਹੇ ਨੇ ਕਿ ਜਦੋਂ ਇਹ ਉੱਥੇ ਗਏ ਨੇ 7 June ਨੂੰ ਤੋ ਉੱਥੇ ਇਹਨਾਂ ਨੂੰ ਛੇ ਵਿਅਕਤੀ ਇਸ ਤਰ੍ਹਾਂ ਦੇ ਮਿਲੇ ਜਿਨ੍ਹਾਂ ਨੇ ਖੁਦ ਕਿਹਾ ਕਿ ਅਸੀਂ ਅਵਤਾਰ ਕੰਟਰੈਕਟਿੰਗ ਲਿਮਿਟਿਡ ਦੇ ਇੰਪਲੋਈ ਹਾਂ, ਅਸੀਂ ਇੱਥੇ ਕੰਮ ਕਰਦੇ ਹਾਂ. ਉਸ ਤੋਂ ਇਲਾਵਾ ਇੱਕ ਸੁਪਰਵਾਈਜ਼ਰ ਵੀ ਸੀਗਾ ਜਿਹੜਾ, ਉਹ ਵੀ ਉਹਨਾਂ ਦਾ ਇੰਪਲੋਈ ਹੈ, ਉਹ ਸੁਪਰਵਾਈਜ਼ਰ ਕੋਲ PR ਹੈ. ਪਰ ਉਹ ਜਿਹੜੇ 6 ਵਿਅਕਤੀ ਨੇ ਉਹਨਾਂ ਕੋਲ ਵਿਜ਼ਟਰ ਵੀਜ਼ਾ ਹੈ, ਪਰ ਉਹ ਖੁਦ ਕਹਿ ਰਹੇ ਨੇ ਕਿ ਅਸੀਂ ਇਹਨਾਂ ਕੋਲ ਕੰਮ ਕਰਦੇ ਹਾਂ. ਉਹ ਇਹ 7 ਹੋ ਗਏ, ਉਸ ਤੋਂ 8ਵਾਂ ਵਿਅਕਤੀ ਇੱਕ ਹੋਰ ਸੀ ਜਿਨ੍ਹਾਂ ਨੇ ਉਹਨਾਂ ਨੇ ਵੀ ਇਹੋ ਕਿਹਾ ਕਿ ਮੈਂ ਅਵਤਾਰ ਕੰਟਰੈਕਟਿੰਗ ਲਿਮਿਟਿਡ ਕੋਲ ਕੰਮ ਕਰਦਾ ਹਾਂ, ਪਰ ਉਹਨਾਂ ਕੋਲ ਕਿਸੇ ਵੀ ਕਿਸਮ ਦਾ ਵੀਜ਼ਾ ਨਹੀਂ ਸੀਗਾ. ਓਵਰਸਟੇਅਰ ਹੋਣਗੇ ਮੈਂ ਉਹ ਅੰਦਾਜ਼ਾ ਲਾ ਰਹੀ ਹਾਂ, ਪਰ ਉਹਨਾਂ ਕੋਲ ਕੋਈ ਵੀ ਵੈਲਿਡ ਵੀਜ਼ਾ ਨਹੀਂ ਸੀਗਾ ਉਹਨਾਂ ਕੋਲ. ਸੋ ਨਤੀਜਤਨ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ, ਅਰੈਸਟ ਕਰ ਲਿਆ ਗਿਆ. ਉਸ ਤੋਂ ਬਾਅਦ ਉਹਨਾਂ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਡਿਪੋਰਟ ਕਰ ਦਿੱਤਾ. ਇੱਕ ਵਿਅਕਤੀ ਜਿਨ੍ਹਾਂ ਕੋਲ ਕੋਈ ਵੀ ਕਿਸੇ ਕਿਸਮ ਦਾ ਵੀ ਵੀਜ਼ਾ ਨਹੀਂ ਸੀ, ਪਰ ਕੰਮ ਉੱਥੇ ਕਰਦੇ ਸੀਗੇ ਉਹਨਾਂ ਦੇ ਦੱਸਣ ਦੇ ਮੁਤਾਬਕ. The employer, however, claimed that those individuals were not employees but were sightseeing despite having a supervisor on site that had transported those individuals from the Manu River Sikh temple to the location. So, ek keh rahe ne ke oh jehde 6 vyakti plus 7ਵੇਂ jinna kol 6 jehde visitor 7ਵੇਂ jinna kol koi vi kisam da visa nahi hai, oh employer keh rahe ne ke oh utthe ਘੁੰਮਣ ਫਿਰਨ ਆਏ ਸੀਗੇ ਉੱਥੇ ਕੰਮ ਨਹੀਂ ਕਰਦੇ ਉਹ ਘੁੰਮਣ ਫਿਰਨ ਆਏ ਸੀਗੇ ਜਸਟ ਬਾਗ ਬਗੀਚਾ ਦੇਖਣ ਆਏ ਸੀਗੇ ਕੰਮ ਕਰਦੇ ਨੇ ਉਹਨਾਂ ਨੇ ਖੁਦ ਕਹਿ ਦਿੱਤਾ ਆ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਸੁਪਰਵਾਈਜ਼ਰ ਜਿਹਨਾਂ ਕੋਲ ਪੀ ਆਰ ਹੈ ਉਹ ਉਹਨਾਂ ਨੂੰ ਉੱਥੋਂ ਮਨਰੇਵਾ ਗੁਰਦੁਆਰਾ ਸਾਹਿਬ ਆ ਜਿਹੜਾ ਉੱਥੋਂ ਉਹਨਾਂ ਨੂੰ ਕਲੈਕਟ ਕਰਕੇ ਉੱਥੋਂ ਲਿਆਉਂਦੇ ਨੇ ਉਹ ਸੋ The wages, time, holiday and leave records were analyzed for the past 6 years from the date of the visit. So, unhane jede wage record ne, pay slips ya jediyan time sheets ne, hor jinne vi record kanoon de tehat rakhne hunde ne, oh pichle 6 saalan de sare unhane check kite. The labor inspector reviewed the records and out of the individuals located at 214 Glenbrook Waikuku Road, the employer only had individual employment agreements and the records for the supervisor. ਸੋ ਉਸ ਵਕਤ ਜਿਹੜੇ ਉੱਥੇ 8 ਵਿਅਕਤੀ ਮੌਜੂਦ ਸਨ ਉਹਨਾਂ ਚੋਂ ਸਿਰਫ ਇੱਕ ਜਿਹੜੇ ਸੁਪਰਵਾਈਜ਼ਰ ਨੇ ਸਿਰਫ ਉਹਨਾਂ ਦੇ ਹੀ ਰਿਕਾਰਡ ਸੀਗੇ ਹਾਂ ਉਹਨਾਂ ਦਾ ਇੰਪਲੋਇਮੈਂਟ ਕੰਟਰੈਕਟ ਤੇ ਬਾਕੀ ਰਿਕਾਰਡ ਜਿਹੜੇ ਵੇਜ ਰਿਕਾਰਡ ਵਗੈਰਾ ਉਹਨਾਂ ਨੇ ਜ਼ਿਆਦਾ ਡਿਟੇਲ ਨਹੀਂ ਦਿੱਤੀ ਕਿ ਹੋਰ ਕਿਹੜੇ ਰਿਕਾਰਡ ਪਰ ਬਾਕੀ ਜਿਹੜੇ ਉਹ 6 ਵਿਜ਼ਟਰ ਵੀਜ਼ੇ ਤੇ ਨੇ ਇੱਕ ਜਿਹੜੇ ਅਨਲੋਫੁਲ ਨੇ ਉਹਨਾਂ ਦਾ ਕੋਈ ਵੀ ਕਾਗਜ਼ ਪੱਤਰ ਨਹੀਂ ਹੈ ਪਰ ਉਹ ਸੱਤ ਦੇ ਸੱਤ ਖੁਦ ਕਹਿ ਰਹੇ ਨੇ ਕਿ ਅਸੀਂ ਇੱਥੇ ਕੰਮ ਕਰਦੇ ਹਾਂ ਔਰ ਸਾਨੂੰ ਇੱਥੇ ਟਰਾਂਸਪੋਰਟ ਕੀਤਾ ਜਾਂਦਾ ਹੈ ਮਨਰੇਵਾ ਗੁਰਦੁਆਰੇ ਤੋਂ
ਜੀ
Attempts were made by the labor inspector to contact those other individuals found at the location on 7 June 2017 without any response from them to verify information provided by the employer about their presence at 214 Glenbrook Waikuku Road. So, the labor inspector ne oh follow up karan di koshish kiti ki oh jede 6 ek te unhone report karta jede 6 visitor visa wale ne unna nu further unhone investigate karna chahya ke jede employer keh rahe ne ke itthe ghumn firni aaye hai te inna da koi record nahi ਉਹਨਾਂ ਨੇ ਉਹ ਉਸ ਗੱਲ ਦੀ ਹੋਰ ਤਫਤੀਸ਼ ਕਰਨੀ ਚਾਹੀਦੀ ਕਰਨੀ ਚਾਹੀ ਪਰ ਉਹ ਜਿਹੜੇ 6 ਵਿਅਕਤੀ ਨੇ ਓਬਵੀਅਸਲੀ ਜ਼ਾਹਿਰ ਉਹਨਾਂ ਨੇ ਨਹੀਂ ਉਹਨਾਂ ਨੂੰ ਮੁੜ ਕੇ ਕੋਈ ਹੁੰਗਾਰਾ ਦਿੱਤਾ ਜਵਾਬ ਦਿੱਤਾ ਸੋ ਇਸ ਲਈ ਉਹ ਵਾਲੀ ਤਫਤੀਸ਼ ਜਿਹੜੀ ਹੈ ਉੱਥੇ ਰੁਕ ਗਈ ਅੱਗੇ ਨਹੀਂ ਚੱਲੀ ਗੱਲ ਫਰੋਮ ਦ ਇਨਫੋਰਮੇਸ਼ਨ ਐਂਡ ਰਿਕਾਰਡਸ ਪ੍ਰੋਵਾਈਡਡ ਬਾਈ ਦੀ ਇੰਪਲੋਇਰ ਐਂਡ ਦੀ ਅਨਾਲਿਸਿਸ ਅੰਡਰਟੇਕਨ ਦੀ ਇੰਸਪੈਕਟਰੇਟ ਆਈਡੈਂਟੀਫਾਈਡ ਏਰੀਆਜ਼ ਵੇਅਰ ਦੀ ਇੰਪਲੋਇਰ ਵਾਸ ਨੋਨ ਕੰਪਲਾਇੰਟ with the applicable legislation below. So, kehnde ki jo jinna unna nu jo kuch muhayya karwaya gaya aur jinni taftish kiti gayi ohde aadhar te unna ne kuch area jehde ne identify kite ne ke jithe eh wala employer jehda ke oh compliant nahi hai. The employer indicated to the labor inspector matlab keh rahe ne obviously ke ha koi na koi kami hai kite isse liye assi ohnu non compliant kehne ha ke jo ਸਾਰੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਪੂਰਤੀ ਨਹੀਂ ਹੋ ਰਹੀ ਸੀ ਨਾਨ ਕੰਪਲਾਇੰਟ ਦਾ ਮਤਲਬ ਮੈਂ ਇਸ ਤਰ੍ਹਾਂ ਲੈਣੀ ਹਾਂ ਦੀ ਇੰਪਲੋਇਰ ਇੰਡੀਕੇਟਡ ਟੂ ਦ ਲੇਬਰ ਇੰਸਪੈਕਟਰ ਦੈਟ ਇਟ ਵੁੱਡ ਬੀ ਨੋ ਲੋਂਗਰ ਕੈਰੀਇੰਗ ਆਊਟ ਸੀਜ਼ਨਲ ਵਰਕ ਫੋਰ 2017 ਟੂ 2018 ਐਂਡ ਦੇਅਰ ਫੋਰ ਨੋ ਲੋਂਗਰ ਹੈਡ ਐਨੀ ਇੰਪਲੋਈਜ਼ ਸੋ ਉਹ ਸਾਰੀ ਗੱਲਬਾਤ ਤੋਂ ਬਾਅਦ ਜਿਹੜੇ ਇੰਪਲੋਇਰ ਨੇ ਅਵਤਾਰ ਕੰਟਰੈਕਟਿੰਗ ਲਿਮਿਟਡ ਉਹਨਾਂ ਨੇ ਲੇਬਰ ਇੰਸਪੈਕਟਰ ਨੂੰ ਇਹ ਕਹਿ ਦਿੱਤਾ ਕਿ ਮੈਂ ਜਿਹੜਾ ਆਉਂਦਾ ਸਾਲ ਹੈ 2017 2018 ਦਾ ਜਿਹੜਾ ਸੀਜ਼ਨਲ ਕੰਮ ਹੈ ਉਹ ਮੈਂ ਨਹੀਂ ਕਰ ਰਿਹਾ ਇਸ ਲਈ ਮੈਨੂੰ ਹੋਰ ਇੰਪਲੋਈ ਰੱਖਣ ਦੀ ਅੱਗੇ ਜ਼ਰੂਰਤ ਨਹੀਂ ਹੈ The inspectorate therefore brought the failings to the employer's attention should it choose to operate again in the future and no enforcement action was taken. So, kyunki unhon ne is tarah keh ditta hai ki main agle season ch operate nahi karna te koi employee nahi rakhe hoye is karke labor inspector keh rahe ne ke oh unhon nu agge jehdi sari gal baat hai oh ohde us bina te hai kyunki oh agle season ch operate nahi kar rahe so unhon nu ਇਸ ਕਰਕੇ ਵੀ ਸ਼ਾਇਦ ਉਹਨਾਂ ਨੇ ਕੋਈ ਇਨਫੋਰਸਮੈਂਟ ਨਹੀਂ ਕੀਤੀ ਜਾਂ ਜਿਹੜਾ ਇਨਫਰਿੰਜਮੈਂਟ ਨੋਟਿਸ ਜਿਹਨੂੰ ਕਹਿੰਦੇ ਆ ਉਹ ਨਹੀਂ ਇਸ਼ੂ ਕੀਤਾ The inspector had the following findings in respect of the Employment Relations Act 2000. These failings have only been identified for the wages and time records for December 2010 to April 2016. So, ਉਹ ਜਿਹੜੀਆਂ ਕਮੀਆਂ ਜਾਂ ਜਿਹੜਾ ਸਾਰਾ ਕੁਝ ਠੀਕ ਹੈ ਉਹ ਉਸ ਟਾਈਮ ਪੀਰੀਅਡ ਦਾ ਦਸੰਬਰ 2010 ਤੋਂ ਅਪ੍ਰੈਲ 2016 ਦੀ ਐਪਲੀਕੇਬਲ ਵਰਸ਼ ਅੱਛਾ ਉਹ ਜਿਹੜੇ ਐਕਟ ਲਾਗੂ ਹੁੰਦੇ ਨੇ ਉਹ ਉਹਨਾਂ ਨੇ ਲਿਖੇ ਨੇ ਅੱਗੇ ਕਹਿੰਦੇ ਦ ਫੋਲੋਇੰਗ ਫੇਲਿੰਗ ਵਾਸ ਆਈਡੈਂਟੀਫਾਈਡ ਫਰੋਮ ਅ ਸੈਂਪਲ ਆਫ ਇੰਡੀਵਿਜੁਅਲ ਇੰਪਲੋਇਮੈਂਟ ਅਗਰੀਮੈਂਟਸ ਐਂਡ ਬਰੋਟ ਟੂ ਦੀ ਇੰਪਲੋਇਰਜ਼ ਅਟੈਂਸ਼ਨ ਗਿਵਨ ਦੈਟ ਇਟ ਨੋ ਲੋਂਗਰ ਹੈਡ ਐਨੀ ਇੰਪਲੋਈਜ਼ ਸੋ ਇਹ ਹੈ ਜੀ ਸੈਕਸ਼ਨ 690OJ ਰਿਲੇਟਿੰਗ ਟੂ ਦ ਮੈਂਡੇਟਰੀ ਰਿਕੁਆਇਰਮੈਂਟ ਫਾਰ ਕਲੈਕਟਿਵ ਐਂਡ ਇੰਡੀਵਿਜੁਅਲ ਇੰਪਲੋਇਮੈਂਟ ਅਗਰੀਮੈਂਟਸ ਟੂ ਇੰਕਲੂਡ ਐਨ ਇੰਪਲੋਈ ਪ੍ਰੋਟੈਕਸ਼ਨ ਪ੍ਰੋਵੀਜ਼ਨ ਸੋ ਇਹਦੇ ਤੋਂ ਮੈਨੂੰ ਇਹ ਸਮਝ ਆ ਰਹੀ ਹੈ ਕਿ ਸ਼ਾਇਦ ਸਾਰੇ ਵਿਅਕਤੀਆਂ ਕੋਲ ਉਹ ਜਿਹੜੇ ਇੰਪਲੋਇਮੈਂਟ ਐਗਰੀਮੈਂਟਸ ਨਹੀਂ ਹੈਗੇ ਸੋ ਇਹ ਇੱਕ ਉਹ ਸ਼ਾਰਟ ਕਮਿੰਗ ਹੈ ਫਿਰ ਕਮੀ ਹੈ ਜਿਹੜੀ ਗੈਪ ਉਹਨਾਂ ਨੇ ਦੱਸਿਆ ਪਰ ਨਾਲ ਉਹ ਬਾਰ ਬਾਰ ਇਹ ਵੀ ਜ਼ਿਕਰ ਕਰਦੇ ਜਾ ਰਹੇ ਨੇ ਕਿ ਉਹ ਜਿੰਨੇ ਕੁ ਥੋੜੇ ਜਿਹੇ ਰਿਕਾਰਡ ਅਸੀਂ ਦੇਖ ਸਕੇ ਹਾਂ ਉਹਦੇ ਆਧਾਰ ਤੇ ਹੈ ਸੋ ਇਹਦੇ ਚੋਂ ਅਗਰ ਅਸੀਂ ਸ਼ੁਰੂ ਚ ਕਿਹਾ ਸੀ ਇੰਟਰਪ੍ਰੀਟੇਸ਼ਨ ਨਹੀਂ ਪਰ ਰੀਡਿੰਗ ਬਿਟਵੀਨ ਦ ਲਾਈਨਸ ਜੇ ਲੇਬਰ ਇੰਸਪੈਕਟਰ ਨੂੰ ਹੋਰ ਜ਼ਿਆਦਾ ਵੱਡਾ ਸੈਂਪਲ ਹੁੰਦਾ ਡਾਕੂਮੈਂਟੇਸ਼ਨ ਦਾ ਸ਼ਾਇਦ ਉਹਨਾਂ ਦਾ ਆਊਟਕਮ ਕੁਛ ਹੋਰ ਹੁੰਦਾ ਪਰ ਉਹ ਅਸੀਂ ਜ਼ਿਆਦਾ ਉਹਦੇ ਤੇ ਕਹਿ ਨਹੀਂ ਸਕਦੇ ਜੋ ਉਹਨਾਂ ਨੇ ਦੇਖਿਆ ਉਹਦੇ ਆਧਾਰ ਤੇ ਹੀ ਗੱਲਬਾਤ ਹੈ ਔਰ ਨਾਲ ਉਹ ਬਾਰ ਬਾਰ ਇਹ ਵੀ ਇਸ ਗੱਲ ਤੇ ਵੀ ਜ਼ੋਰ ਦੇਈ ਜਾ ਰਹੇ ਨੇ ਕਿਉਂਕਿ ਇਹ ਜਿਹੜਾ ਇੰਪਲੋਇਰ ਨੇ 2018 ਸੀਜ਼ਨ ਚ ਓਪਰੇਟ ਨਹੀਂ ਕਰਨਾ ਉਹਦੇ ਕਰਕੇ ਵੀ ਸ਼ਾਇਦ ਥੋੜੀ
ਇਹ ਗੱਲ ਜੀ ਨੋਟ ਕਰਨ ਵਾਲੀ ਹੈ ਕਿ ਇਹ ਜਿਹੜਾ 17-18 ਤੱਕ ਇਹ ਬਿਜ਼ਨਸ ਨਹੀਂ ਕਰਨਗੇ ਇਸ ਕਰਕੇ ਉਹਨਾਂ ਨਾਲ ਲੀਨੀਐਂਟਲੀ
ਸ਼ਾਇਦ ਹਾਂ ਹਾਂ ਉਹ ਮੈਨੂੰ ਇਸ ਤਰ੍ਹਾਂ ਸਮਝ ਆ ਰਹੀ ਹੈ ਅੱਗੇ ਜੀ ਇੰਸਪੈਕਟਰ ਹੈਡ ਦਾ ਫੋਲੋਇੰਗ ਫਾਈਂਡਿੰਗਸ ਇਨ ਰਿਸਪੈਕਟ ਆਫ ਮਿਨੀਮਮ ਵੇਜਸ ਐਕਟ 1983 ਨੋ ਬ੍ਰੀਚਿਸ ਆਈਡੈਂਟੀਫਾਈਡ ਸੋ ਜਿਹੜੇ ਉਹਨਾਂ ਨੇ ਡਾਕੂਮੈਂਟਸ ਦੇਖੇ ਆ ਉਹਦੇ ਆਧਾਰ ਤੇ ਕਿ ਜਿਹੜਾ ਵੇਜਿਸ ਦਾ ਹੈ ਉਹ ਉਹਨਾਂ ਦਾ ਸਾਰਾ ਰਿਕਾਰਡ ਠੀਕ ਹੈ ਪਰ ਉਹ ਜਿਹੜੇ 6 ਵਿਅਕਤੀ ਜਿਨ੍ਹਾਂ ਨੂੰ ਉਹ ਫੋਲੋ ਅਪ ਨਹੀਂ ਕਰ ਪਾਏ ਉਹਨਾਂ ਬਾਰੇ ਨਾ ਲੇਬਰ ਇੰਸਪੈਕਟਰ ਕੁਛ ਕਹਿ ਸਕਦਾ ਹੈ
ਕਿਉਂਕਿ ਉਹਨਾਂ ਨੂੰ ਫੋਲੋ ਨਹੀਂ ਕਰ ਪਾਏ
ਹਾਂਜੀ ਹਾਂ ਤੇ ਨਾ ਹੀ ਉਹਨਾਂ ਦੀ ਕੋਈ ਡਾਕੂਮੈਂਟੇਸ਼ਨ ਹੈ ਦ ਇੰਸਪੈਕਟਰ ਹੈਡ ਦਾ ਫੋਲੋਇੰਗ ਫਾਈਂਡਿੰਗਸ ਇਨ ਰਿਸਪੈਕਟ ਆਫ ਦਾ ਹੋਲੀਡੇਜ਼ ਐਕਟ 2003 ਸੈਕਸ਼ਨ 81C ਰਿਲੇਟਿੰਗ ਟੂ ਦ ਨੰਬਰ ਆਫ ਆਵਰਸ ਵਰਕਡ ਈਚ ਡੇ ਇਨ ਅ ਪੀਰੀਅਡ ਐਂਡ ਦ ਪੇ ਫਾਰ ਦੋਜ਼ ਆਵਰਸ ਇਹ ਮੈਨੂੰ ਗੱਲ ਸਮਝ ਨਹੀਂ ਆਈ ਇਹਨਾਂ ਦੇ ਸੈਂਟੈਂਸ ਦੀ ਕਿ ਕੰਪਲਾਇੰਟ ਹੈਗੇ ਆ ਜਾਂ ਨਹੀਂ ਹੈਗੇ ਆਈ ਐਮ ਨੋਟ ਸ਼ੋਰ ਅੱਗੇ ਜੀ ਦ ਇੰਪਲੋਇਰ ਵਾਜ਼ ਫਾਊਂਡ ਟੂ ਬੀ ਕੰਪਲਾਇੰਟ ਵਿਦ ਦ ਫੋਲੋਇੰਗ ਸੋ ਇਹ ਹੁਣ ਪੋਜ਼ਿਟਿਵਸ ਨੇ ਕਿ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਹੀ ਨੇ ਸੈਕਸ਼ਨ 49 ਰਿਲੇਟਿੰਗ ਟੂ ਪੇਮੈਂਟ ਫਾਰ ਪਬਲਿਕ ਹੋਲੀਡੇਜ਼ ਔਨ ਅਦਰਵਾਈਜ਼ ਵਰਕਿੰਗ ਡੇਜ਼ ਫਾਰ ਦ ਇੰਪਲੋਈ ਮਤਲਬ ਕਿ ਜਦੋਂ ਕੋਈ ਪਬਲਿਕ ਹੋਲੀਡੇ ਹੁੰਦੀ ਹੈ ਉਹ ਕਹਿੰਦੇ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਗੈਪ ਮਿਲਿਆ ਕਿ ਉਹ ਪਬਲਿਕ ਹੋਲੀਡੇ ਲਈ ਸਟਾਫ ਨੂੰ ਨਾ ਪੇ ਕੀਤਾ ਜਾਂਦਾ ਹੋਏ ਉਹ ਸਾਰਾ ਠੀਕ ਹੈ ਸੈਕਸ਼ਨ 50 ਰਿਲੇਟਿੰਗ ਟੂ ਦ ਰਿਕੁਆਇਰਮੈਂਟ ਟੂ ਪੇ ਇੰਪਲੋਈਜ਼ ਔਨ ਟਾਈਮ ਐਂਡ ਹਾਫ ਫਾਰ ਵਰਕਿੰਗ ਔਨ ਪਬਲਿਕ ਹੋਲੀਡੇਜ਼ ਸੋ ਉਹ ਵੀ ਕਿ ਜਿੱਥੇ ਪਬਲਿਕ ਹੋਲੀਡੇ ਹੈ ਕਿ ਸਟਾਫ ਜਿਹੜੇ ਉਹਨਾਂ ਨੂੰ 1.5 ਗੁਣਾ ਪੇ ਕਰਨਾ ਚਾਹੀਦਾ ਹੈ ਉਸ ਮਾਮਲੇ 'ਚ ਵੀ ਇਹਨਾਂ ਨੂੰ ਕੋਈ ਕਮੀ ਗੈਪ ਨਹੀਂ ਮਿਲਿਆ ਸੈਕਸ਼ਨ 56 ਰਿਲੇਟਿੰਗ ਟੂ ਦ ਇੰਟਾਈਟਲਮੈਂਟ ਟੂ ਐਨ ਅਲਟਰਨੇਟਿਵ ਹੋਲੀਡੇ ਇਫ ਦ ਇੰਪਲੋਈ ਵਰਕਡ ਔਨ ਅ ਪਬਲਿਕ ਹੋਲੀਡੇ ਦੈਟ ਵਾਜ਼ ਔਨ ਅਦਰਵਾਈਜ਼ ਵਰਕਿੰਗ ਡੇ ਸੋ ਉਹ ਹੁੰਦਾ ਕਿ ਕਈ ਵਾਰੀ ਜਿਹੜੀ ਪਬਲਿਕ ਹੋਲੀਡੇ ਹੈ ਤੁਸੀਂ ਉਦਣ ਕੰਮ ਕਰਦੇ ਹੋ ਪਰ ਉਹਦੇ ਮੁਆਵਜ਼ੇ 'ਚ ਤੁਹਾਨੂੰ ਕਿਸੇ ਹੋਰ ਦਿਨ ਛੁੱਟੀ ਦੇ ਦਿੱਤੀ ਜਾਂਦੀ ਹੈ ਸੋ ਉਹਦੇ 'ਚ ਵੀ ਇਹਨਾਂ ਨੂੰ ਕੋਈ ਕਮੀ ਪੇਸ਼ੀ ਨਹੀਂ ਮਿਲੀ ਸੈਕਸ਼ਨ 60 ਰਿਲੇਟਿੰਗ ਟੂ ਪੇਮੈਂਟ ਫਾਰ ਅਲਟਰਨੇਟਿਵ ਹੋਲੀਡੇਜ਼ ਸੋ ਮਤਲਬ ਕਿ ਉਹ ਛੁੱਟੀਆਂ ਔਰ ਪੇਮੈਂਟ ਜਿਹੜਾ ਜਿੰਨੇ ਕੁ ਉਹਨਾਂ ਨੇ ਰਿਕਾਰਡ ਦੇਖਿਆ ਉਹਨਾਂ ਨੂੰ ਉਹਦੇ 'ਚ ਕੋਈ ਕਮੀ ਨਹੀਂ ਮਿਲੀ ਹੈ ਸੋ ਮੇਨ ਜਿਹੜੀ ਮੈਨੂੰ ਇਹ 'ਚੋਂ ਗੱਲ ਸਮਝ ਆਈ ਹੈ ਇੱਕ ਤਾਂ ਇਹ ਕਿ ਸਾਰੇ ਵਿਅਕਤੀਆਂ ਦੇ ਸ਼ਾਇਦ ਉਹ ਪੇਪਰ ਵਰਕ ਨਹੀਂ ਹੈ ਔਰ ਜਿਹੜੇ ਉਹ 6 ਵਿਅਕਤੀ ਜਿਹੜੇ ਵਿਜ਼ਟਰ ਵੀਜ਼ਾ ਤੇ ਨੇ ਉਹ ਉਹਨਾਂ ਵਿਅਕਤੀਆਂ ਦੇ ਦੱਸਣ ਦੇ ਮੁਤਾਬਕ ਉੱਥੇ ਕੰਮ ਕਰਦੇ ਨੇ ਪਰ ਇੰਪਲੋਇਰ ਦੇ ਮੁਤਾਬਕ ਨਹੀਂ ਹਾਂਜੀ ਔਰ ਇੱਕ ਜਿਹੜੇ ਜਿਨ੍ਹਾਂ ਨਾਲ ਮੇਰਾ ਖਿਆਲ ਸਭ ਤੋਂ ਜ਼ਿਆਦਾ ਧੱਕਾ ਹੋਇਆ ਜਿਹੜੇ ਜਿਨ੍ਹਾਂ ਕੋਲ ਕੋਈ ਵੀ ਵੈਲਿਡ ਵੀਜ਼ਾ ਨਹੀਂ ਸੀ ਔਰ ਉਹ ਡਿਪੋਰਟ ਕਰ ਦਿੱਤੇ ਗਏ
ਔਰ ਮੇਨ ਜਿਹੜਾ ਕੋਈ ਇਨਫ੍ਰਿੰਜਮੈਂਟ ਨੋਟਿਸ ਨਹੀਂ ਹੋਇਆ ਉਹ ਇਸ ਕਰਕੇ ਨਹੀਂ ਹੋਇਆ ਕਿਉਂਕਿ ਇਹਨਾਂ ਨੇ
ਅਗਲਾ ਜਿਹੜਾ ਸਾਲ ਹੈ ਉਹ ਬਿਜ਼ਨਸ ਨਹੀਂ ਹੋਏਗਾ ਇਹਨਾਂ ਦਾ ਸੋ ਇਹ ਗੱਲਬਾਤ ਹੈ ਜੀ ਔਰ ਅਫੀਸ਼ਲ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੇ ਮਹਿਕਮੇ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਕੋਲੋਂ ਇਹ ਖ਼ਬਰ ਆਈ ਹੈ ਸੋ ਉਮੀਦ ਹੈ ਕਿ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਸੀਗਾ ਕਲੈਰੀਫਿਕੇਸ਼ਨ ਇਹਦੇ ਤੋਂ ਹੋਗੀ ਹੋਏਗੀ ਸੋ ਆਉਂਦੇ ਸਮੇਂ 'ਚ ਹੋਰ ਵੀ ਐਕਚੁਲੀ ਬਾਕੀ ਸਰੋਤਿਆਂ ਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਜਿਹੜਾ ਕੰਮ ਹੈ ਇਹ ਕੋਈ ਵੀ ਵਿਅਕਤੀ ਕਰ ਸਕਦਾ ਜ਼ਰੂਰੀ ਨਹੀਂ ਕਿ ਤੁਸੀਂ ਮੀਡੀਆ ਵਾਲੇ ਹੋ ਜਾਂ ਈਵਨ ਇੱਥੋਂ ਤੱਕ ਕਿ ਜਿਹੜਾ ਕੋਈ ਵਿਅਕਤੀ ਇੱਥੇ ਵਿਜ਼ਟਰ ਵੀਜ਼ੇ ਤੇ ਵੀ ਆਇਆ ਹੋਇਆ ਹੈ ਪ੍ਰੋਵਾਈਡਡ ਕਿ ਉਹ ਇੱਥੇ ਨਿਊਜ਼ੀਲੈਂਡ 'ਚ ਮੌਜੂਦ ਹੈ ਉਹ ਵੀ ਅਫੀਸ਼ੀਅਲ ਇਨਫੋਰਮੇਸ਼ਨ ਐਕਟ ਦੇ ਤਹਿਤ ਇਨਫੋਰਮੇਸ਼ਨ ਰਿਕੁਐਸਟ ਕਰ ਸਕਦਾ ਹੈ ਮੈਂ ਇੱਕ ਵੈਬਸਾਈਟ ਦੱਸਣਾ ਚਾਹਾਂਗੀ ਸਾਰਿਆਂ ਨੂੰ ਉਹ ਹੈ ਜੀ FYI.org.nz ਉੱਥੇ ਜਾ ਕੇ ਤੁਸੀਂ ਇਹ ਇਨਫੋਰਮੇਸ਼ਨ ਮੰਗਾ ਸਕਦੇ ਹੋ ਔਰ ਉਹਦੇ ਨਾਲ ਕੀ ਹੁੰਦਾ ਇਹ ਤਾਂ ਖੈਰ ਇਹ ਜਿਹੜੀ ਮੈਂ ਮੰਗਵਾਈ ਹੈ ਮੈਂ ਈਮੇਲ ਕਰਕੇ ਮੰਗਵਾਈ ਉਹ ਮੇਰੇ ਤੱਕ ਸੀਮਤ ਰਹੀ ਜਿਹੜਾ FYI.org.nz ਹੈ ਉਹ ਜਨਤਕ ਹੈ ਸੋ ਉਹ ਤੁਸੀਂ ਤੁਹਾਡੀ ਗੱਲ ਵੀ ਜਨਤਕ ਹੁੰਦੀ ਹੈ ਕਿ ਤੁਸੀਂ ਕੌਣ ਹੋ ਕਿੱਥੋਂ ਇਨਫੋਰਮੇਸ਼ਨ ਮੰਗਵਾ ਰਹੇ ਹੋ ਕਿਹੜੀ ਮੰਗਵਾ ਰਹੇ ਹੋ ਔਰ ਉਹਦਾ ਜਵਾਬ ਕੀ ਆ ਰਿਹਾ ਉਹ ਵੀ ਫਿਰ ਪਬਲਿਕ ਡੋਮੇਨ 'ਚ ਰਹਿੰਦਾ ਸੋ ਉਹ ਇੱਕ ਜ਼ਿਆਦਾ ਚੰਗਾ ਤਰੀਕਾ ਕਿ ਜ਼ਿਆਦਾ ਲੋਕਾਂ ਤੱਕ ਗੱਲ ਜਾਂਦੀ ਹੈ ਤੋ ਅਗਰ ਕਿਸੇ ਨੂੰ ਵੀ ਕਿਸੇ ਵੀ ਇਸ ਤਰ੍ਹਾਂ ਦੇ ਕੇਸ ਦੀ ਇਨਵੈਸਟੀਗੇਸ਼ਨ ਦਾ ਇਹ ਇਨਫੋਰਮੇਸ਼ਨ ਜਿਹੜੀ ਤੁਸੀਂ ਸਿਰਫ ਰਿਲੇਟਿੰਗ ਟੂ ਗਵਰਨਮੈਂਟ ਏਜੰਸੀ ਗਵਰਨਮੈਂਟ ਡਿਪਾਰਟਮੈਂਟਸ ਗਵਰਨਮੈਂਟ 'ਚ ਜਿਹੜੇ ਮੰਤਰੀ ਆ ਉਹਨਾਂ ਨਾਲ ਰਿਲੇਟਿਡ ਇਨਫੋਰਮੇਸ਼ਨ ਮੰਗਾ ਸਕਦੇ ਹੁੰਦੇ ਹੋ ਨਾ ਕਿ ਕਿਸੇ ਪ੍ਰਾਈਵੇਟ ਇੰਡੀਵਿਜੁਅਲ ਸੋ ਇਹ ਇਨਫੋਰਮੇਸ਼ਨ ਅਗਰ ਸਿਰਫ ਅਵਤਾਰ ਕੰਟਰੈਕਟਿੰਗ ਲਿਮਿਟਿਡ ਦੀ ਹੁੰਦੀ ਤੋ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇਨਫੋਰਮੇਸ਼ਨ ਇੱਦਾਂ ਜਨਤਕ ਕਰ ਸਕੇ ਬਟ ਇਹ MBIE ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿਹੜੇ ਕਿ ਪਬਲਿਕ ਗਵਰਨਮੈਂਟ ਏਜੰਸੀਜ਼ ਨੇ ਕਿਉਂਕਿ ਉਹਨਾਂ ਦੀ ਇਹਨਾਂ 'ਚ ਇਨਵੋਲਵਮੈਂਟ ਸੀ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ ਇਹ ਹੱਕ ਹੈ ਕਿ ਅਸੀਂ ਇਹ ਇਨਫੋਰਮੇਸ਼ਨ ਮੰਗਵਾ ਸਕੀਏ ਔਰ ਜਨਤਕ ਕਰ ਸਕੀਏ ਸੋ ਇੱਥੇ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਕਿਸੇ ਵਿਅਕਤੀ 'ਤੇ ਜਾਂ ਕਿਸੇ ਬਿਜ਼ਨਸ 'ਤੇ ਅਟੈਕ ਹੋ ਰਿਹਾ ਜਸਟ ਬਿਕੋਜ਼ ਉਹਦੇ 'ਚੋਂ ਗਵਰਨਮੈਂਟ ਏਜੰਸੀਜ਼ ਇਨਵੋਲਵਡ ਨੇ ਤੋ ਇਸ ਤਰ੍ਹਾਂ ਇਨਫੋਰਮੇਸ਼ਨ ਸ਼ੇਅਰ ਕਰਨ 'ਚ ਕੋਈ ਕਾਨੂੰਨ ਨਹੀਂ ਤੋੜਿਆ ਜਾ ਰਿਹਾ ਔਰ ਜਿੱਦਾਂ ਉਹਨਾਂ ਨੇ ਭੇਜੀ ਹੈ ਵਰਡ ਫੋਰ ਵਰਡ ਉੱਦਾਂ ਹੀ
ਅਸੀਂ ਪੜ੍ਹੀ
ਸ਼ੇਅਰ ਕੀਤੀ ਗਈ ਹੈ ਤੋ ਹਾਂ ਸਰੋਤੇ ਮੈਨੂੰ ਆਸ ਹੈ ਕਿ ਕੰਪੇਅਰ ਕਰ ਲੈਣਗੇ ਇਹ ਸਾਰੀ ਗੱਲਬਾਤ ਨੂੰ
ਸੋ ਅਨੂ ਜੀ ਆਪਾਂ ਦੱਸ ਦਈਏ ਕਿ ਲੇਬਰ ਦੇ ਖਿਲਾਫ ਸਾਡਾ ਜਿਹੜਾ ਹੋਰ ਸੰਘਰਸ਼
ਹੈ ਹਾਂਜੀ ਅਗਲਾ ਜਿਹੜਾ ਆਉਣ ਵਾਲਾ ਬਿਲਕੁਲ
ਬਿਲਕੁਲ ਜਵਾਬ ਮਿਲ ਜਾਵੇ
ਹਾਂਜੀ 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 ਬਹੁਤ ਇੰਪੋਰਟੈਂਟ ਹੈ ਇੱਥੇ ਹੈਲਥ ਕੇਅਰ ਦਾ ਸੈਕਟਰ ਹੈ ਜਿਹੜਾ ਉਹਨਾਂ ਦੀ ਯੂਨੀਅਨ ਹੈ ਨਿਊਜ਼ੀਲੈਂਡ ਨਰਸਿੰਗ ਆਰਗੇਨਾਈਜੇਸ਼ਨ ਸ਼ਾਇਦ ਨਹੀਂ ਸਭ ਤੋਂ ਵੱਡੀ ਯੂਨੀਅਨ ਤਾਂ ਨਹੀਂ ਹੈ ਸਭ ਤੋਂ ਵੱਡੀ ਮੇਰੇ ਖਿਆਲ A2 ਹੈ ਕਿਉਂਕਿ ਕਾਫੀ ਸਾਰੀਆਂ ਯੂਨੀਅਨ ਮਿਲ ਕੇ A2 ਬਣੀਆਂ ਇਹਨਾਂ ਦੇ ਮੈਂਬਰ 27,000 ਮੈਂਬਰਸ ਨੇ NZNO ਦੇ ਔਰ ਮੈਂ ਇਹ ਗੱਲ ਇੱਥੇ ਇਸ ਲਈ ਵੀ ਸ਼ੇਅਰ ਕਰ ਰਹੀ ਹਾਂ ਕਿਉਂਕਿ ਹੈਲਥ ਕੇਅਰ ਚ ਸਾਡੇ ਭਾਰਤੀ ਮੂਲ ਦੇ ਲੋਕ ਬਹੁਤ ਕੰਮ ਕਰਦੇ ਨੇ ਖਾਸ ਕਰਕੇ ਔਰਤਾਂ ਹੈਲਥ ਕੇਅਰ ਅਸਿਸਟੈਂਟਸ ਨਰਸਿਸ ਮਿਡਵਾਈਫਸ ਹੋਸਪਿਟਲ ਚ ਬਹੁਤ ਲੋਕ ਇਸ ਤੋਂ ਅਫੈਕਟਿਡ ਨੇ ਸੋ ਇਹ ਇੰਪੋਰਟੈਂਟ ਗੱਲ ਹੈ ਸਾਰਿਆਂ ਲਈ ਕਿ ਪਿਛਲੇ ਫਿਊ ਵੀਕਸ ਤੋਂ ਜਿਹੜੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹਨਾਂ ਦੀ ਤਨਖਾਹ ਵਧਾਉਣ ਦੀ ਤੋ ਸਰਕਾਰ ਨੇ ਆਫਰ ਕੀਤਾ ਸੀ ਕਿ 2% ਇਨਕਰੀਮੈਂਟ ਮਿਲੂਗਾ ਨਰਸਿਸ ਨੂੰ ਤੋ ਕੋਈ ਮੇਰੇ ਖਿਆਲ ਮਹੀਨਾ ਡੇਢ ਮਹੀਨਾ ਪਹਿਲੇ ਉਹ ਵੋਟ ਪਈ ਤੋ ਉਹ 27,000 ਮੈਂਬਰ ਨੇ ਜਿਹੜੇ NZ ਉਹਨਾਂ ਨੇ ਮੈਜੋਰਿਟੀ ਨੇ ਨਾਂ ਦੀ ਵੋਟ ਪਾਈ ਕਿ ਸਾਨੂੰ 2% ਇਨਕਰੀਜ਼ ਮਨਜ਼ੂਰ ਨਹੀਂ ਹੈ ਅਸੀਂ ਇਸ ਤੋਂ ਜ਼ਿਆਦਾ ਚਾਹੁੰਦੇ ਹਾਂ ਕਿਉਂਕਿ ਸਾਡਾ ਗੁਜ਼ਾਰਾ ਨਹੀਂ ਹੁੰਦਾ ਔਰ ਸਿਰਫ ਤਨਖਾਹ ਨਹੀਂ ਅਸੀਂ ਆਪਣੀਆਂ ਵਰਕਿੰਗ ਕੰਡੀਸ਼ਨਸ ਬੈਟਰ ਚਾਹੁੰਦੇ ਹਾਂ ਕਿਉਂਕਿ ਸਟਾਫ ਸ਼ੋਰਟੇਜ ਇੰਨੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਛੋਟਾ ਮੋਟਾ ਆਪਰੇਸ਼ਨ ਕੋਈ ਸਕੈਨ ਕੁਛ ਹੋਣਾ ਕਿੰਨੀਆਂ ਲੰਬੀਆਂ ਲੰਬੀਆਂ ਵੇਟਿੰਗ ਲਿਸਟ ਨੇ ਤੋ ਉਹ ਸ਼ੋਰਟੇਜ ਹੈ ਉਹ ਜਿਹੜੀਆਂ ਨਰਸਿਸ ਨੇ ਜਾਂ ਬਾਕੀ ਸਟਾਫ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲੰਬੇ ਆਵਰਸ ਕੰਮ ਕਰਨਾ ਪੈਂਦਾ ਹੈ ਸ਼ਿਫਟਾਂ ਨੇ ਸਾਰਾ ਕੁਛ ਹੈ ਸੋ ਆਪਣੀਆਂ ਵਰਕਿੰਗ ਕੰਡੀਸ਼ਨ ਵੀ ਬੈਟਰ ਚਾਹੁੰਦੇ
ਨੇ ਖਾਸ ਕਰਕੇ ਇਹਨੂੰ ਜੀ ਜਿਹੜੇ ਰਿਮੋਟ ਦੇ ਵਿੱਚ
ਹਾਂ ਅੱਜ ਹੀ ਸਵੇਰੇ ਖਬਰ ਸੀ ਕਿ ਇੱਕ ਐਕਸੀਡੈਂਟ ਐਮਰਜੈਂਸੀ ਸੈਂਟਰ ਕਿਸੇ ਰਿਮੋਟ ਏਰੀਆ 'ਚ ਉਹ ਬੰਦ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਫੰਡਿੰਗ ਨਹੀਂ ਹੋਲ ਮਿਲ ਰਹੀ ਸਰਕਾਰ ਵੱਲੋਂ ਤੋ ਇਹੋ ਜਿਹੀਆਂ ਗੱਲਾਂ ਕਰਕੇ ਉਹ ਸੋ ਹੁਣ ਬੀਤੇ ਕੱਲ ਦੁਬਾਰਾ ਵੋਟ ਪਈ ਹੈ ਕਿਉਂਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਸੀ NZNO ਕਿ ਐਵੇਂ ਵਨ ਆਫ ਨਾ ਹੋਵੇ ਤੋ ਅੱਜ ਖਬਰਾਂ 'ਚ ਸੀ ਕਿ 70% ਜਿਹੜੇ ਮੈਂਬਰ ਨੇ NZNO ਯੂਨੀਅਨ ਦੇ ਉਹਨਾਂ ਨੇ ਨਾਂ ਦੀ ਵੋਟ ਪਾਈ ਹੈ ਕਿ ਸਾਨੂੰ ਹਾਲੇ ਵੀ 2% ਤਨਖਾਹ 'ਚ ਜਿਹੜਾ ਵਾਧਾ ਨਹੀਂ ਮਨਜ਼ੂਰ ਸਾਨੂੰ ਜ਼ਿਆਦਾ ਬੈਟਰ ਚਾਹੀਦੀਆਂ ਕੰਡੀਸ਼ਨਸ ਔਰ ਤਨਖਾਹ ਤੋ ਹੁਣ 12 May ਨੂੰ ਨੇਸ਼ਨ ਵਾਈਡ ਸਾਰੇ ਮੇਨ ਮੇਨ ਸੈਂਟਰ ਜਿਹੜੇ ਨੇ ਨਿਊਜ਼ੀਲੈਂਡ ਦੇ ਉੱਥੇ ਹੈਲਥ ਕੇਅਰ ਦਾ ਸਟਾਫ ਜਿਹੜਾ ਉਹ ਮਾਰਚ ਕਰਨ ਜਾ ਰਹੇ ਨੇ
ਜੇ ਉਦੋਂ ਤੱਕ ਮੰਗਾਂ ਮੰਨ ਲਈਆਂ
ਜੇ ਮੰਨ ਲਈਆਂ ਫਿਰ ਨਹੀਂ ਅਗਰ ਨਹੀਂ ਮੰਨੀਆਂ ਜਾਂਦੀਆਂ ਤੋ ਇਹ ਜਿਹੜਾ ਪਬਲਿਕ ਹੈਲਥ ਸਿਸਟਮ ਹੈ ਉਹ ਇਸ ਵਕਤ ਲੇਬਰ ਸਰਕਾਰ ਦੇ ਅੰਡਰ ਹੈ ਸੋ ਉਹ ਲੇਬਰ ਸਰਕਾਰ ਦੇ ਅੰਡਰ ਇਹ ਕਿਹਾ ਜਾ ਰਿਹਾ ਕਿ ਇਹ ਹਿਸਟੋਰਿਕ ਸਟ੍ਰਾਈਕ ਹੋਏਗੀ ਹੈਲਥ ਕੇਅਰ ਸੈਕਟਰ ਨੇ ਇਸ ਤਰ੍ਹਾਂ ਦੀ ਸਟ੍ਰਾਈਕ ਕਦੀ ਸ਼ਾਇਦ ਅਜੇ ਤੱਕ ਨਹੀਂ ਕੀਤੀ ਤੋ ਹੁਣ ਜਿਹੜੀ ਮੈਂ ਪਹਿਲੇ ਪ੍ਰੋਸੈਸ ਦੀ ਗੱਲ ਕਰ ਰਹੀ ਸੀ ਕਿ ਜਿਹੜੇ ਪ੍ਰੋਟੈਸਟ ਨੇ ਐਵੇਂ ਹੀ ਨਹੀਂ ਹੋ ਜਾਂਦੇ ਇਕਦਮ ਹੀ ਤੋ ਉਹ ਵੋਟ 2 ਪਈ ਹੈ ਉਹ ਕਲੀਅਰ ਹੋ ਗਿਆ ਯੂਨੀਅਨ ਨੂੰ ਕਿ ਉਹਨਾਂ ਦੇ ਮੈਂਬਰ ਨਹੀਂ ਇਹ ਡੀਲ ਨਾਲ ਖੁਸ਼ ਤੋ ਹੁਣ ਜਿਹੜਾ ਕਿ ਜਿਹੜੇ ਪ੍ਰੋਟੈਸਟ ਜਾਂ ਮਾਰਚ ਨੇ ਉਹ ਏਦਾਂ ਨਹੀਂ ਹੋ ਸਕਦੇ ਉਹਨਾਂ ਦਾ ਆਪਣਾ ਪ੍ਰੋਸੈਸ ਹੈ ਕਿ ਹੁਣ ਅੱਗੇ ਬੈਲਟ ਹੋਏਗਾ ਕਿ ਜਿਹੜੇ ਸਟ੍ਰਾਈਕ ਦਾ ਐਕਸ਼ਨ ਹੈ ਉਹ ਕੀਤਾ ਜਾਵੇ ਨਾ ਕੀਤਾ ਜਾਵੇ ਸੋ 27,000 ਮੈਂਬਰ ਹੁਣ ਉਹਦੇ ਤੇ ਵੋਟ ਪਾਉਣਗੇ ਇੰਟਰਨਲੀ ਤੋ ਉਹਦੇ ਵਿੱਚ ਵੀ ਜਦੋਂ ਉਹ ਵੋਟ ਫਾਈਨਲ ਹੋ ਜਾਂਦੀ ਹੈ ਮੇਰਾ ਖਿਆਲ ਉਹਨਾਂ ਨੂੰ ਕਮ ਸੇ ਕਮ 2 ਦਾ ਪੀਰੀਅਡ ਚਾਹੀਦਾ ਹੁੰਦਾ ਕਿ ਵੋਟ ਹੋ ਗਈ ਫਾਈਨਲ ਹੋ ਗਿਆ ਉਸ ਤੋਂ 2 ਬਾਅਦ ਜਾਂ ਉਸ ਤੋਂ ਜ਼ਿਆਦਾ ਟਾਈਮ ਬਾਅਦ ਫਿਰ ਉਹ ਸਟ੍ਰਾਈਕ ਹੋ ਸਕਦੀ ਹੁੰਦੀ ਹੈ
ਅਸੀਂ ਬੇਨਤੀ ਕਰਾਂਗੇ ਜੀ ਕਿ ਬਖੀ ਸਾਹਿਬ ਵੀ ਉਹ ਸਟ੍ਰਾਈਕ ਤੇ ਜ਼ਰੂਰ ਆਉਣ
ਹਾਂ ਕਿਉਂਕਿ ਹੁਣ ਵਿਰੋਧੀ ਵਿਰੋਧ ਚ ਨੇ
ਦੂਸਰਾ ਜਿਹੜੇ ਅਖਬਾਰ ਵਾਲੇ ਨੇ ਕਿਹੜਾ
ਕਵਰ ਕਰਨ ਆ ਕੇ
ਪੰਜਾਬੀ ਨਿਊਜ਼ ਹੈ ਜੀ
ਇੰਡੀਅਨ ਵੀਕਐਂਡਰ ਹੈ ਮੈਂ ਪ੍ਰੈਸ ਰਿਲੀਜ਼ ਸਾਰਿਆਂ ਨੂੰ ਭੇਜੂਗੀ ਜਿਸ ਤਰ੍ਹਾਂ ਹਰ ਵਾਰੀ ਭੇਜਦੀ
ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਅਸੀਂ ਵੀ ਉੱਥੇ ਹੋਵਾਂਗੇ
ਸਾਡੀ ਵਾਲੰਟਰੀ ਸਾਊਂਡ ਸਰਵਿਸ ਹੋਏਗੀ ਜਿਹੜਾ ਆਕਲੈਂਡ ਚ ਮਾਰਚ ਹੋਏਗਾ 12 May ਨੂੰ ਅਗਰ ਹੁੰਦਾ ਹੈ ਉਹ ਆਕਲੈਂਡ ਡੋਮੇਨ ਜਿਹੜਾ ਕਿ ਆਕਲੈਂਡ ਹਾਸਪਿਟਲ ਹੈ ਉੱਥੋਂ ਸ਼ੁਰੂ ਹੋ ਕੇ ਗ੍ਰਾਫਟਨ ਬ੍ਰਿਜ ਫਾਈਨਲੀ ਪਹੁੰਚੇਗਾ ਆਊਟੀਆ ਸਕੁਅਰ
ਜੀ
ਮਾਰਚ ਕਰਦੇ ਆਵਾਂਗੇ ਅਸੀਂ ਤੋ ਸਾਡੇ ਭਾਰਤੀ ਮੂਲ ਦੇ ਬਹੁਤ ਲੋਕ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਇਹਦੇ ਚ ਜੁਆਇਨ ਕਰਨਗੇ ਅਗਰ ਉਹਨਾਂ ਦੀਆਂ ਮੰਗਾਂ ਉਸ ਤੋਂ ਪਹਿਲਾਂ ਨਹੀਂ ਸੁਣਵਾਈ ਹੁੰਦੀ ਤੋ ਇਹ ਇੱਕ ਇਤਿਹਾਸਿਕ ਸਟ੍ਰਾਈਕ ਹੋਏਗੀ ਅਗਰ ਹੁੰਦੀ ਹੈ ਕਿਉਂਕਿ ਜਿਹੜੇ ਹੈਲਥ ਸੈਕਟਰ ਜਿਹੜਾ ਗਵਰਨਮੈਂਟ ਸੈਕਟਰ ਚੋਂ ਸਭ ਤੋਂ ਵੱਡਾ ਹੈ ਇਸ ਤੋਂ ਬਾਅਦ ਫਿਰ ਟੀਚਰਸ ਆਉਂਦੇ ਨੇ
ਮੈਂ ਭੁੱਲ ਨਾ ਜਾਵਾਂ ਅਸੀਂ ਜ਼ਰੂਰ ਅਗਲੇ ਹਫ਼ਤੇ ਲੁਧਿਆਣੇ ਦੇ ਵਿੱਚ ਜੀ ਇੱਕ ਬਹੁਤ ਹੀ ਹਿਸਟੋਰੀਕਲ ਰੈਲੀ ਹੋਈ ਹੈ ਅਧਿਆਪਕ ਟੀਚਰ ਯੂਨੀਅਨ ਦੀ ਜਿਹੜੇ ਪਹਿਲਾਂ ਖਿੰਡੇ ਹੋਏ ਸੀਗੇ ਸਾਰੀਆਂ ਯੂਨੀਅਨ ਜਿਹੜੀਆਂ ਸੀਗੀਆਂ ਕਿਉਂਕਿ ਇਹ ਜਿਹੜਾ 70-80 ਦੇ ਦਹਾਕੇ ਦੇ ਵਿੱਚ ਜਿਹੜਾ ਇੱਕੋ ਹੀ ਟੀਚਰ ਫੰਡ ਹੁੰਦਾ ਸੀ ਗਵਰਨਮੈਂਟ ਟੀਚਰ ਯੂਨੀਅਨ ਹੁੰਦੀ ਸੀਗੀ ਉਹ ਵੱਖਰੇ ਵੱਖਰੇ ਹੋ ਗਏ ਸੀ ਇਹ ਸਾਰੀਆਂ ਜਿਹੜੀਆਂ ਹੁਣ ਯੂਨੀਅਨ ਨੇ ਪੰਜਾਬ ਦੇ ਵਿੱਚ ਜਿਹੜਾ ਜਿਹੜੀ ਤਰਾਸਦੀ ਹੋ ਰਹੀ ਹੈ ਜਿਹੜਾ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ ਕੰਟਰੈਕਟ ਦੇ ਉੱਪਰ ਜਿਹੜੇ ਟੀਚਰ ਰੱਖੇ ਜਾ ਰਹੇ ਨੇ ਉਹਨਾਂ ਨੂੰ 6-6 ਮਹੀਨੇ ਤਨਖਾਹ ਨਹੀਂ ਮਿਲਦੀ ਸੋ ਉਹ 40,000 ਦੇ ਕਰੀਬ ਅਨੁਜੀ ਲੁਧਿਆਣੇ ਦੇ ਵਿੱਚ ਚੱਕਾ ਉਹਨਾਂ ਨੇ ਜਾਮ ਕੀਤਾ ਬਹੁਤ ਵੱਡੀ ਰੈਲੀ ਹੋਈ ਹੈ ਸੋ ਅਸੀਂ ਅਗਲੇ ਹਫ਼ਤੇ ਜ਼ਰੂਰ ਕੋਈ ਜਿਹੜੀ ਪੰਜਾਬ ਦੀ ਟੀਚਰ ਯੂਨੀਅਨ ਬੁਲਾਰਾ ਅਸੀਂ ਜ਼ਰੂਰ ਤੁਹਾਡੇ ਕੋਲੋਂ ਲੈ ਕੇ ਆਵਾਂਗੇ ਸੋ ਉਹਨਾਂ ਨੂੰ ਸਾਥੀਆਂ ਨੂੰ ਸਲਾਮ ਜਿਹਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ
ਜੀ ਤੋ ਮੈਂ ਜਿਹੜੀ ਗੱਲ ਕਰ ਰਹੀ ਸੀ ਕਿਉਂਕਿ ਇਹ ਹੈਲਥ ਸੈਕਟਰ ਗਵਰਨਮੈਂਟ ਡਿਪਾਰਟਮੈਂਟ ਵਿੱਚੋਂ ਪਬਲਿਕ ਡਿਪਾਰਟਮੈਂਟ ਤੋਂ ਸਭ ਤੋਂ ਵੱਡਾ ਤੋ ਅਗਰ ਇਹ ਸਟ੍ਰਾਈਕ ਹੁੰਦੀ ਹੈ ਤੋ ਆਸ ਕਰਦੇ ਹਾਂ ਕਿ ਹੈਲਥ ਕੇਅਰ ਦੇ ਜਿਹੜੇ ਸਾਰੇ ਵਰਕਰਸ ਨੇ ਉਹ ਆਪਣੀਆਂ ਮੰਗਾਂ ਮੰਗਵਾ ਲੈਂਦੇ ਨੇ ਤੋ ਉਹਦੇ ਨਾਲ ਹੱਲਾਸ਼ੇਰੀ ਬਾਕੀ ਸੈਕਟਰਸ ਨੂੰ ਵੀ ਮਿਲਦੀ ਹੈ ਜਿਹੜੇ ਸਰਕਾਰ ਦੇ ਨੇ ਤੋ ਉਸ ਤੋਂ ਬਾਅਦ ਮੇਰੇ ਖਿਆਲ ਨੈਕਸਟ ਟੀਚਰਸ ਜਿਹੜੇ ਨੇ ਉਹਨਾਂ ਦੀ ਫਿਰ ਅਨਪ੍ਰੈਸੀਡੈਂਟਡ ਰਹੇਗੀ ਗੱਲਬਾਤ ਅਦਰਵਾਈਜ਼ ਜੇ 2% ਤੇ ਮੰਨ ਜਾਂਦੇ ਨੇ ਤੋ ਉਹ ਬਾਕੀਆਂ ਲਈ ਵੀ ਬਸ ਫਿਰ ਉਹ 2-2% ਹੀ ਹੈ ਕਿਉਂਕਿ ਉਹ ਸਰਕਾਰ ਨੇ ਫਿਰ ਇਹ ਕਹਿੰਦੀ ਹੈ ਕਿ ਜਿਹੜਾ ਸਭ ਤੋਂ ਵੱਡਾ ਸਰਕਾਰੀ ਉਹ ਪਬਲਿਕ ਸਰਵਿਸ ਦਾ ਸੈਕਟਰ ਹੈਲਥ ਸੈਕਟਰ ਉਹਨਾਂ ਨੇ 2% ਮੰਗੀ ਹੈ ਤੁਸੀਂ ਇਸ ਤੋਂ ਵੱਧ ਕਿੱਦਾਂ ਮੰਗ ਸਕਦੇ ਹੋ 2% ਤੇ ਕਾ ਕੇ ਉਹ ਫਿਕਸ ਹੋ ਜਾਂਦੀ ਹੈ ਗੱਲ ਉੱਥੇ ਬਲੋਕ ਹੋ ਜਾਂਦਾ ਕੰਮ ਸੋ ਇਹ ਇੱਕ ਬਹੁਤ ਅਹਿਮ ਮੂਵ ਹੋਏਗੀ ਮੈਨੂੰ ਲੱਗਦਾ ਕਿ ਅਗਰ ਜਿਹੜੇ ਹੈਲਥ ਕੇਅਰ ਵਾਲੇ ਨੇ ਉਹ ਬੇਸ਼ੱਕ ਉਹਦੇ ਚ ਉਹਨਾਂ ਦੀ ਕੋਸ਼ਿਸ਼ ਹੁਣ ਤੱਕ ਉਹ ਕਿਉਂ ਸਟ੍ਰਾਈਕ ਨਹੀਂ ਕਰ ਰਹੀਆਂ ਨਰਸਿਸ ਖਾਸ ਕਰਕੇ ਐਕਸੀਡੈਂਟ ਐਮਰਜੈਂਸੀ ਵਾਲੀਆਂ ਕਿ ਉਹਨਾਂ ਨੂੰ ਖਿਆਲ ਹੈ ਕਿ ਅਸੀਂ ਜਿਹੜੇ ਲੋਕ ਬਿਮਾਰ ਨੇ ਐਕਸੀਡੈਂਟਸ ਹੁੰਦੇ ਨੇ ਉਹਨਾਂ ਨੂੰ ਲੋੜ ਹੈ ਅਸੀਂ ਉਹਨਾਂ ਨੂੰ ਡਿਸਰਪਟ ਨਹੀਂ ਕਰਨਾ ਚਾਹੁੰਦੇ
ਬਹੁਤ ਔਖਾ ਜੀ
ਉਹਨਾਂ ਲਈ ਬੜਾ ਇੱਕ ਧਰਮ ਸੰਕਟ ਵਾਲੀ ਗੱਲ
ਹੈ ਮਿਡ ਵਾਈਫ ਜਿਹੜੀ ਦਾਈਆਂ ਦੀ ਮੈਂ ਗੱਲ ਕਰਦਾ ਸੀਗਾ ਜਿਹੜੀਆਂ ਰਿਮੋਟ ਏਰੀਆ ਦੇ ਵਿੱਚ ਕੰਮ ਕਰਦੀਆਂ ਨੇ ਉਹ ਇਸ ਕਰਕੇ 100-100 ਘੰਟੇ ਕੰਮ ਕਰਦੀਆਂ ਨੇ ਕਿਉਂਕਿ ਉਹ ਲੋਕਾਂ ਨੂੰ ਸਾਰਿਆਂ ਨੂੰ ਆਲੇ ਦੁਆਲੇ ਜਾਣਦੀਆਂ ਨੇ ਕਿਸੇ ਦਾ ਬੱਚਾ ਪੈਦਾ ਹੋ ਰਿਹਾ ਤਕਲੀਫ ਦੇ ਵਿੱਚ ਉਹਨਾਂ ਨੂੰ ਨਾ ਨਹੀਂ ਕਰ ਸਕਦੀਆਂ ਹੈਗੀਆਂ ਕਿਉਂਕਿ ਉਹ ਲੋਕਾਂ ਨਾਲ ਲੋਕ ਜੁੜੇ ਹੋਏ ਨੇ ਕੰਮੇ ਨੇ ਉਹਨਾਂ ਦੇ ਵਰਗੇ ਉਹ ਲੋਕਾਂ ਨਾਲ ਜੁੜੇ ਹੋਏ
ਹੁਣ ਵੀ ਉਹ ਜਦ ਸਟ੍ਰਾਈਕ ਹੁੰਦੀ ਹੈ ਇਹਦਾ ਮਤਲਬ ਮੇਰਾ ਖਿਆਲ ਮੈਂ ਆਰਗਨਾਈਜ਼ਿੰਗ ਕਮੇਟੀ ਦੀ ਵੀ ਮੈਂ ਮੈਂਬਰ ਹਾਂ ਮੈਨੂੰ ਐਸ ਟਾਈਮ ਗੋਜ਼ ਔਨ ਹੋਰ ਇਨਫੋਰਮੇਸ਼ਨ ਮਿਲਦੀ ਰਹੇਗੀ ਤੋ ਮੈਨੂੰ ਲੱਗਦਾ ਹੈ ਕਿ ਮਿਨੀਮਲ ਸਟਾਫ ਫਿਰ ਵੀ ਉਹ ਤਾਇਨਾਤ ਹੋਏਗਾ ਸਾਰੀਆਂ ਜਗ੍ਹਾਵਾਂ ਤੇ
ਕਿਉਂਕਿ
ਇੰਨੇ ਵੀ ਅਸੀਂ ਲੋਕ ਨਿਰਦਈ ਜਾਂ ਗੈਰ ਮਨੁੱਖੀ ਵਰਤਾਰਿਆਂ ਵਾਲੇ ਨਹੀਂ ਆ ਕਿ ਅਸੀਂ ਬਿਲਕੁਲ ਹੀ ਹਸਪਤਾਲਾਂ ਨੂੰ ਖਾਲੀ ਕਰਕੇ ਬਾਹਰ ਸੜਕਾਂ ਤੇ ਆ ਜਾਈਏ ਤੋ ਉਹ ਮਿਨੀਮਲ ਸਟਾਫ ਉੱਥੇ ਹੋਏਗਾ ਉਹ ਰੋਟੇਸ਼ਨਲ ਬੇਸਿਸ ਤੇ ਹੋ ਸਕਦਾ ਸ਼ਾਇਦ ਔਰ ਸਟ੍ਰਾਈਕ ਉਹ ਜਿਹੜੀ ਆ ਉਹ ਇੱਕ ਦਿਨ ਹੈ ਸਿਰਫ ਉਹ 2 ਘੰਟੇ ਆ ਉਸ ਵਕਤ ਸੋ ਸ਼ਿਫਟਸ ਵੀ ਸ਼ਾਇਦ ਉਸ ਤਰ੍ਹਾਂ ਆਰਗਨਾਈਜ਼ ਕਰ ਲਈਆਂ ਜਾਣਗੀਆਂ ਪਰ ਇਹ ਜ਼ਰੂਰ ਹੈ ਕਿ ਹਾਂ ਥੋੜਾ ਫਰਕ ਤਾਂ ਜ਼ਰੂਰ ਪਏਗਾ ਤੇ ਅਗਰ ਫਰਕ ਥੋੜੀ ਜਿਹੀ ਡਿਸਰਪਸ਼ਨ ਹੁੰਦੀ ਹੈ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ ਤਾਂ ਹੀ ਉਹਨਾਂ ਨੂੰ ਪਤਾ ਚੱਲੇਗਾ ਨਾ ਕਿ ਕਿੰਨੀ ਮੁਸ਼ਕਿਲ 'ਚ ਨੇ ਇਹ ਜਿਹੜੇ ਹੈਲਥ ਸੈਕਟਰ ਵਾਲੇ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ
ਬਿਲਕੁਲ ਅਨੂ ਜੀ ਕੁਇਕਲੀ ਗੱਲ ਕਰ ਦਈਏ ਬੇਟੀ ਯੂਨੀਵਰਸਿਟੀ ਜਾਂਦੀ ਬੱਸ ਦੇ ਉੱਪਰ ਤੇ ਪਿੱਛੇ ਜੇ ਜਿਹੜੀ ਇਹ ਸਟ੍ਰਾਈਕ
ਆਰਐਮਟੀਯੂ
ਵਾਲੀ ਦੀ ਤੇ ਉਹਨੂੰ ਉਹਦੇ ਵਿੱਚ ਤਕਲੀਫ ਹੋਈ ਥੋੜੀ ਜੀ ਤੇ ਜਦੋਂ ਘਰ ਆ ਕੇ ਉਹਨੇ ਸਾਰੀ ਗੱਲਬਾਤ ਦੱਸੀ ਤੇ ਉਹ ਕਹਿੰਦੀ ਕਿ ਹਾਂ ਠੀਕ ਸੀ
ਮੈਨੂੰ
ਇੰਨੀ ਕੁ ਤਕਲੀਫ
ਇੱਕ 2 ਦਿਨ ਦੀ ਤਕਲੀਫ ਨਾਲ ਅਸੀਂ ਕਿਤੇ ਖੁਰ ਨਹੀਂ ਚੱਲੇ ਇਹ ਜਿਹੜੇ ਲੋਕ ਹਰ ਵਕਤ ਹੀ ਤਕਲੀਫ ਚ ਕੰਮ ਕਰਦੇ ਨੇ ਉਹਨਾਂ ਦਾ ਦੁੱਖ ਦਰਦ ਸ਼ਾਇਦ ਅਸੀਂ ਮਹਿਸੂਸ ਕਰ ਪਾਈਏ ਅਗਰ ਸਾਨੂੰ 2-4 ਦਿਨ ਲਈ ਤਕਲੀਫ ਹੁੰਦੀ
ਹੈ
ਇਹ ਵੀ ਇੱਕ ਬਹੁਤ ਵੱਡਾ ਐਸਪੈਕਟ ਹੁੰਦਾ ਹੈ ਸਟ੍ਰਾਈਕਸ ਦਾ
ਕਿ
ਇੱਕ ਦੂਸਰੇ ਨਾਲ ਹਮਦਰਦੀ ਜਿਹਨੂੰ ਅਸੀਂ ਕੰਪੈਸ਼ਨ ਜਾਂ ਐਮਪਥੀ ਕਹਿੰਦੇ ਹਾਂ ਅੰਗਰੇਜ਼ੀ ਚ ਅਗਰ ਅਸੀਂ ਬਿਲਕੁਲ ਇਹ ਨਾਤਾ ਤੋੜ ਲੈਂਦੇ ਹਾਂ ਕਿ ਸਾਡਾ ਮਸਲਾ ਨਹੀਂ ਹੈ ਸਾਡੀ ਪ੍ਰੋਬਲਮ ਨਹੀਂ ਹੈ ਫਿਰ ਤਾਂ ਪਹਿਲਾਂ ਜਿੱਥੇ ਉਹ ਕੈਪੀਟਲਿਸਟ ਸਿਸਟਮ ਸਾਨੂੰ ਇੰਡੀਵਿਜੁਅਲਿਸਟਿਕ ਬਣਾਈ ਰਿਹਾ ਉਹਦੇ ਚ ਹੋਰ ਹਿੱਸਾ ਪਾਈ ਜਾਵਾਂਗੇ ਅਸੀਂ
ਬਿਲਕੁਲ ਜੀ ਬਿਲਕੁਲ
ਤੋ ਗੱਲਾਂ ਬਾਤਾਂ ਇੱਕ ਦੋ ਹੋਰ ਸੀਗੀਆਂ ਉਹ ਰਹਿ ਗਈਆਂ ਨੇ ਆਉਂਦੇ ਪ੍ਰੋਗਰਾਮ ਚ ਮੇਰੇ ਖਿਆਲ ਇੱਕ ਇਸੇ ਹੀ ONZ ਪੰਜਾਬੀ ਨਿਊਜ਼ ਚੋਂ ਇੱਕ ਹੋਰ ਨਿਊਜ਼ ਆਰਟੀਕਲ ਹੈ ਜਿਹੜਾ ਉਹ ਲੜਕੀਆਂ ਜਿਹੜੀਆਂ ILETS ਜਿਨ੍ਹਾਂ ਨੇ ਚੰਗੇ ਮਾਰਕਸ ਲਏ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਇੱਥੇ ਨਿਕੰਮੇ ਲੜਕਿਆਂ ਨੂੰ ਪਹੁੰਚਾਉਣ ਲਈ ਕੁਛ ਕੁਛ ਲੜਕੇ ਵੀ ਉਹਦਾ ਸ਼ਿਕਾਰ ਹੁੰਦੇ ਨੇ ਪਰ ਜ਼ਿਆਦਾਤਰ ਲੜਕੀਆਂ ਸ਼ਿਕਾਰ ਨੇ ਹਾਂ ਅਗਲੀ ਵਾਰੀ ਥੋੜੀ ਜ਼ਿਆਦਾ ਡਿਟੇਲ 'ਚ ਕਰਾਂਗੇ ਹੁਣ ਇਜਾਜ਼ਤ ਲਈਏ ਸਰੋਤਿਆਂ ਕੋਲੋਂ ਜੀ ਅਲਵਿਦਾ
ਸਲਾਮ ਆਖਦਾ ਜੀ
सुनना ना भुलना रेडियो इनकलाब हर सोमवार शाम 5 बजे प्लैनेट 104.6 एफएम ते जहां फिर ऑनलाइन किसी भी वक्त planetaudio.org.nz/radioinqilab